ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ। ਹਰਮਨ ਰੇਡੀਓ ਦੇ ਉੱਤੇ ਇੱਕ ਵਾਰੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਆਸ ਇਹੀ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ ਤੇ ਜਿਹੜੇ ਦੋਸਤਾਂ ਨੇ ਕੰਮਾਂ ਕਾਰਾਂ ਨੂੰ ਸ਼ੁਰੂ ਕਰ ਲਿਆ ਆ ਤੇ ਉਹ ਵੀ ਆਪਣੇ ਕੰਮ ਕਾਰ ਦੇ ਵਿੱਚ ਇੰਜੋਏ ਕਰ ਰਹੇ ਹੋਣਗੇ ਤੇ ਜਿਹੜੇ ਘਰ ਬੈਠੇ ਨੇ ਉਹਨਾਂ ਦੀ ਵੀ ਜਿਹੜੀ ਛੁੱਟੀ ਆ ਬਹੁਤ ਵਧੀਆ ਬਤੀਤ ਹੁੰਦੀ ਹੋਵੇਗੀ। ਤੇ ਦੋਸਤੋ, ਅੱਜ ਵੀਰਵਾਰ ਦਾ ਦਿਨ ਹੋ ਗਿਆ, 31 ਜਨਵਰੀ 2019 ਤੇ 18 ਮਾਘ ਨਾਨਕ ਸ਼ਾਹੀ ਸੰਮਤ 550 ਤੇ ਬਿਕਰਮੀ ਸੰਮਤ 2075 ਦਾ ਅੱਜ ਦਿਨ ਹੈਗਾ। ਮਾਘ ਦਾ ਮਹੀਨਾ ਜਿਹੜਾ ਚੱਲਦਾ ਪਿਆ ਤੇ ਵੈਸੇ ਤਾਂ ਆਸਟ੍ਰੇਲੀਆ ਵਿੱਚ ਬਹੁਤ ਜ਼ਿਆਦਾ ਗਰਮੀ ਜਿਹੜੀ ਆ ਉਹ ਚੱਲ ਰਹੀ ਆ, ਪਰ ਸਰਜੀਤ ਭਾਜੀ ਹੁਣੀ ਪਟੇਲ ਨੇ ਆਪਣੀ ਟੈਕਨੀਕਲ ਸਪੋਰਟ ਵੀ ਲਿਆ ਤੇ ਉਹ ਦੱਸ ਰਹੇ ਸੀ ਵੀ ਬਹੁਤ ਜ਼ਿਆਦਾ ਠੰਡ ਜਿਹੜੀ ਆ ਪੰਜਾਬ ਦੇ ਵਿੱਚ ਪੈ ਰਹੀ ਆ ਤੇ ਉੱਤਰੀ ਭਾਰਤ ਦੇ ਵਿੱਚ ਮੈਦਾਨੀ ਇਲਾਕੇ ਜਿਹੜੇ ਆ ਉਹ ਤਾਂ ਕਾਫੀ ਜਿਹੜੇ ਠੰਡ ਦੀ ਲਪੇਟ ਦੇ ਵਿੱਚ ਆਏ ਹੋਏ ਆ ਤੇ ਮੌਸਮ ਵੈਸੇ ਆਸਾਰ ਇਹ ਆ ਕਿ ਕੁਛ ਕੁ ਦਿਨਾਂ ਦੇ ਵਿੱਚ ਮੋੜਾ ਪੈਣਾ ਆ ਆਪਣੇ ਗਰਮੀ ਵੱਲੋਂ ਤੇ ਉਧਰੋਂ ਸਰਦੀ ਦੇ ਵੱਲੋਂ ਵਧੀਆ ਜਿਹੜਾ ਮੌਸਮ ਆ ਉਹ ਲਗਭਗ ਆਉਣ ਦੇ ਕਿਨਾਰੇ ਹੈ। ਤੇ ਅੱਜ ਇਸ ਪ੍ਰੋਗਰਾਮ ਵਿੱਚ ਆਪਾਂ ਖਬਰਾਂ ਦੇ ਉੱਤੇ ਝਾਤ ਜਿਹੜੀ ਮਾਰਨੀ ਆ ਤੇ ਨਾਲ ਦੀ ਨਾਲ ਤੁਹਾਡੇ ਜਿਹੜੇ ਮੈਸੇਜ ਆ ਉਹਨਾਂ ਦਾ ਵੀ ਸਵਾਗਤ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ। ਕੋਈ ਤੁਸੀਂ ਸੁਝਾਅ ਦੇਣਾ ਉਹ ਵੀ ਤੁਸੀਂ ਦੇ ਸਕਦੇ ਆ। ਗੀਤ ਸੰਗੀਤ ਵੀ ਇਸ ਪ੍ਰੋਗਰਾਮ ਦਾ ਅਹਿਮ ਅੰਗ ਹੁੰਦੇ ਆ ਤੇ ਤੁਸੀਂ ਜੇ ਚਾਹੋ ਕੋਈ ਗੀਤ ਸੁਣਨਾ ਤੇ ਉਹਦੀ ਵੀ ਫਰਮਾਇਸ਼ ਤੁਸੀਂ ਕਰ ਸਕਦੇ ਆ ਤੇ ਆਪਾਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਾਵਾਂਗੇ। ਤੇ ਉਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰਾਂਗੇ ਅੱਜ ਗੁਰਸੇਵਕ ਸਿੰਘ ਜੀ ਹੁਣਾਂ ਦੇ ਨਾਲ ਗੱਲਬਾਤ ਜਿਹੜੀ ਕਰਨ ਦੀ ਤੇ ਉਹ ਵੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜੁੜਨਗੇ। ਅੱਜ ਰਾਤੀ ਵੈਸੇ ਗੱਲਬਾਤ ਉਹਨਾਂ ਦੇ ਨਾਲ ਹੋਈ ਸੀ ਤੇ ਉਹ ਵੀ ਚਾਹੁੰਦੇ ਆ ਕਿ ਕਾਫੀ ਦਿਨਾਂ ਦੀ ਮਸ਼ਰੂਫੀਅਤ ਤੋਂ ਬਾਅਦ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਅੱਜ ਹਿੱਸਾ ਜਿਹੜਾ ਆ ਉਹ ਬਣਨਗੇ। ਤੇ ਆਪਾਂ ਮੌਸਮ ਦੀ ਦੋਸਤੋ ਗੱਲ ਕਰਦੇ ਸੀ ਕਿ ਮੌਸਮ ਦੇ ਵਿੱਚ ਕਿਤੇ ਠੰਡ ਆ ਤੇ ਕਿਤੇ ਗਰਮੀ ਆ, ਬਹੁਤ ਜ਼ਿਆਦਾ ਜਿਹੜਾ ਕਹਿ ਰਿਹਾ ਉਹ ਚੱਲ ਰਿਹਾ ਆ ਤੇ ਆਲਮੀ ਜਿਹੜੀ ਤਪਸ਼ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਆ ਤੇ ਪੂਰੀ ਦੁਨੀਆਂ ਦੇ ਵਿੱਚ ਮੌਸਮ ਦਾ ਜਿਹੜਾ ਮਿਜ਼ਾਜ ਆ ਉਹ ਕਾਫੀ ਬਦਲ ਗਿਆ। ਤੇ ਕੁਛ ਦਿਨ ਪਹਿਲਾਂ ਤੁਸੀਂ ਅਖਬਾਰਾਂ ਦੇ ਵਿੱਚ ਖਬਰਾਂ ਵੀ ਇਹ ਆਈਆਂ ਤੇ ਕੁਛ ਦੋਸਤਾਂ ਨੇ ਦੱਸਿਆ ਵੀ ਮਲੇਰਕੋਟਲੇ ਦੇ ਵਿੱਚ ਸੰਗਰੂਰ ਦੇ ਇਲਾਕੇ ਵਿੱਚ ਕਾਫੀ ਜਿਹੜੀ ਬਰਫ਼ਬਾਰੀ ਹੋਈ ਆ, ਸਨੋਅ ਪਈ ਆ ਜਿਹਨੂੰ ਆਪਾਂ ਕਹਿ ਦਈਏ ਕਿ ਇੱਕ ਤਾਂ ਹੁੰਦੀ ਆ ਵੀ ਐਹਣ ਤਾਂ ਪੰਜਾਬ ਦੇ ਵਿੱਚ ਪੈ ਜਾਂਦੀ ਆ ਕਿਤੇ ਨਾ ਕਿਤੇ, ਪਰ ਸਨੋਅ ਨੀ ਕਦੀ ਸੁਣੀ ਸੀ। ਇਸ ਵਾਰ ਕਹਿੰਦੇ ਵੀ ਸਨੋਅ ਵੀ ਉੱਥੇ ਪਈ ਆ ਤੇ ਕੁਛ ਸਾਲ ਪਹਿਲਾਂ ਦੀ ਜੇ ਆਪਾਂ ਗੱਲ ਕਰੀਏ ਤੇ ਕਹਿ ਉਦੋਂ ਆਇਆ ਸੀ ਇੱਕ ਵਾਰੀ ਕਿ ਦੁਬਈ ਦੇ ਵਿੱਚ ਜਿਹੜਾ ਕਿ ਇੱਕ ਮਾਰੂਥਲੀ ਇਲਾਕਾ ਆ ਤੇ ਉੱਥੇ ਜਿਹੜਾ ਸਨੋਅ ਪਈ ਇੱਕ ਵਾਰੀ ਤੇ ਇਸ ਕਰਕੇ ਜਿਹੜਾ ਇਹ ਕਿਉਂ ਇੱਦਾਂ ਹੋਣ ਲੱਗ ਗਿਆ ਵੀ ਮੌਸਮ ਦਾ ਜਿਹੜਾ ਰੁੱਖ ਆ ਉਹ ਤੇਜ਼ੀ ਦੇ ਨਾਲ ਬਦਲਦਾ ਜਾ ਰਿਹਾ ਆ ਤੇ ਵੱਖ ਵੱਖ ਜਿਹੜੇ ਦੁਨੀਆਂ ਦੇ ਹਿੱਸੇ ਆ ਉਹਦੇ ਵਿੱਚ ਮੌਸਮ ਦਾ ਜਿਹੜਾ ਫਰਕ ਆ ਉਹ ਬਹੁਤ ਜ਼ਿਆਦਾ ਵਾਧਾ ਨਜ਼ਰ ਆ ਰਿਹਾ, ਜਿਸ ਤੋਂ ਮੌਸਮ ਵਿਗਿਆਨੀ ਜਿਹੜੇ ਕਾਫੀ ਚਿੰਤਤ ਹੈਗੇ ਆ। ਜੇ ਠੰਡ ਪੈਂਦੀ ਆ ਉਹ ਵੀ ਰਿਕਾਰਡ ਤੋੜ ਰਹੀ ਆ ਪਿਛਲੇ, ਜੇ ਕਿਤੇ ਗਰਮੀ ਪੈਂਦੀ ਆ ਉਹ ਵੀ ਸਾੜਨ ਵਾਲੀ ਪੈਂਦੀ ਆ। ਸ਼ਿਕਾਗੋ ਦੇ ਵਿੱਚ ਤਾਂ ਮੌਸਮ ਅਧਿਕਾਰੀਆਂ ਨੇ ਲੋਕਾਂ ਨੂੰ ਇਹ ਖਬਰਦਾਰ ਕੀਤਾ ਕਿ ਗਲਤੀ ਨਾਲ ਵੀ ਬਾਹਰ ਦੇ ਮੌਸਮ ਦੇ ਸੰਪਰਕ ਵਿੱਚ ਨਾ ਆਇਓ। ਸ਼ਿਕਾਗੋ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿਉਂਕਿ ਉੱਥੇ ਜਿਹੜਾ ਤਾਪਮਾਨ ਆ 0 ਤੋਂ 50 ਡਿਗਰੀ ਸੈਲਸੀਅਸ ਹੇਠਾਂ ਤੱਕ ਚਲੇ ਗਿਆ, ਯਾਨੀ ਜਿੰਨੀ ਆਪਣੀ 0 ਤੋਂ ਉੱਤੇ ਗਰਮੀ ਆ ਇੰਨੀ 0 ਤੋਂ ਥੱਲੇ ਉਹ ਠੰਡ ਚਲੇ ਗਈ ਆ। ਉਹ ਉਹਨਾਂ ਨੇ ਕਿਹਾ ਵੀ ਜੇ 5 ਮਿੰਟ ਵੀ ਕੋਈ ਠੰਡ ਦੀ ਸੰਪਰਕ ਦੇ ਵਿੱਚ ਰਹਿ ਗਿਆ ਕਿ ਜਿਹੜਾ ਅੰਗ ਠੰਡ ਦੀ ਚਪੇਟ ਦੇ ਵਿੱਚ ਆਏ ਆ ਤੇ ਉਹ ਜਿਹੜਾ ਹਿਮਦਾ ਦਾ ਜਿਹੜਾ ਸ਼ਿਕਾਰ ਹੋ ਜਾਣਾ ਆ। ਹਿਮਦਾ ਉਸ ਸਥਿਤੀ ਨੂੰ ਕਹਿੰਦੇ ਆ ਜਦੋਂ ਠੰਡ ਦੇ ਕਾਰਨ ਸਰੀਰ ਦੇ ਕਈ ਹਿੱਸਿਆਂ ਦੇ ਜਿਹੜੇ ਟਿਸ਼ੂ ਆ ਉਹ ਨੁਕਸਾਨੇ ਜਾਂਦੇ ਆ। ਇਸ ਸਥਿਤੀ ਦੇ ਵਿੱਚ ਨਸੂਰ ਵੀ ਬਣ ਸਕਦਾ ਤੇ ਉਹ ਅੰਗ ਜਿਹੜਾ ਕੱਟਣਾ ਪੈ ਸਕਦਾ। ਇਹੋ ਜਿਹੀ ਸਥਿਤੀ ਜਿਹੜੀ ਖਾਸ ਤੌਰ ਤੇ ਤੁਸੀਂ ਪੰਜਾਬ ਦੇ ਬਹੁਤ ਸਾਰੇ ਮੈਂ ਫੌਜੀ ਦੇਖੇ ਆ, ਉਹਨਾਂ ਦੇ ਜਿਹੜੇ ਅੰਗ ਆ ਉਹ ਕੱਟੇ ਹੋਏ ਆ, ਕਿਸੇ ਦੀ ਬਾਂਹ ਕੱਟੀ ਹੋਈ, ਕਿਸੇ ਦੀ ਲੱਤ। ਤੇ ਮੈਂ ਸਾਡੇ ਪਿੰਡ ਤੋਂ ਵੀ ਸੀਗੇ ਇੱਕ ਫੌਜੀ, ਉਹਨਾਂ ਦੀ ਵੀ ਲੱਤ ਜਿਹੜੀ ਕੱਟੀ ਹੋਈ ਸੀ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਛੋਟੇ ਛੋਟੇ ਸੀ ਅਸੀਂ, ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਜੰਗ ਲੜੀ ਸੀ ਵੀ ਤੁਹਾਡੇ ਗੋਲੀ ਲੱਗੀ ਸੀ ਜਿਹੜੀ ਲੱਤ। ਉਹ ਕਹਿੰਦੇ ਨਹੀਂ ਵੀ ਇਹ ਬਰਫ਼ ਦੀ ਲਪੇਟ ਦੇ ਵਿੱਚ ਆ ਗਈ ਸੀ। ਉਸ ਵੇਲੇ ਗੱਲ ਜਿਹੜੀ ਹੈ ਸਮਝ ਨਹੀਂ ਸੀ ਲੱਗੀ ਕਿ ਬਰਫ਼ ਦੀ ਲਪੇਟ ਵਿੱਚ ਆਉਣ ਨਾਲ ਕਿੱਦਾਂ ਕਿਸੇ ਦੀ ਲੱਤ ਜਿਹੜੀ ਆ ਖਰਾਬ ਹੋ ਸਕਦੀ ਆ। ਪਰ ਇਹ ਜਿਹੜੀ ਜਦੋਂ ਨਸੂਰ ਜਿਹੜੇ ਬਣ ਜਾਂਦੇ ਆ, ਟਿਸ਼ੂ ਜਿਹੜੇ ਨੁਕਸਾਨੇ ਜਾਂਦੇ ਆ ਠੰਡ ਦੇ ਕਾਰਨ, ਉਹਨੂੰ ਹਿੰਮਦਾ ਜਿਹੜੀ ਆ ਇੱਕ ਤਰ੍ਹਾਂ ਦਾ ਕਹਿ ਦਿੱਤਾ ਜਾਂਦਾ, ਇਹਦੇ ਨਾਲ ਅੰਗ ਜਿਹੜਾ ਆ ਕੱਟਣਾ ਪੈ ਜਾਂਦਾ। ਤੇ ਹੁਣ ਉੱਥੇ ਵਧੇਰੇ ਠੰਡ ਹੋਣ ਦੇ ਕਾਰਨ ਘਰਾਂ ਨੂੰ ਗਰਮ ਰੱਖਣ ਲਈ ਵਧੇਰੇ ਬਿਜਲੀ ਦੀ ਜ਼ਰੂਰਤ ਵੀ ਪੈ ਰਹੀ ਆ। ਲੱਕੜਾਂ ਸਮੇਤ ਹੋਰ ਜਿਹੜੇ ਇੱਧਰ ਨੇ ਉਹਨਾਂ ਦੀ ਵੀ ਖਪਤ ਜਿਹੜੀ ਬਹੁਤ ਵੱਧ ਗਈ ਆ। ਬਰਫੀਲੇ ਉੱਪਰ ਦੀ ਤੂਫਾਨ ਬਹੁਤ ਚੱਲ ਰਹੇ ਆ, ਜਿਹਦੇ ਨਾਲ ਬਿਜਲੀ ਦੀ ਜਿਹੜੀ ਸਪਲਾਈ ਆ ਉਹ ਵੀ ਜਿਹੜੀ ਠੱਪ ਹੋ ਗਈ ਆ। ਹੁਣ ਆਪਾਂ ਇੱਥੇ ਦੀ ਗੱਲ ਕਰੀਏ ਆਸਟ੍ਰੇਲੀਆ ਦੀ, ਇਹ ਤਾਂ ਆਪਾਂ ਸ਼ਿਕਾਗੋ ਦੀ ਗੱਲ ਕਰਦੇ ਸੀ। ਆਸਟ੍ਰੇਲੀਆ ਦੇ ਵਿੱਚ ਤਾਪਮਾਨ ਜਿਹੜਾ ਆ ਉਹ ਕਹਿ ਲਓ ਵੀ ਉਬਾਲੇ ਦੇ ਉੱਤੇ ਗਿਆ ਹੋਇਆ ਆ। ਇਸ ਵੇਲੇ ਜਿਹੜਾ ਤਾਪਮਾਨ ਆ ਉਹ 50°C ਤੱਕ ਜਿਹੜਾ ਆ ਪਹੁੰਚ ਗਿਆ ਆ। ਜੰਗਲ ਜਿਹੜੇ ਆ ਉਹਨਾਂ ਨੂੰ ਅੱਗ ਲੱਗੀ ਪਈ ਆ, ਤੇ ਜਦੋਂ ਹੁਣ ਤਾਪਮਾਨ ਵੱਧ ਰਿਹਾ ਆ ਤੇ ਇਹ ਵੀ ਕੰਪਲੇਂਟਸ ਅੱਜ ਕੱਲ ਆ ਰਹੀਆਂ ਵੀ ਏਸੀ ਜਿਹੜੇ ਆ ਉਹ ਫੇਲ ਹੋ ਰਹੇ ਆ। ਏਸੀ ਦੀ ਖਪਤ ਵਧੀ ਆ, ਇਹਦੇ ਨਾਲ ਬਿਜਲੀ ਦੀ ਵੀ ਖਪਤ ਜਿਹੜੀ ਵੱਧ ਗਈ ਆ, ਜਿਹਦੇ ਨਾਲ ਕਈ ਵਾਰੀ ਗ੍ਰਿਡ ਜਿਹੜੇ ਫੇਲ ਹੋਣ ਲੱਗ ਗਏ ਬਹੁਤ ਸਾਰੇ ਇਲਾਕੇ। ਕਿਤੇ ਰਾਤ ਨੂੰ, ਚਲੋ ਦਿਨ ਨੂੰ ਤਾਂ ਨਹੀਂ ਪਤਾ ਲੱਗਦਾ, ਰਾਤ ਨੂੰ ਕਿਤੇ ਲੰਘੋ ਤੇ ਸੜਕਾਂ ਦੀਆਂ ਜਿਹੜੀਆਂ ਲਾਈਟਸ ਨਹੀਂ ਹੁੰਦੀਆਂ, ਜੇ ਤੋਂ ਪਤਾ ਲੱਗਦਾ ਵੀ ਇੱਥੇ ਲਾਈਟਸ ਦੀ ਨਹੀਂ ਹੁੰਦੀ। ਇਹੋ ਜਿਹੀ ਸਥਿਤੀ ਵੈਸੇ ਦੇਖਣ ਨੂੰ ਮਿਲੀ ਨਹੀਂ, ਪਰ ਅੱਜ ਕੱਲ ਹੋ ਰਹੀ ਆ। ਤੇ ਇਸੇ ਕਰਕੇ ਬਿਜਲੀ ਬਚਾਉਣ ਦੇ ਲਈ ਆਸਟ੍ਰੇਲੀਆ ਦੇ ਵਿੱਚ ਰੇਲ ਗੱਡੀਆਂ ਤੇ ਟਰਾਮ ਕੁਛ ਦੇਰ ਲਈ ਰੋਕੀਆਂ ਵੀ ਗਈਆਂ ਆ। ਉਧਰੋਂ ਕਿਰਤੀ ਆਗੂ ਜਿਹੜੇ ਆ ਉਹ ਵੀ ਕਹਿੰਦੇ ਆ ਵੀ ਜਿਹੜੇ ਵਧੇਰੇ ਗਰਮ ਮੌਸਮ ਦੀ ਸਥਿਤੀ ਦੇ ਵਿੱਚ ਜਿਹੜਾ ਕੰਪਨੀਆਂ ਦੇ ਵਿੱਚ ਕੰਮ ਕਾਜ ਜਿਹੜਾ ਬੰਦ ਰੱਖਣ ਦਾ ਇੱਕ ਕਾਨੂੰਨ ਜਿਹੜਾ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ, ਖਾਸ ਤੌਰ ਤੇ ਜਿਹੜੇ ਬਾਹਰਲੇ ਕੰਮ ਹੈਗੇ ਆ। ਹੁਣ ਇਹ ਕੀ ਆ ਪੌਣ ਬਾਣੀ ਦਾ ਬਦਲਾਅ ਵੀ ਜ਼ਬਰਦਸਤ ਠੰਡ ਪੈਂਦੀ ਆ, ਜ਼ਬਰਦਸਤ ਗਰਮੀ ਪੈਂਦੀ ਆ, ਇਹਦੇ ਨਾਲ ਇਹ ਸਥਿਤੀ ਜਿਹੜੀ ਆ ਕਈ ਸਵਾਲ ਖੜੇ ਕਰ ਰਹੀ ਆ। ਲੋਕਾਂ ਦਾ ਕਹਿਣਾ ਆ ਵੀ ਇਸ ਸਥਿਤੀ ਦਾ ਜਿਹੜਾ ਪੌਣ ਪਾਣੀ ਬਦਲਾਅ ਨਾਲ ਕੋਈ ਸੰਬੰਧ ਹੈ ਜਾਂ ਨਹੀਂ, ਇਹ ਪੁੱਛਦੇ ਆ ਲੋਕੀ। ਪੌਣ ਪਾਣੀ ਬਦਲਾਅ ਦੀ ਚਰਚਾ ਦੇ ਵਿੱਚ ਵੈਸੇ ਆਮ ਤੌਰ ਤੇ ਜਿਹੜੀ ਧਰਤੀ ਦੇ ਗਰਮ ਹੋਣ ਤੇ ਆਲਮੀ ਤਾਪਮਾਨ ਵਧਣ ਦੀ ਜਿਹੜੀ ਗੱਲ ਆ ਉਹ ਹੁੰਦੀ ਆ, ਤੇ ਵਿਗਿਆਨੀ ਵੀ ਇਹ ਗੱਲ ਕਹਿੰਦੇ ਆ ਕਿ ਗਲੋਬਲ ਵਾਰਮਿੰਗ ਕਾਰਨ ਮੌਸਮ ਦੇ ਵਿੱਚ ਸਿਖਰ ਦੀ ਜਿਹੜੀ ਸਥਿਤੀ ਆ ਉਹ ਬਣ ਰਹੀ ਆ। ਜ਼ਬਰਦਸਤ ਠੰਡ ਪੈਂਦੀ ਆ ਤੇ ਤੂਫਾਨ ਦੇ ਪਿੱਛੇ ਵੀ ਪੌਣ ਪਾਣੀ ਜਿਹੜਾ ਆ ਉਹ ਬਦਲਾਅ ਜਿਹੜਾ ਹੋ ਰਿਹਾ ਉਹੀ ਅਹਿਮ ਕਾਰਨ ਆ। ਤੇ ਜਿਹੜਾ ਆਲਮੀ ਤਾਪਮਾਨ ਆ ਉਹ ਚ ਵਾਧਾ ਹੋ ਰਿਹਾ, ਜਿਹਦੇ ਨਾਲ ਮੌਸਮ ਚੱਕਰ ਦੇ ਵਿੱਚ ਜਿਹੜਾ ਬਦਲਾਅ ਆ ਉਹ ਹੋ ਰਿਹਾ ਆ। ਇਹੀ ਕਾਰਨ ਆ ਕਿ ਤਾਪਮਾਨ ਨੂੰ ਸਿਖਰ ਤੇ ਲੈ ਜਾਣ ਦਾ ਕਾਰਨ ਬਣਦਾ, ਤੇ ਗੱਲ ਭਾਵੇਂ ਠੰਡ ਦੀ ਹੋਵੇ ਤੇ ਜਾਂ ਗਰਮੀ ਦੀ। ਹੁਣ ਬਰਬਾਦੀ ਦੀਆਂ ਵੀ ਕਈ ਮਿਸਾਲਾਂ ਹੈਗੀਆਂ ਆ। ਪਿਛਲੇ ਸਾਲ ਨਾਰਵੇ ਤੋਂ ਅਲਜੀਰੀਆ ਤੱਕ ਗਰਮੀ ਨੇ ਰਿਕਾਰਡ ਤੋੜ ਦਿੱਤੇ ਸੀ। ਆਸਟ੍ਰੇਲੀਆ ਦੇ ਇੱਥੇ ਤੁਸੀਂ ਦੇਖਿਆ ਵੀ ਕੁਝ ਹਿੱਸਿਆਂ ਦੇ ਵਿੱਚ ਸੋਕਾ ਇੰਨੇ ਲੰਮੇ ਸਮੇਂ ਤੱਕ ਚੱਲਿਆ ਬਈ ਕੁਝ ਜਿਹੜੇ ਬੱਚੇ ਆ ਅਜੇ ਤੱਕ ਉਹਨਾਂ ਨੇ ਬਾਰਿਸ਼ ਸ਼ਾਇਦ ਦੇਖੀ ਨਹੀਂ ਹੋਣੀ ਇੱਥੇ। ਇਹੀ ਹਾਲ ਜਿਹੜਾ ਕੈਲੀਫੋਰਨੀਆ ਦੇ ਵਿੱਚ ਵੀ ਰਿਹਾ ਆ। ਪਿਛਲੇ ਸਾਲ ਕੈਲੀਫੋਰਨੀਆ ਦੇ ਵਿੱਚ ਬੜੀ ਖਤਰਨਾਕ ਜਿਹੜੀ ਜੰਗਲ ਦੀ ਅੱਗ ਲੱਗੀ ਆ, ਤੇ ਸਥਿਤੀ ਇਹ ਹੋ ਗਈ ਆ ਕਿ ਸੂਬੇ ਦੀ ਸਭ ਤੋਂ ਵੱਡੀ ਜਿਹੜੀ ਕੰਪਨੀ ਆ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ, ਉਹਨੂੰ ਪਿਛਲੇ ਹਫ਼ਤੇ ਜਿਹੜੀ ਦਿਵਾਲੀਆ ਹੋਣ ਦੀ ਅਰਜ਼ੀ ਜਿਹੜੀ ਲਗਾਉਣੀ ਪੈ ਗਈ ਆ ਕੈਲੀਫੋਰਨੀਆ ਦੇ ਵਿੱਚ। ਇਸ ਅੱਗ ਦੇ ਵਿੱਚ ਅਰਬਾਂ ਰੁਪਏ ਦਾ ਜਿਹੜਾ ਮਾਲੀ ਨੁਕਸਾਨ ਹੋ ਗਿਆ ਸੀ ਤੇ ਕਈ ਜਿਹੜੀਆਂ ਜਾਨਾਂ ਆ ਉਹ ਵੀ ਖਤਰੇ ਦੇ ਵਿੱਚ ਪੈ ਗਈਆਂ ਸੀ। ਹੁਣ ਇਹ ਗੱਲ ਆਪਾਂ ਕਰੀਏ ਵੀ ਜਿਹੜੇ ਵੱਧਦੇ ਤਾਪਮਾਨ ਆ ਇਹਦੇ ਨਾਲ ਦਿਨੋਂ ਦਿਨ ਜਿਹੜੇ ਹਾਲਾਤ ਆ ਉਹ ਮਾੜੇ ਹੋ ਰਹੇ ਆ। ਤੇ ਯੂਨੀਵਰਸਿਟੀ ਆਫ ਦਾਹੋ ਦੇ ਜਿਹੜੇ ਐਸੋਸੀਏਟ ਪ੍ਰੋਫੈਸਰ ਕ੍ਰਿਸਟਲ ਏ ਕੋਲਹੇਨ ਆ, ਉਹਨਾਂ ਕਿਹਾ, ਉਹ ਕਹਿੰਦੇ ਗੱਲ ਭਾਵੇਂ ਠੰਡ ਦੀ ਹੋਵੇ, ਜੰਗ ਵਿੱਚ ਲੱਗੀ ਅੱਗ ਦੀ ਜਾਂ ਤੂਫਾਨ ਦੀ, ਉਹ ਕਹਿੰਦੇ ਵੀ ਸਾਨੂੰ ਇਹ ਮੰਨਣਾ ਪਵੇਗਾ ਕਿ ਹੁਣ ਤੱਕ ਜੋ ਵੀ ਦੇਖਿਆ ਗਿਆ ਸਥਿਤੀ ਇਸ ਤੋਂ ਵੀ ਵਧੇਰੇ ਜਿਹੜੀ ਖਰਾਬ ਹੋਣ ਵਾਲੀ ਜਿਹੜੀ ਹੈਗੀ ਆ ਮੌਸਮ ਦੇ ਲਿਹਾਜ਼ ਦੇ ਨਾਲ। ਜੇ ਆਪਾਂ ਭਾਰਤ ਵੱਲ ਨੂੰ ਚੱਲੀਏ, ਹਿਮਾਚਲ ਦੇ ਵਿੱਚ ਕਦੀ ਹੁੰਦਾ ਸੀ ਵੀ ਹਿਮਾਚਲ ਚ ਆਪਾਂ ਜਾਂਦੇ ਸੀ ਘੁੰਮਣ, ਸ਼ਿਮਲਾ ਜਾਣੀ ਵਧੀਆ ਮੰਨਿਆ ਜਾਂਦਾ ਹੁੰਦਾ ਸੀ। ਤੇ ਦਿੱਲੀ ਵਿੱਚ ਵੀ ਜਨਵਰੀ ਦੇ ਅਖੀਰ ਚ ਸੀਤ ਲਹਿਰ ਜਿਹੜੀ ਆ ਅਜੇ ਚੱਲ ਰਹੀ ਆ, ਕਿਤੇ ਕਿਤੇ ਮੌਸਮ ਜਿਹੜਾ ਅਜਿਹਾ ਕਿ ਲੋਕਾਂ ਨੇ ਕੰਬਲ ਤਹਿ ਲਗਾ ਕੇ ਜਿਹੜੇ ਰੱਖ ਦਿੱਤੇ ਆ। ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਦਿਖਾਈ ਦੇ ਰਿਹਾ। ਇਸ ਪਹਾੜੀ ਸੂਬੇ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਆ, ਕਦੀ ਜ਼ਬਰਦਸਤ ਬਰਫ਼ਬਾਰੀ ਆਉਂਦੀ ਆ ਤੇ ਕਦੀ ਅਚਾਨਕ ਤੇਜ਼ ਜਿਹੜੀ ਬਾਰਿਸ਼ ਆ ਉਹ ਵੱਧ ਰਹੀ ਆ, ਤੇ ਬੱਦਲ ਵੀ ਹੁਣ ਫਟਣ ਲੱਗ ਗਏ ਆ। ਤੇ ਮੌਸਮ ਵਿਭਾਗ ਵਾਲਿਆਂ ਨੇ ਦੱਸਿਆ ਵੀ ਹਿਮਾਚਲ ਦੇ ਵਿੱਚ ਮੌਸਮ ਦਾ ਜਿਹੜਾ ਚੱਕਰ ਆ ਇੱਕ ਮਹੀਨਾ ਪਿੱਛੇ ਖਿਸਕ ਗਿਆ। ਦੇਖੋ ਇਹ ਸ਼ਾਇਦ ਦੇਖੋ ਕਿੱਡੀ ਅਟਪਟੀ ਗੱਲ ਹੋ ਗਈ ਤੇ ਜਾਣੀ ਇੱਕ ਮਹੀਨਾ ਬਹੁਤ ਜ਼ਿਆਦਾ ਹੁੰਦਾ, ਜਾਣੀ 30 ਦਿਨ ਜਿਹੜਾ ਮੌਸਮ ਆ ਪਿੱਛੇ ਚਲੇ ਗਿਆ। ਗਲੋਬਲ ਵਾਰਮਿੰਗ ਦਾ ਜਿਹੜਾ ਅਸਰ ਆ ਹਰ ਥਾਂ ਤੇ ਇੱਕੋ ਜਿਹਾ ਨਹੀਂ ਆ, ਤੇ ਨਾ ਹੀ ਇਸ ਦੇ ਜਿਹੜੇ ਨਤੀਜੇ ਆ ਉਹ ਛੇਤੀ ਪਤਾ ਲੱਗਦੇ ਆ। ਇਹ ਹਿਮਾਚਲ ਪ੍ਰਦੇਸ਼ ਦੇ ਯੂਨੀਵਰਸਿਟੀ ਦੇ ਸ਼ਿਮਲਾ ਦੇ ਭੂ ਵਿਗਿਆਨੀ ਹੈਗੇ ਡਾਕਟਰ ਦੇਵਦੱਤ ਸ਼ਰਮਾ, ਉਹ ਕਹਿੰਦੇ ਵੀ 5 ਤੋਂ 10 ਸਾਲਾਂ ਤੱਕ ਨੀ ਸਾਨੂੰ ਮਹਿਸੂਸ ਹੁੰਦਾ ਵੀ ਵਾਤਾਵਰਨ ਬਦਲ ਗਿਆ। ਤੇ ਹਿਮਾਚਲ ਦੇ ਵਿੱਚ ਕਹਿੰਦੇ ਵੀ ਪ੍ਰਦੂਸ਼ਣ ਇੰਨਾ ਜ਼ਿਆਦਾ ਵੱਧ ਗਿਆ ਜਿਹਦੇ ਨਾਲ ਮੌਸਮ ਦੇ ਵਿੱਚ ਜਿਹੜਾ ਅਸਰ ਪੈ ਰਿਹਾ। ਤੇ ਕਹਿੰਦੇ ਵੀ ਜਿਹੋ ਜਿਹਾ 20 ਸਾਲ ਪਹਿਲਾਂ ਜਿਹੜਾ ਮੌਸਮ ਹੁੰਦਾ ਸੀ ਉਹਦੇ ਵਿੱਚ ਪਿਛਲੇ 5 ਸਾਲਾਂ ਦੇ ਬਹੁਤ ਵੱਡਾ ਜਿਹੜਾ ਆ ਬਦਲਾਅ ਵੀ ਆਇਆ, ਤੇ ਵੱਡੇ ਪੱਧਰ ਦੇ ਉੱਤੇ ਜਿਹੜੀ ਫਸਲਾਂ ਦੇ ਉੱਤੇ ਜਿਹੜੀ ਪੈਦਾਵਾਰ ਆ ਉਹਦੇ ਉੱਤੇ ਵੀ ਫਰਕ ਪਿਆ ਆ। ਹਿਮਾਚਲ ਦੇ ਵਿੱਚ ਜਿਹੜੀ ਚਨਾਬ ਨਦੀ ਆ ਪਾਰਵਤੀ ਤੇ ਬਾਸਪਾ ਨਦੀ, ਇਹਦੇ ਉੱਤੇ ਜਿਹੜੇ ਗਲੇਸ਼ੀਅਰ ਆ ਉਹ ਬੜੇ ਤੱਥ ਉੱਤੇ ਸਾਹਮਣੇ ਆਏ ਆ ਕਿ 1962 ਤੱਕ ਇਹਨਾਂ ਤਿੰਨਾਂ ਬੇਸਨ ਉੱਤੇ ਗਲੇਸ਼ੀਅਰਾਂ ਦਾ ਜਿਹੜਾ ਆਕਾਰ ਸੀ 2077 ਵਰਗ ਕਿਲੋਮੀਟਰ ਸੀ, ਤੇ ਇਸ ਵੇਲੇ ਇਹ 1628 ਵਰਗ ਕਿਲੋਮੀਟਰ ਦੇ ਕਰੀਬ ਜਿਹੜਾ ਆ ਰਹਿ ਗਿਆ, ਜਾਣੀ 500 ਵਰਗ ਕਿਲੋਮੀਟਰ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਲਓ ਵੀ ਬਰਫ਼ ਦਾ ਜਿਹੜਾ ਇਲਾਕਾ ਸੀ ਉਹ ਪਾਣੀ ਪਾਣੀ ਹੋ ਗਿਆ। ਤੇ ਇਹਦੇ ਚਨਾਬ ਦੇ ਵਿੱਚ 6, ਬਿਆਸ ਦੇ ਵਿੱਚ 5 ਤੇ ਰਾਵੀ ਦਰਿਆ ਦੇ ਵਿੱਚ 2 ਗਲੇਸ਼ੀਅਰ ਜਿਹੜੇ ਆਪਣੀ ਥਾਂ ਤੋਂ ਜਿਹੜੇ ਆ ਪਿੱਛੇ ਹਟ ਗਏ ਆ, ਤੇ ਇਹੀ ਇੱਕ ਕਾਰਨ ਹੈਗਾ ਵੀ ਬਰਫ਼ ਜਿਹੜੀ ਲਗਾਤਾਰ ਪਿਘਲ ਰਹੀ ਆ ਜਿਹਦੇ ਨਾਲ ਗਲੋਬਲ ਵਾਰਮਿੰਗ ਜਿਹੜੀ ਆ ਉਹ ਵੱਧ ਰਹੀ ਆ। ਖੈਰ ਇਹ ਮੌਸਮ ਦੇ ਬਾਰੇ ਆਪਾਂ ਵਿਸਤਾਰ ਦੇ ਨਾਲ ਗੱਲ ਜਿਹੜੀ ਆ ਕਰ ਰਹੇ ਸੀ, ਤੇ ਸੁਖਵਿੰਦਰ ਸੌਂਧ ਜੀ ਉਹਨਾਂ ਨੇ ਸੇਨੀ ਤੋਂ ਆਪਣੇ ਨਸਾਂ ਚ ਬਣਾਈ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਤੇ ਸੁਖਵਿੰਦਰ ਸੌਂਧ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਤੇ ਆਸ ਕਰਦੇ ਆ ਕਿ ਤੁਸੀਂ ਠੀਕ ਠਾਕ ਹੋਵੋਗੇ। ਬਿੱਟੂ ਬੋਪਾ ਰਾਏ ਮੰਡੂਰਾ ਤੋਂ ਆਪਣੇ ਨਾਲ ਜਿਹੜੇ ਜੁੜ ਚੁੱਕੇ ਆ ਤੇ ਉਹਨਾਂ ਨੇ ਮੌਸਮ ਭੇਜਿਆ ਮੰਡੂਰਾ ਦਾ ਅੱਜ ਦਾ, ਤੇ ਇਸ ਵੇਲੇ 22 ਡਿਗਰੀ ਟੈਂਪਰੇਚਰ ਜਿਹੜਾ ਚੱਲ ਰਿਹਾ ਆ ਤੇ ਦੁਪਹਿਰ ਤੱਕ 40 ਡਿਗਰੀ ਜਿਹੜਾ ਆ ਜਾਣ ਦੀ ਸੰਭਾਵਨਾ ਜਿਹੜੀ ਆ ਉਹ ਉਹਨਾਂ ਨੇ ਦੱਸ ਦਿੱਤੀ ਆ, ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਮੌਸਮ ਦੇ ਨਾਲ ਜਾਣਕਾਰੀ ਜਿਹੜੀ ਆ ਸਾਡੀ ਪਵਾਈ ਆ। ਤੇ ਦੋਸਤੋ ਇਹੀ ਇੱਕ ਹੈਗਾ ਕਿ ਪ੍ਰਦੂਸ਼ਣ ਜਿਹੜਾ ਆ ਉਹ ਬਹੁਤ ਆਲਮੀ ਪੱਧਰ ਦੇ ਉੱਤੇ ਜਿਹੜਾ ਆ ਵੱਧ ਰਿਹਾ, ਜਿਹਦੇ ਨਾਲ ਕਿ ਇਹੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਆਪਾਂ ਨੂੰ ਦੇਖਣੀਆਂ ਪੈ ਰਹੀਆਂ ਆ। ਤੇ ਹੋਰ ਵੀ ਮੌਸਮ ਦੇ ਬਾਰੇ ਆਪਾਂ ਜਿਹੜੀ ਜਾਣਕਾਰੀ ਆ ਉਹ ਦੇਵਾਂਗੇ, ਪਰ ਆਪਾਂ ਇੱਕ ਪਹਿਲਾਂ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੋੜਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮ ਰੇਡੀਓ ਦੇ ਨਾਲ।
ਤੇ ਕਿੰਦਿਆ ਤੈਥੋਂ ਲਿਖ ਨਹੀਂ ਹੋਣਾ ਰੁਤਬਾ ਏ ਖਾਸ ਬੜਾ ਏ
ਦੋਸਤੋ ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਜਿਹੜੀ ਆ ਬਣਾਈ ਹੋਈ ਆ ਤੇ ਮੈਂ ਦਲਜੀਤ ਸਿੰਘ ਤੁਹਾਡੇ ਨਾਲ ਹਾਜ਼ਰ ਹਾਂ ਜੀ ਬ੍ਰਿਸਬੇਨ ਤੋਂ ਤੇ ਆਪਾਂ ਮੌਸਮ ਦੇ ਬਾਰੇ ਗੱਲ ਕਰ ਰਹੇ ਸੀ ਕਿ ਮੌਸਮ ਦੇ ਵਿੱਚ ਕਾਫੀ ਤਬਦੀਲੀਆਂ ਜਿਹੜੀਆਂ ਆ ਰਹੀਆਂ ਆ ਤੇ ਉੱਧਰ ਤਬਦੀਲੀਆਂ ਬਿੱਟੂ ਮੰਡੂਰਾ ਸਾਹਿਬ ਦੇ ਮੈਸੇਜ ਵਿੱਚ ਵੀ ਆ ਗਈਆਂ ਸੀਗੀਆਂ ਪਹਿਲਾਂ ਉਹਨਾਂ ਨੇ 40 degrees ਦਾ ਟੈਂਪਰੇਚਰ ਕੱਲ ਦਾ ਸ਼ਾਇਦ ਭੇਜ ਦਿੱਤਾ ਸੀ ਤੇ ਅੱਜ ਜਿਹੜਾ 30 degrees ਦਾ ਟੈਂਪਰੇਚਰ ਉੱਤੇ ਵੱਧ ਤੋਂ ਵੱਧ ਰਹਿਣਾ ਕੱਲ ਨਾਲ ਹੋ ਜਾਣੀ ਥੋੜਾ ਜਿਹਾ ਠੰਡਾ ਰਹਿਣਾ ਆ ਤੇ ਬਹੁਤ ਬਹੁਤ ਧੰਨਵਾਦ ਬਿੱਟੂ ਜੀ ਹੋਣਾ ਦਾ ਤੇ ਸੀਨੀ ਦੇ ਵਿੱਚ 26.8 degrees ਦਾ ਟੈਂਪਰੇਚਰ ਚੱਲ ਰਿਹਾ ਆ ਤੇ ਅੱਜ 38 degrees ਤੱਕ ਟੈਂਪਰੇਚਰ ਜਾਣਾ ਆ ਹੀਟ ਰਹੇਗੀ ਥੋੜੀ ਜਿਹੀ ਤੇ ਮੈਲਬੋਰਨ ਦੇ ਵਿੱਚ ਅੱਜ ਵੈਸੇ ਠੰਡ ਰਹਿਣੀ ਆ ਜਾਣੀ ਠੀਕ ਮੌਸਮ ਰਹਿਣਾ ਆ 17.8 degrees ਦਾ ਟੈਂਪਰੇਚਰ ਹੈਗਾ ਆ ਤੇ ਅੱਜ ਸਵੇਰੇ ਕੁਛ ਛਿੱਟਾਂ ਪੈਣ ਦੀ ਸੰਭਾਵਨਾ ਜਿਹੜੀ ਹੈਗੀ ਆ ਤੇ ਮੈਕਸੀਮਮ 21 degrees ਦਾ ਟੈਂਪਰੇਚਰ ਰਹਿਣਾ ਤੇ ਸਾਡੇ ਇੱਥੇ ਬ੍ਰਿਸਬੇਨ ਦੇ ਵਿੱਚ 25.7 degrees ਦਾ ਟੈਂਪਰੇਚਰ ਇਸ ਵੇਲੇ ਹੈਗਾ ਤੇ ਮੈਕਸੀਮਮ 32 degrees ਤੱਕ ਜਾਣਾ ਆ ਤੇ ਅੱਜ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਵੀ ਦੱਸੀ ਗਈ ਆ ਪਰਥ ਦੇ ਵਿੱਚ 17.7 degrees ਦਾ ਟੈਂਪਰੇਚਰ ਇਸ ਵੇਲੇ ਚੱਲ ਰਿਹਾ ਤੇ 36 degrees ਟੈਂਪਰੇਚਰ ਵੱਧ ਤੋਂ ਵੱਧ ਜਿਹੜਾ ਆ ਜਾਣਾ ਆ ਤੇ ਐਡੀਲੇਡ ਦੇ ਵਿੱਚ 17.6 degrees ਟੈਂਪਰੇਚਰ ਇਸ ਵੇਲੇ ਹੈਗਾ ਤੇ ਮੈਕਸੀਮਮ 25 degrees ਤੱਕ ਜਾਣਾ ਆ ਤੇ ਹੋਵਾਰਡ ਦੇ ਵਿੱਚ 13.7 degrees ਦਾ ਟੈਂਪਰੇਚਰ ਜਿਹੜਾ ਹੈਗਾ ਇਸ ਵੇਲੇ ਤੇ ਮੈਕਸੀਮਮ 18 degrees ਤੱਕ ਰਹਿਣਾ ਤੇ ਉੱਥੇ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਦੱਸੀ ਗਈ ਆ ਤੇ ਠੰਡ ਅੱਜ ਤੇ ਕੈਨਬਰਾ ਦੇ ਵਿੱਚ 26.3 degrees ਦਾ ਟੈਂਪਰੇਚਰ ਹੈਗਾ ਤੇ ਮੈਕਸੀਮਮ 35 degrees ਤੱਕ ਜਾਣਾ ਆ ਤੇ ਅੱਜ ਕਾਫੀ ਜਿਹੜੀ ਗਰਮੀ ਹੋਣੀ ਆ ਤੇ ਮੌਸਮ ਵੈਸੇ ਸਾਫ਼ ਰਹਿਣਾ ਉੱਥੇ ਤੇ ਡਾਰਬਨ ਦੇ ਵਿੱਚ 23.6 degrees ਦਾ ਟੈਂਪਰੇਚਰ ਇਸ ਵੇਲੇ ਹੈਗਾ ਤੇ 30 degrees ਤੱਕ ਜਾਣ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਗਈ ਆ ਤੇ ਕੁਛ ਖ਼ਬਰਾਂ ਵੱਲ ਵੀ ਆਪਾਂ ਝਾਤ ਜਿਹੜੀ ਆ ਉਹ ਮਾਰ ਲੈਂਦੇ ਹਾਂ ਤੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਸਕੋਟ ਮੋਰੀਸਨ ਆਸਟ੍ਰੇਲੀਆ ਦੇ ਉਹਨਾਂ ਨੇ ਕੁਈਨਸਲੈਂਡ ਦੇ ਉੱਤੇ ਕਾਫੀ ਧਿਆਨ ਜਿਹੜਾ ਆ ਦੇਣ ਦੀ ਕੋਸ਼ਿਸ਼ ਕੀਤੀ ਆ ਇਨਫਰਾਸਟ੍ਰਕਚਰ ਦੀ ਖਾਸ ਤੌਰ ਤੇ ਉਹਨਾਂ ਨੇ ਜਦੋਂ ਆਏ ਇੱਥੇ ਤੇ ਨੌਰਥ ਸਾਈਡ ਖਾਸ ਤੌਰ ਤੇ ਜਿਹੜਾ ਜੇਲਮੇ ਤੋਂ ਅੱਗੇ ਦੀ ਆਪਾਂ ਗੱਲ ਕਰੀਏ ਤੇ ਉੱਥੇ ਉਹਨਾਂ ਨੇ ਕਾਫੀ ਜਿਹੜੀ ਐਕਸਪੈਕਟੇਸ਼ਨ ਜਿਹੜੀ ਰੱਖੀ ਆ ਕਿ ਰੋਡ ਤੇ ਰੇਲ ਜਿਹੜੇ ਪ੍ਰੋਜੈਕਟ ਦੀ ਅਨਾਊਂਸਮੈਂਟ ਜਿਹੜੀ ਆ ਉਹਨਾਂ ਨੇ ਕੀਤੀ ਆ ਤੇ ਜਿਹੜਾ ਸਟੇਟ ਦਾ ਸਾਊਥ ਈਸਟ ਜਿਹੜਾ ਪਾਰਟ ਉਹ ਹੈਗਾ ਤੇ ਉਹਨਾਂ ਨੇ ਕਿਹਾ ਵੀ ਇੱਥੇ ਜਿਹੜਾ ਪ੍ਰੋਜੈਕਟ ਆ ਕੋਈ $50 million ਦੇ ਕਰੀਬ ਜਿਹੜਾ ਆ ਸੜਕਾਂ ਨੂੰ ਚੌੜੀਆਂ ਕਰਨ ਦੇ ਉੱਤੇ ਲਾਇਆ ਜਾਣਾ ਆ ਖਾਸ ਤੌਰ ਤੇ ਗਿੰਪੀ ਆਠੀਲੀਅਰ ਰੋਡ ਫ੍ਰੀਵੇ ਤੇ ਨਾਲੇ ਪਾਰਕ ਐਂਡ ਰਾਈਡ ਫੈਸਿਲਿਟੀਜ਼ ਦੇਣੀਆਂ ਆ ਟੂਰ ਟ੍ਰੇਨ ਸਟੇਸ਼ਨ ਦੇ ਉੱਤੇ ਇਹਦੇ ਉੱਤੇ 15 million ਦਾ ਖਰਚਾ ਜਿਹੜਾ ਕਰਨ ਦੇ ਬਾਰੇ ਕਿਹਾ ਤੇ ਉਹਨਾਂ ਨੇ ਇਹ ਇੱਕ ਤਰ੍ਹਾਂ ਦੇ ਨਾਲ ਗੰਭੀਰਤਾ ਵੀ ਜਤਾਈ ਆ ਵੀ ਬ੍ਰਿਸਬੇਨ ਦੇ ਵਿੱਚ ਜਿਹੜਾ ਟ੍ਰੈਫਿਕ ਆ ਉਹ ਕਾਫੀ ਜਿਹੜਾ ਵਾਧਾ ਜਾ ਰਿਹਾ ਇਹ ਇਸ ਮਾਮਲੇ ਦੇ ਉੱਤੇ ਵੈਸੇ ਉੱਦਾਂ ਕੋਸ਼ਿਸ਼ ਚੱਲ ਵੀ ਰਹੀ ਆ ਕਾਫੀ ਤੇ ਹਾਈਵੇ ਜਿਹੜੇ ਚੌੜੇ ਵੀ ਜਿਹੜੇ ਕੀਤੇ ਜਾ ਰਹੇ ਆ ਤੇ ਪਰ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਆਉਂਦੀ ਆਉਂ ਜਿਹੜੀ ਆ ਜੇ ਬਣੀ ਹੋਈ ਆ ਤੇ ਉਧਰੋਂ ਬਾਠਾਮੋਲਾ ਬੀਚ ਦੇ ਉੱਤੇ ਜਿਹੜਾ ਇੱਕ ਇੰਡੀਅਨ ਨੌਜਵਾਨ ਮੁੰਡਾ 20 ਸਾਲ ਦਾ ਗਵਾਚਾ ਹੋਇਆ ਸੀਗਾ ਨਾਉਂਦਾ ਜਾਂ ਤੈਰਦਾ ਹੋਇਆ ਤੇ ਉਹਦੀ ਲਾਸ਼ ਜਿਹੜੀ ਆ ਮਿਲੀ ਆ ਜਿਹੜਾ ਕਿ ਸਵਿਮਿੰਗ ਕਰ ਰਿਹਾ ਸੀ ਇਸ ਬੀਚ ਦੇ ਉੱਤੇ ਤੇ ਨਿਊ ਸਾਊਥ ਵੇਲਸ ਜਿਹੜੇ ਰਾਇਲ ਨੈਸ਼ਨਲ ਪਾਰਕ ਆ ਉਹਦੇ ਉੱਤੇ ਬੋਡੀ ਜਿਹੜੀ ਉਹਦੀ ਮਿਲ ਗਈ ਆ ਤੇ ਉਹਨੂੰ ਦੇਖਿਆ ਗਿਆ ਸੀਗਾ ਲਾਸਟ ਸਵਿਮਿੰਗ ਕਰ ਰਿਹਾ ਸੀ ਲਗੂਨ ਏਰੀਆ ਦੇ ਵਿੱਚ ਬਾਠਾਮੋਲਾ ਬੀਚ ਦੇ ਉੱਤੇ ਮੰਗਲਵਾਰ ਸ਼ਾਮ ਨੂੰ ਤੇ ਕੱਲ ਉਹਦੀ ਜਿਹੜੀ ਬੋਡੀ ਆ ਉਹ ਮਿਲ ਗਈ ਆ ਥੋੜੀ ਦੂਰ ਉੱਥੋਂ ਤੇ ਇਸ ਖ਼ਬਰ ਦੋਸਤੋ ਇਹ ਬਹੁਤ ਵਾਰੀ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੋਈਆਂ ਆ ਖਾਸ ਤੌਰ ਤੇ ਆਪਣੇ ਇੰਡੀਅਨ ਜਿਹੜੇ ਨੌਜਵਾਨ ਮੁੰਡੇ ਆਉਂਦੇ ਆ ਇੰਡੀਆ ਤੋਂ ਪਹਿਲਾਂ ਤੇ ਇਹ ਹੁੰਦਾ ਕਿ ਕਈਆਂ ਨੂੰ ਹੁੰਦਾ ਉੱਥੇ ਤੈਰਨ ਦਾ ਐਕਸਪੀਰੀਅੰਸ ਵੀ ਹੁੰਦਾ, ਪਰ ਉਹ ਤੈਰਨ ਦਾ ਜਿਹੜਾ ਐਕਸਪੀਰੀਅੰਸ ਹੁੰਦਾ ਆ ਜਾਂ ਤਾਂ ਉਹ ਛੱਪੜਾਂ ਦੇ ਵਿੱਚ ਤੈਰੇ ਹੁੰਦੇ ਆ ਜਾਂ ਫਿਰ ਸਰੋਵਰਾਂ ਦੇ ਵਿੱਚ ਤੇ ਜਾਂ ਫਿਰ ਨਹਿਰਾਂ ਦੇ ਵਿੱਚ, ਤੇ ਉੱਥੇ ਜਿਹੜਾ ਪਾਣੀ ਦਾ ਬਹਾਅ ਆ ਕੁਛ ਹੋਰ ਢੰਗ ਦਾ ਹੁੰਦਾ। ਪਰ ਜਦੋਂ ਤੁਸੀਂ ਬੀਚ ਦੇ ਉੱਤੇ ਜਾਂਦੇ ਆ ਪਾਣੀ ਦੇ ਬਹਾਅ ਦੀ ਬਹੁਤੀ ਆਪਾਂ ਨੂੰ ਇੰਨੀ ਜਾਣਕਾਰੀ ਨਹੀਂ ਹੁੰਦੀ, ਜਾਂ ਤਾਂ ਟ੍ਰੇਨਿੰਗ ਲਈ ਹੋਵੇ। ਤੇ ਦੂਜਾ ਹੁੰਦਾ ਕਿ ਸਾਈਨ ਜਿਹੜੇ ਆ, ਕਈ ਵਾਰੀ ਸਾਈਨ ਜਿਹੜੇ ਆ ਲਾਏ ਹੁੰਦੇ ਆ ਅਸੀਂ ਉਹਨਾਂ ਦੀ ਵੀ ਜਿਹੜੀ ਇਗਨੋਰੈਂਸ ਜਿਹੜੀ ਕਰ ਦਿੰਦੇ ਆ, ਜਿਹਦੇ ਨਾਲ ਕਿ ਜਿਹੜੀਆਂ ਸਥਿਤੀਆਂ ਆ ਉਹ ਪੈਦਾ ਹੁੰਦੀਆਂ। ਤੇ ਇਸ ਬਾਰੇ ਜ਼ਰੂਰ ਪਹਿਲਾਂ ਵੀ ਇੱਕ ਪ੍ਰੋਗਰਾਮ ਦੇ ਵਿੱਚ ਪੂਰਾ ਆਪਾਂ ਗੱਲਬਾਤ ਜਿਹੜੀ ਕੀਤੀ ਸੀ, ਪਰ ਵਾਰ ਵਾਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਜਿਹੜੀਆਂ ਬੜੀਆਂ ਚਿੰਤਾਜਨਕ ਹੈ ਕਿ ਨੌਜਵਾਨ ਅਜੇ ਵੀ, ਕਿਉਂਕਿ ਕੁਛ ਘਟਨਾਵਾਂ ਹੋਈਆਂ ਸੀ ਉਹ ਤੋਂ ਸਿੱਖਣਾ ਜ਼ਰੂਰ ਜਿਹੜਾ ਆਪਾਂ ਨੂੰ ਚਾਹੀਦਾ ਸੀ, ਪਰ ਅਸੀਂ ਸਿੱਖ ਨਹੀਂ ਪਾਏ। ਤੇ ਉੱਧਰ ਸਿਡਨੀ ਦੇ ਵਿੱਚ ਬੱਸ ਦੀ ਟੱਕਰ ਹੋਈ ਆ, ਤੇ ਜਿਹੜੀ 48 ਸਾਲਾ ਔਰਤ ਜਿਹੜੀ ਆਪਣੀ ਕਾਰ ਚਲਾ ਰਹੀ ਸੀ ਉਹਨੇ ਇਹਨੂੰ ਟੱਕਰ ਜਿਹੜੀ ਆ ਮਾਰੀ ਆ, ਤੇ ਬਾਅਦ ਵਿੱਚ ਪਤਾ ਲੱਗਾ ਵੀ ਉਹਨੇ ਡਰੰਕ ਕੀਤੀ ਹੋਈ ਸੀ ਤੇ ਕਾਫੀ ਅਲਕੋਹਲ ਦੀ ਜਿਹੜੀ ਮਾਤਰਾ ਆ ਲੀਗਲ ਲਿਮਿਟ ਤੋਂ ਬਹੁਤ ਜ਼ਿਆਦਾ ਸੀਗੀ ਚਲਾਉਂਦੀ ਹੋਈ। ਤੇ ਇਹ ਤੋਂ ਵੀ ਜ਼ਰੂਰ ਹੈ ਨਾ ਜਾਣਕਾਰੀ, ਵੈਸੇ ਤਾਂ ਬਹੁਤ ਵਾਰੀ ਪੁਲਿਸ ਜਿਹੜੀ ਆ ਚੈੱਕ ਵੀ ਕਰਦੀ ਆ, ਪਰ ਫਿਰ ਵੀ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਆ, ਕਿਉਂਕਿ ਆਪ ਤਾਂ ਬੰਦਾ ਫਨ ਦੇ ਲਈ ਕਰਦਾ, ਆਪਣੀ ਜਾਨ ਤਾਂ ਜਿਹੜੀ ਜੋਖਮ ਦੇ ਵਿੱਚ ਪਾਉਂਦਾ ਹੀ ਪਾਉਂਦਾ ਆ, ਪਰ ਨਾਲ ਦੀ ਨਾਲ ਦੂਜੇ ਜਿਹੜੇ ਲੋਕ ਹੁੰਦੇ ਆ ਉਹਨਾਂ ਦੀ ਵੀ ਜਿਹੜੀ ਜਾਨ ਆ ਉਹ ਜੋਖਮ ਦੇ ਵਿੱਚ ਜਿਹੜਾ ਪਾਉਂਦਾ ਆ। ਇਸ ਕਰਕੇ ਇਸ ਗੱਲ ਦਾ ਵੀ ਜ਼ਰੂਰ ਆਪਾਂ ਨੂੰ ਧਿਆਨ ਜਿਹੜਾ ਰੱਖਣਾ ਚਾਹੀਦਾ ਆ। ਤੇ ਬਲਵਿੰਦਰ ਸਿੰਘ ਜੀ ਕਹਿਲਮ ਬੇਲ ਕਲੱਬ ਵਾਲੇ ਉਹ ਵੀ ਆਪਣੇ ਨਾਲ ਜੁੜ ਚੁੱਕੇ ਨੇ ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਬਲਵਿੰਦਰ ਸਿੰਘ ਜੀ। ਜਗਤਾਰ ਗਿੱਲ ਢੁੱਡੀਗੇ ਵਾਲੇ ਹਾਂਗਕਾਂਗ ਤੋਂ ਆਪਣੇ ਨਾਲ ਜੁੜੇ ਨੇ ਤੇ ਉਹਨਾਂ ਨੇ ਆਪਣੇ ਨਾਲ ਮੈਸੇਜ ਭੇਜਿਆ, ਉਹ ਕਹਿੰਦੇ ਵੀ ਰਿਸ਼ਤਿਆਂ ਦਾ ਅਹਿਸਾਸ ਦੀ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ, ਵਰਨਾ ਸੁੱਕੀ ਰੇਤ ਵੀ ਹੱਥਾਂ ਦੇ ਵਿੱਚ ਘਿਰ ਜਾਂਦੀ ਆ। ਸ਼ਬਦ ਸਵੇਰ ਦੋਸਤੋ ਢੁੱਡੀਗੇ ਜੀ। ਤੇ ਅਹਿਸਾਸ ਦੇ ਉੱਤੇ ਰਿਸ਼ਤੇ ਜਿਹੜੇ ਆ ਜਿਹੜੇ ਖੜੇ ਆ, ਤੇ ਅਹਿਸਾਸ ਜਿਹੜਾ ਆ ਉਹੀ ਰਿਸ਼ਤਿਆਂ ਦੇ ਵਿੱਚ ਜਿਹੜੀ ਤਾਕਤ ਆ ਉਹ ਵਧਾਉਂਦਾ ਆ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ। ਤੇ ਹੁਣ ਦੋਸਤੋ ਇਹ ਗਾਣਾ ਸੁਣਦੇ ਆ, ਤੇ ਗਾਣਾ ਸੁਣਨ ਤੋਂ ਬਾਅਦ ਹੋਰ ਜਿਹੜੀਆਂ ਖਬਰਾਂ ਆ ਉਹਨਾਂ ਉੱਤੇ ਵੀ ਚਾਤ ਜਿਹੜੀ ਆ ਮਾਰਦੇ ਆ।
ਕਰ ਡਿੱਟਾ ਨਾ ਕਰ ਵਾਲਾ ਡਿੱਟਾ, ਤੇਰੀਆਂ ਕਿਸ ਕੰਮ ਦਿੱਤੀਆਂ ਨੇ ਆਸਾ, ਇਲਮ ਪੜਿਆ ਤੇ ਅਮਲ ਨਾ ਕੀਤਾ, ਤੇਰੀਆਂ ਕਿਸ ਕੰਮ ਕੀਤੀਆਂ ਇਬਾਦਾਂ, ਬੁੱਲੇਸ਼ਾ ਲੱਗ ਸੀ ਜਦੋਂ ਚਿੜੀ ਫਸੀ ਹੱਥ ਬਾਜਾਂ, ਜਿਹੜੇ
ਜਗ ਵਿੱਚ ਨੂਰ ਗੈਸਦਾ ਸਾਰੇ ਜਗ ਵਿੱਚ ਨੂਰ ਗੈਸਦਾ ਨਾ ਉਸ ਤੋਂ ਕੋਈ ਪਰਦਾ ਉੱਥੇ ਅਮਲਾ ਦੇ ਹੋਣੇ ਨੇ ਨਵੇਰੇ ਐਵੇਂ ਫੇਰੀ ਦੱਸ ਵੀ ਕੱਖ ਵੀ ਨੀ ਕੀਤਾ ਉੱਥੇ ਅਮਲਾ ਦੇ ਹੋਣੇ ਨੇ ਨਵੇੜੇ ਕਿਸੇ ਨੀ ਤੇਰੀ ਦਾਤ ਪੁੱਛਣੀ ਆਖਿਰ ਛੱਡਣੇ ਮਹਿਲ ਮਨਾਰੇ ਬੈਠ ਸਦਾ ਨੀ ਰਹਿਣਾ
ਬੈਠ ਸਦਾ ਨੀ ਰਹਿਣਾ ਬੈਠ ਸਦਾ ਨੀ ਰਹਿਣਾ
ਚਾਰ ਦਿਨਾਂ ਦਾ ਮੇਲਾ ਸਜਣਾ ਬਹੁਤੀ ਦੇਰ ਨੀ ਪੈਣਾ
ਚਾਰ ਦਿਨਾਂ ਦਾ ਮੇਲਾ ਸਜਣਾ ਬਹੁਤੀ ਦੇਰ ਨੀ ਪੈਣਾ
ਜੋ ਵੀ ਜੇਗਾ ਕਮਲੇ ਬੰਦਿਆ ਜੋ ਵੀ ਜੇਗਾ ਕਮਲੇ ਬੰਦਿਆ ਉਹੀ ਉਹੀ ਵੱਢਣਾ ਪੈਣਾ ਅਮਲਾ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਦਾਤ ਪੁੱਛਣੀ
ਅਮਲਾ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਦਾਤ ਪੁੱਛਣੀ
ਝੂਠੇ ਮਾਰ ਤੇਰੇ ਝੂਠੇ ਸਭ ਜਿਹੜੇ ਝੂਠੇ ਮਾਰ
ਤੇਰੇ ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਬਣਾਈ ਹੋਈ ਹੈ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਜੀ ਤੇ ਦੋਸਤੋ ਜਿਹੜੀ ਹੁਣ ਆਪਾਂ ਗੱਲ ਕਰਨ ਲੱਗੇ ਹਾਂ ਉਹ ਔਰਤਾਂ ਦੇ ਉੱਤੇ ਜਿਹੜੇ ਹੁੰਦੇ ਜ਼ੁਲਮ ਆ ਉਹਨਾਂ ਦੇ ਬਾਰੇ ਆਪਾਂ ਜਿਹੜੀ ਗੱਲ ਕਰਨੀ ਆ ਕੱਲ ਜਲੰਧਰ ਦੇ ਵਿੱਚ ਜਲੰਧਰ ਕਿਉਂਕਿ ਕਾਫੀ ਪੰਜਾਬ ਦਾ ਵਧੀਆ ਇਲਾਕਾ ਜਾਂ ਇੱਕ ਕਹਿ ਲਓ ਵੀ ਪੜ੍ਹਿਆ ਲਿਖਿਆ ਜਿਹੜਾ ਇਲਾਕਾ ਆ ਇਹ ਜਾਣਿਆ ਜਾਂਦਾ ਆ ਪਰ ਉੱਥੇ ਵੀ ਕੱਲ PAP ਚੌਂਕ ਦੇ ਘਰ ਤੋਂ ਕੰਮ ਤੇ ਜਾ ਰਹੀ ਸੀ ਲੜਕੀ ਉਹਦੇ ਚਿਹਰੇ ਤੇ ਇੱਕ ਨਕਾਬਪੋਸ਼ ਨੌਜਵਾਨ ਵੱਲੋਂ ਕੋਈ ਤੇਜ਼ਾਬੀ ਪਾਊਡਰ ਪਾਇਆ ਜਿਹਦੇ ਨਾਲ ਜਿਹੜੀ ਜ਼ਖਮੀ ਹੋਈ ਲੜਕੀ ਆ ਉਹਨੂੰ ਰਾਮਾ ਮੰਡੀ ਦੇ ਜਿਹੜੇ ਜੌਲ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਆ ਕਰਵਾ ਦਿੱਤਾ ਗਿਆ ਆ ਤੇ ਇਹੋ ਜਿਹੇ ਜਿਹੜੇ ਹਾਲਾਤ ਆ ਖਾਸ ਤੌਰ ਤੇ ਜਿਹੜੇ ਤੇਜ਼ਾਬ ਪਾਉਣ ਦੇ ਜਾਂ ਇੱਦਾਂ ਦਾ ਕੋਈ ਤੇਜ਼ਾਬੀ ਪਾਊਡਰ ਪਾਉਣ ਦੇ ਕਾਫੀ ਜਿਹੜੀਆਂ ਘਟਨਾਵਾਂ ਆ ਵੱਧ ਰਹੀਆਂ ਆ ਭਾਵੇਂ ਕਿ ਕਾਫੀ ਸਖ਼ਤ ਸਜ਼ਾਵਾਂ ਜਿਹੜੀਆਂ ਆ ਪਿਛਲੇ ਦਿਨੀ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਸੀ ਪਰ ਫੇਰ ਵੀ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਹਟਣ ਦਾ ਨਾਂ ਨਹੀਂ ਲੈਂਦੀਆਂ GT ਰੋਡ ਦੇ ਨਾਲ ਲੱਗਦੇ ਜਿਹੜਾ ਰਾਮਾ ਮੰਡੀ ਚੌਂਕ ਤੇ PAP ਪੁਲ ਦੇ ਥੱਲੇ ਜਿਹੜੇ CCTV ਕੈਮਰੇ ਜਿਹੜੇ ਲੱਗੇ ਆ ਉਹਨਾਂ ਦੀ ਫੁਟੇਜ ਦੀ ਵੈਸੇ ਜਾਂਚ ਜਿਹੜੀ ਆ ਕੀਤੀ ਜਾ ਰਹੀ ਆ ਤੇ ਨਾਲ ਹੀ ਉਹ ਜਿਹੜੀ ਮਿੱਟੀ ਜਾਂਚ ਜਿਹੜੀ ਕਰਨ ਦੇ ਲੈਬ ਦੇ ਵਿੱਚ ਭੇਜੀ ਆ ਜਿਹਦੇ ਉੱਤੇ ਜਿਹੜਾ ਇਹ ਪਾਊਡਰ ਡਿੱਗਿਆ ਆ ਤੇ ਇਹਨੂੰ ਇੱਕ ਤੇਜ਼ਾਬੀ ਹਮਲਾ ਜਿਹੜਾ ਵੈਸੇ ਮੰਨਿਆ ਜਾ ਰਿਹਾ ਆ ਤੇ ਇਹ ਮਨਿੰਦਰ ਕੌਰ ਲਗਭਗ 2 ਸਾਲ ਤੋਂ ਜੌਲ ਹਸਪਤਾਲ ਵਿਖੇ ਲੈਬੋਰਟਰੀ ਟੈਕਨੀਸ਼ੀਅਨ ਦਾ ਜਿਹੜਾ ਕੰਮ ਕਰਦੀ ਆ ਇੱਕ ਚਸ਼ਮਦੀਦ ਜਿਹੜਾ ਆਟੋ ਚਾਲਕ ਸੀਗਾ ਅਸ਼ਵਨੀ ਉਹਨੇ ਕਿਹਾ ਵੀ ਸਵੇਰੇ 7 ਵਜੇ ਦੇ ਕਰੀਬ ਜਿਹੜਾ ਉਹਨੇ ਦੇਖਿਆ ਵੀ ਇਹ ਜਿਹੜੀ ਲੜਕੀ ਆ ਇਹ ਇੱਕ ਆਟੋ ਚੋਂ ਉਤਰ ਕੇ ਦੂਜੇ ਆਟੋ ਦੇ ਵਿੱਚ ਚੜ੍ਹਨ ਜਾ ਰਹੀ ਸੀ ਤੇ ਇੱਕ ਨਕਾਬਪੋਸ਼ ਨੌਜਵਾਨ ਹੱਥ ਵਿੱਚ ਇੱਕ ਲਿਫਾਫਾ ਸੀ ਤੇ ਉਹਨੇ ਪਿੱਛਿਓਂ ਉਸ ਕੁੜੀ ਦੇ ਲਿਫਾਫੇ ਵਿੱਚੋਂ ਕੋਈ ਤੀਜਾਬੀ ਪਾਊਡਰ ਜਿਹੜਾ ਆ ਲੜਕੀ ਦੇ ਮੂੰਹ ਦੇ ਉੱਤੇ ਜਿਹੜਾ ਆ ਮਾਰ ਦਿੱਤਾ ਤੇ ਇਹਦੇ ਨਾਲ ਜਿਹੜੇ ਉਹਦੇ ਕੱਪੜੇ ਵੀ ਸੜ ਗਏ ਤੇ ਧੂੰਆਂ ਜਿਹੜਾ ਆ ਉੱਪਰ ਨੂੰ ਜਿਹੜਾ ਉੱਠ ਗਿਆ ਤੇ ਕਿੱਦਾਂ ਦੇ ਜਿਹੜੇ ਕੰਮ ਆ ਇਹ ਹੋਣੇ ਸ਼ੁਰੂ ਹੋ ਗਏ ਆ ਤੇ ਦੂਜੇ ਪਾਸੇ ਇੱਕ ਭੋਪਾਲ ਦੀ ਇੱਕ ਖਬਰ ਜਿਹੜੀ ਆ ਉਹ ਹੈਗੀ ਆ ਬਈ ਇੱਥੇ ਵੀ ਇੱਕ ਲੜਕੀ ਦੇ ਉੱਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਗਈ ਆ ਪਰ ਇੱਕ ਅਵਾਰਾ ਜਿਹੜਾ ਉੱਥੇ ਕੁੱਤਾ ਆ ਉਹ ਘੁੰਮਦਾ ਪਿਆ ਸੀ ਤੇ ਉਸ ਕੁੱਤੇ ਨੇ ਕੁੱਤਾ ਵੈਸੇ ਜ਼ਖਮੀ ਵੀ ਹੋ ਗਿਆ ਸੀ ਪਰ ਫੇਰ ਵੀ ਉਸ ਅਵਾਰਾ ਕੁੱਤੇ ਨੇ ਜਿਹੜੇ ਉਹ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਆ ਜਾਂ ਕਹਿ ਲਓ ਸ਼ਰਾਰਤੀ ਅੰਸਰ ਹੁੰਦੇ ਆ ਉਹਨਾਂ ਨੂੰ ਜਿਹੜਾ ਨਠਾਉਣ ਦੀ ਜਿਹੜੀ ਯਤਨ ਆ ਉਹ ਕੀਤਾ ਤੇ ਗੁਰਪ੍ਰੀਤ ਉਹਨਾਂ ਨੇ ਬੜਾ ਵਧੀਆ ਕਮੈਂਟ ਜਿਹੜਾ ਕੀਤਾ ਉਹ ਕਹਿੰਦੇ ਵੀ ਜਿਹੜੇ ਕੁੱਤਿਆਂ ਵਾਲੇ ਜਿਹੜੇ ਕੰਮ ਆ ਉਹ ਬੰਦੇ ਲੱਪੇ ਆ ਕਰਨ ਤੇ ਬੰਦਿਆਂ ਵਾਲੇ ਕੰਮ ਜਿਹੜੇ ਆ ਉਹ ਕੁੱਤੇ ਕਰਨ ਲੱਗ ਗਏ ਆ ਤੇ ਬੜਾ ਇਹ ਵੈਸੇ ਤਾਂ ਗੰਭੀਰਤਾ ਵਾਲਾ ਜਿਹੜਾ ਹੈਗਾ ਜਿਹੜਾ ਉਹਨਾਂ ਨੇ ਕਮੈਂਟ ਜਿਹੜਾ ਇਹ ਭੇਜਿਆ ਨਾਲ ਖਬਰ ਜਿਹੜੀ ਆ ਭੇਜੀ ਆ ਤੇ ਪਰ ਫੇਰ ਵੀ ਅਸੀਂ ਇੱਕ ਵਾਰੀ ਜ਼ਰੂਰ ਇਸ ਗੱਲ ਦੇ ਉੱਤੇ ਚਿੰਤਤ ਜ਼ਰੂਰ ਹੁੰਦੇ ਹਾਂ ਕਿ ਔਰਤਾਂ ਦੇ ਉੱਤੇ ਜਿਹੜੇ ਜ਼ੁਲਮ ਆ ਉਹ ਕਾਫੀ ਮਾਤਰਾ ਦੇ ਵਿੱਚ ਵੱਧਦੇ ਜਿਹੜੇ ਆ ਜਾ ਰਹੇ ਆ ਤੇ ਅਖਬਾਰਾਂ ਜਿਹੜੀਆਂ ਲਗਭਗ ਇੱਕ ਦੋ ਖਬਰਾਂ ਹਰ ਰੋਜ਼ ਇਹੋ ਜਿਹੀਆਂ ਹੁੰਦੀਆਂ ਆ ਤੇ ਖਾਸ ਤੌਰ ਤੇ ਪੰਜਾਬ ਜਿਹਨੂੰ ਕਿ ਆਪਾਂ ਵਧੀਆ ਧਰਤੀ ਜਿਹੜੀਆਂ ਮੰਨਦੇ ਆ ਉੱਥੇ ਜਿਹੀਆਂ ਘਟਨਾਵਾਂ ਹੋਣ ਇਹ ਬੜਾ ਇੱਕ ਚਿੰਤਾਜਨਕ ਜਿਹੜਾ ਵਰਤਾਰਾ ਆ ਉਹ ਹੈਗਾ ਆ ਤੇ ਉਧਰੋਂ ਪੰਜਾਬ ਦੇ ਕਰਜ਼ਾ ਨਿਪਟਾਰਾ ਵੈਸੇ ਤਾਂ ਕਾਫੀ ਹੁਣ ਕਹਿ ਰਹੇ ਆ ਵੀ ਜਿਹੜਾ ਕਰਜ਼ਾ ਜਿਹੜਾ ਆ ਮਾਫ਼ ਕੀਤਾ ਜਾ ਰਿਹਾ ਆ ਤੇ ਹੁਣ 31,000 crore ਦਾ ਹੋਰ ਕਰਜ਼ੇ ਲੈਣ ਦੀ ਸੰਭਾਵਨਾ ਜਿਹੜੀ ਆ ਉਹ ਬਣ ਚੁੱਕੀ ਆ ਤੇ ਵਿੱਤ ਕਮਿਸ਼ਨ ਨੇ ਫੈਸਲਾ ਲੈਣ ਤੋਂ ਪਹਿਲਾਂ ਵੈਸੇ ਸਾਰੇ ਪੱਖ ਬਚਣ ਦਾ ਵਾਅਦਾ ਵੀ ਕੀਤਾ ਆ ਤੇ ਕਰਜ਼ ਨਿਪਟਾਰੇ ਦੇ ਲਈ ਇੱਕ ਕਮੇਟੀ ਜਿਹੜੀ ਆ ਉਹ ਗਠਿਤ ਕੀਤੀ ਗਈ ਆ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਪੰਜਾਬ ਉੱਤੇ ਅਨਾਜ ਖਰੀਦ ਦਾ ਇੱਕ ਮੜਿਆ ਗਿਆ ਸੀ 31,000 crore ਰੁਪਏ ਦਾ ਕਰਜ਼ਾ ਇਹਦਾ ਹੁਣ ਜਿਹੜਾ ਬੋਝ ਆ ਉਹ ਸਖਾਲਾ ਹੋਣ ਦੀਆਂ ਸੰਭਾਵਨਾ ਜਿਹੜੀਆਂ ਆ ਉਹ ਪ੍ਰਗਟ ਹੋ ਗਈਆਂ 15ਵੇਂ ਜਿਹੜਾ ਵਿੱਤ ਕਮਿਸ਼ਨ ਦੇ ਚੇਅਰਮੈਨ ਐਨਕੇ ਸਿੰਘ ਨੇ ਉਹਨੇ ਸਿਆਸੀ ਪਾਰਟੀਆਂ ਤੇ ਪੰਜਾਬ ਸਰਕਾਰ ਦੀ ਮੰਗ ਉੱਤੇ ਮਾਮਲੇ ਦੇ ਨਿਪਟਾਰੇ ਦਾ ਰਾਹ ਲੱਭਣ ਲਈ ਇੱਕ ਕਮੇਟੀ ਦਾ ਜਿਹੜਾ ਗਠਨ ਆ ਉਹ ਕੀਤਾ ਆ ਤੇ ਇਹ ਜਿਹੜਾ ਅਨਾਜ ਖਰੀਦ ਲਈ ਢਿੱਲ ਮੁੱਠ ਦਾ ਜਿਹੜਾ ਮੁੱਦਾ ਆ ਇਹ ਚੱਕਦੇ ਹੋਏ ਸਮੱਸਿਆ ਦੇ ਹੱਲ ਲਈ ਕੇਂਦਰ ਦੇ ਸਮਰਥਨ ਦੀ ਮੰਗ ਕੀਤੀ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੇ ਹਰ ਵਾਰੀ ਜਦੋਂ ਵੀ ਅਨਾਜ ਜਿਹੜੀ ਆ ਚੁੱਕਣਾ ਹੁੰਦਾ ਸੀ ਉਸ ਵੇਲੇ ਇਹ ਸਥਿਤੀ ਕਾਫੀ ਗੰਭੀਰ ਬਣਦੀ ਸੀ ਤੇ ਇਸ ਕਮੇਟੀ ਦੇ ਰਾਹੀਂ ਸ਼ਾਇਦ ਕੋਈ ਜਿਹੜਾ ਹੱਲ ਆ ਉਹ ਨਿਕਲ ਪਾਵੇ ਤੇ ਉਧਰੋਂ ਅਕਾਲੀ ਭਾਜਪਾ ਗੱਠਜੋੜ ਇਹਦੇ ਵਿੱਚ ਤਰੇੜ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਜਤਾ ਦਿੱਤੀ ਆ ਤੇ ਬੜੇ ਬਾਗੀ ਸੁਰਾਂ ਦੇ ਵਿੱਚ ਬੋਲੇ ਆ ਤੇ ਤੁਸੀਂ ਵੀਡੀਓ ਵੀ ਜਿਹੜੀ ਵਾਇਰਲ ਹੋਈ ਆ ਉਹਨਾਂ ਦੀ ਸਿਰਸਾ ਸਾਹਿਬ ਦੀ ਤੇ ਜ਼ਰੂਰ ਤੁਸੀਂ ਵੀ ਸੁਣੀ ਹੋਣੀ ਆ ਸਾਰਿਆਂ ਨੇ ਪਾਰਟੀ ਦੇ ਜਿਹੜੇ ਬੁਲਾਰੇ ਆ ਤੇ ਦਿੱਲੀ ਦੇ ਰਜੌਰੀ ਗਾਰਡਨ ਤੋਂ ਵਿਧਾਇਕ ਹੈਗੇ ਆ MLA ਹੈਗੇ ਆ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਕਿਹਾ ਵੀ ਜੇ ਭਾਜਪਾ ਨੇ ਗੁਰਦੁਆਰਿਆਂ ਦੇ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਬੰਦ ਨਹੀਂ ਕੀਤੀ ਤਾਂ ਗੱਠਜੋੜ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ ਅਕਾਲੀ ਦਲ ਨੂੰ ਕੁਰਸੀ ਦੀ ਇੱਛਾ ਨਹੀਂ ਹੈ ਇੱਦਾਂ ਕਿਹਾ ਉਹਨਾਂ ਨੇ ਅਕਾਲੀ ਦਲ ਨੂੰ ਕੁਰਸੀ ਦੀ ਕਹਿੰਦੇ ਕੋਈ ਇੱਛਾ ਨਹੀਂ ਹੈਗੀ ਤੇ ਉਹਨਾਂ ਨੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਆ ਤਾਂ ਜੋ ਦੋਹਾਂ ਪਾਰਟੀਆਂ ਦਰਮਿਆਨ ਜਿਹੜੇ ਸੰਬੰਧ ਆ ਉਹ ਨਾ ਵਿਗੜਨ ਤੇ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਆ ਤੇ ਟਵੀਟ ਵੀ ਉਹਨਾਂ ਨੇ ਕੀਤਾ ਆ ਕਿ ਸਾਡੇ ਲਈ ਕੁਰਸੀ ਮਹੱਤਵਪੂਰਨ ਨਹੀਂ ਆ ਸੰਸਦ ਮੈਂਬਰ ਵਿਧਾਇਕ ਤੇ ਮੰਤਰੀ ਬਣਨਾ ਵੀ ਜ਼ਰੂਰੀ ਨਹੀਂ ਆ ਪਰ ਸਾਡੇ ਗੁਰੂ ਘਰ ਜਿਹੜੇ ਆ ਉਹ ਬਹੁਤ ਜ਼ਰੂਰੀ ਆ ਜੇਕਰ ਗੁਰਦੁਆਰਿਆਂ ਦੇ ਅੰਦਰ ਭਾਜਪਾ ਦੀ ਦਖਲ ਅੰਦਾਜ਼ੀ ਬੰਦ ਨਹੀਂ ਹੋਈ ਤਾਂ ਉਹ ਕਹਿੰਦੇ ਵੀ ਅਸੀਂ ਕਿਸੇ ਹੱਦ ਤੱਕ ਵੀ ਜਾਣ ਲਈ ਤਿਆਰ ਹਾਂ ਕਿਉਂਕਿ ਇੱਕ ਸਿੱਖ ਲਈ ਉਸਦੇ ਪਵਿੱਤਰ ਸਥਾਨ ਗੁਰਦੁਆਰੇ ਸਭ ਤੋਂ ਉੱਪਰ ਆ ਤੇ ਉਹਨਾਂ ਨੇ ਇਹ ਦੋਸ਼ ਲਾਏ ਆ ਵੀ ਭਾਜਪਾ ਨੇ ਪਹਿਲਾਂ ਪਟਨਾ ਸਾਹਿਬ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਮਿਤ ਸ਼ਾਹ ਨਾਲ ਗੱਲ ਕਰਕੇ ਇਸ ਮਾਮਲੇ ਦਾ ਨਿਪਟਾਰਾ ਕੀਤਾ ਸੀ ਹੁਣ ਨਦੇੜ ਦੇ ਹਜ਼ੂਰ ਸਾਹਿਬ ਦੇ ਵਿੱਚ ਇੱਕ ਵਿਧਾਇਕ ਨੂੰ ਪ੍ਰਧਾਨ ਬਣਾਉਣ ਦੇ ਬਾਅਦ ਐਕਟ ਵਿੱਚ ਬਦਲਾਅ ਕਰਨ ਦੀ ਤਿਆਰੀ ਆ ਤਾਂ ਜੋ ਸਰਕਾਰ ਇਸ ਤਾਕਤ ਦਾ ਪ੍ਰਧਾਨ ਜਿਹੜਾ ਆ ਉਹ ਵੀ ਤੈਅ ਕਰ ਸਕੇ ਉਹਨੇ ਹੋਰ ਵੀ ਦੋਸ਼ ਲਾਏ ਕਿ ਭਾਜਪਾ ਸਰਕਾਰ ਚੋਣਾਂ ਦੀ ਬਜਾਏ ਪਿਛਲੇ ਦਰਵਾਜ਼ੇ ਤੋਂ ਆਪਣਾ ਪ੍ਰਧਾਨ ਸਥਾਪਣ ਦੀ ਸਾਜ਼ਿਸ਼ ਜਿਹੜੀ ਆ ਉਹ ਕਰ ਰਹੀ ਆ ਤੇ ਗੁਰਦੁਆਰੇ ਦਾ ਪ੍ਰਧਾਨ ਕੌਣ ਬਣੇਗਾ ਇਹ ਤੈਅ ਕਰਨ ਦਾ ਅਧਿਕਾਰ ਸਿੱਖਾਂ ਦਾ ਆ ਤੇ ਡਾਕਟਰ ਚੀਮਾ ਨੇ ਉਧਰੋਂ ਕਿਹਾ ਆ ਜਿਹੜੇ ਉਹ ਵੀ ਬੁਲਾਰੇ ਹੈਗੇ ਪੰਜਾਬ ਤੋਂ ਮੁੱਖ ਬੁਲਾਰੇ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਉਹ ਕਹਿੰਦੇ ਵੀ ਸਿਰਸਾ ਦੇ ਬਿਆਨ ਨੂੰ ਗਲਤ ਸੰਦਰਭ ਦੇ ਵਿੱਚ ਵੇਖਿਆ ਜਾ ਰਿਹਾ ਆ ਮਾਮਲਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਵਿੱਚ ਦਖਲ ਅੰਦਾਜ਼ੀ ਦਾ ਹੈ ਤੇ ਇਸ ਸੰਬੰਧੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਹਾਈ ਕਮਾਂਡ ਦੇ ਨਾਲ ਗੱਲ ਜਿਹੜੀ ਭਾਜਪਾ ਦੇ ਨਾਲ ਕੀਤੀ ਆ ਤੇ ਉਹਨਾਂ ਨੇ ਆਪੇ ਹੀ ਜਿਹੜਾ ਹੱਲ ਜਿਹੜਾ ਆ ਇਹਦਾ ਕੋਈ ਨਾ ਕੋਈ ਕੱਢ ਲੈਣਾ ਆ। ਤੇ ਖੈਰ ਇਹ ਕੁਛ ਖਬਰਾਂ ਦੇ ਉੱਤੇ ਝਾਤ ਜਿਹੜੀ ਆ ਆਪਾਂ ਪਾ ਰਹੇ ਸੀ ਤੇ ਦੋਸਤੋ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਆ ਪ੍ਰੋਗਰਾਮ ਦਹਿਰਾਂ ਦੇ ਵਿੱਚ।
ਪੈਂਟਾ ਹੋਇਆ ਏ ਵਿਸਾਲ ਦਾ ਸਾਡੇ ਲਈ ਲੰਮਾ ਪੈਂਟਾ ਹੋਇਆ ਏ ਵਿਸਾਲ ਦਾ ਇੱਕ ਇੱਕ ਪਲ ਸਾਨੂੰ ਲੱਗੇ ਸੌ ਸਾਲ ਦਾ ਪੈੜੀਏ ਤੂੰ ਜਾਂਦੇ ਜਾਂਦੇ ਕਿਉਂ ਰੁਕ ਗਈ ਏ ਛੱਡ ਕੇ ਤੂੰ ਸਿਤਾਰਾ ਕਿਹੜੇ ਰਾਹ ਪਈ ਨੀ ਤੂੰ ਇਹ ਕੰਮ ਫੇਰ ਨਾ ਕਰੀ ਨੀ ਤੂੰ ਇਹ ਕੰਮ ਫੇਰ ਨਾ ਕਰੀ ਸਾਡੀ ਚਿੰਦੜੀ ਉਡੀਕੇ ਸਾਨੂੰ ਗੱਡੀਏ ਨੀ ਗੱਡੀਏ ਨੀ ਗੱਡੀਏ ਨੀ ਦੇਰ ਨਾ ਕਰੀ ਸਾਡੀ ਚਿੰਦੜੀ ਉਡੀਕੇ ਸਾਨੂੰ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਆ ਤੇ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਇਹ ਆਪਾਂ ਦੋਸਤੋ ਗੱਲ ਕਰ ਰਹੇ ਸੀ ਕਿ ਮੌਸਮ ਦੇ ਵਿੱਚ ਕਾਫੀ ਤਬਦੀਲੀ ਆ ਰਹੀ ਆ ਇਹਦਾ ਦੋਸ਼ੀ ਕੌਣ ਆ ਦੋਸ਼ੀ ਸ਼ਾਇਦ ਆਪਾਂ ਹੀ ਆ ਤੇ ਜਿਹੜੇ ਆਦਮੀ ਆ ਉਹੀ ਹੈਗੇ ਆ ਤੇ ਇਸ ਮਾਮਲੇ ਦੇ ਉੱਤੇ ਗੱਲ ਕਰੀਏ ਬਈ ਆਦਮੀ ਕਿੱਦਾਂ ਆ ਕਿ ਆਦਮੀ ਕਿਉਂ ਆ ਇਹਦੇ ਬਾਰੇ ਇੱਕ ਆਰਟੀਕਲ ਜ਼ਰੂਰ ਮੈਂ ਤੁਹਾਡੇ ਨਾਲ ਸਾਂਝਾ ਜਿਹੜਾ ਕਰਨਾ ਚਾਹੁੰਦਾ ਆ ਥੋੜਾ ਜਿਹਾ ਲੰਬਾ ਹੋ ਸਕਦਾ ਪਰ ਜ਼ਰੂਰੀ ਆ ਮੈਂ ਉਹਦੇ ਵਿੱਚ ਥੋੜੀਆਂ ਜਿਹੀਆਂ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਜਿਹੜੀਆਂ ਕਰਾਂਗੇ ਤੇ ਮੇਰੇ ਪ੍ਰੋਫੈਸਰ ਵੀ ਰਹੇ ਆ ਪ੍ਰੋਫੈਸਰ ਅਵਤਾਰ ਸਿੰਘ ਫਗਵਾੜੇ ਤੋਂ ਤੇ ਉਹਨਾਂ ਦਾ ਇਹ ਆਰਟੀਕਲ ਹੈਗਾ ਉਹ ਕਹਿੰਦੇ ਵੀ ਮੈਥ ਮੁਤਾਬਕ ਪਹਿਲਾਂ ਮੈਂ ਇਹ ਵੀ ਦੱਸ ਦਵਾਂ ਕਿ ਇਹ ਆਰਟੀਕਲ ਤੋਂ ਬਾਅਦ ਅਗਲੀ ਜਿਹੜੀ ਆਪਾਂ ਖ਼ਬਰ ਆ ਉਹ ਸਾਂਝੀ ਜ਼ਰੂਰ ਕਰਾਂਗੇ ਤੇ ਆਰਟੀਕਲ ਦਾ ਨਾਂ ਹੈਗਾ ਮਨੁੱਖੀ ਜ਼ਿੰਮੇਵਾਰੀਆਂ ਤੇ ਨੈਤਿਕ ਸਿੱਖਿਆ ਮੈਥ ਮੁਤਾਬਕ ਇਸ ਧਰਤੀ ਦੇ ਉੱਤੇ 84 ਲੱਖ ਜੂਨਾਂ ਹਨ ਜਿਨ੍ਹਾਂ ਵਿੱਚੋਂ 42 ਲੱਖ ਬਨਸਪਤੀ ਤੇ 42 ਲੱਖ ਜੀਵ ਹਨ ਜਿਨ੍ਹਾਂ ਵਿੱਚੋਂ ਅੱਧੇ ਜਲ ਵਿੱਚ ਤੇ ਅੱਧੇ ਥਲ ਵਿੱਚ ਵੱਸਦੇ ਆ ਤੇ ਇਹਨਾਂ ਨੂੰ 4 ਖਾਣੀਆਂ ਅੰਡਜ ਜੇਰਜ ਸੇਤਜ ਤੇ ਉਤਪਜ ਵਿੱਚ ਵੰਡਿਆ ਗਿਆ ਤੇ ਅੰਡਾ ਝਿੱਲੀ ਪਸੀਨਾ ਤੇ ਜ਼ਮੀਨ ਇਹਨਾਂ ਦੇ ਉਪਜਣ ਦੇ ਕਾਰਨ ਤੇ ਸਾਧਨ ਹਨ ਇਹਨਾਂ ਵਿੱਚੋਂ ਮਨੁੱਖ ਨੇ ਖੁਦ ਨੂੰ ਸਰਵੋਤਮ ਮਾਨਿਆ ਹੋਇਆ ਹੈ ਉਸਨੇ ਆਪਣੇ ਆਪ ਉੱਤੇ ਇਹਨਾਂ 4 ਖਾਣੀਆਂ ਦੀ ਜ਼ਿੰਮੇਵਾਰੀ ਆਇਦ ਕੀਤੀ ਹੋਈ ਹੈ ਇਸ ਜ਼ਿੰਮੇਵਾਰੀ ਨੂੰ ਸਰਵੋਧਿਆ ਕਿਹਾ ਗਿਆ ਹੈ ਜਿਸਦਾ ਅਰਥ ਹੈ ਸਰਬੱਤ ਦਾ ਭਲਾ ਸਵਾਲ ਹੈ ਕਿ ਤਮਾਮ ਜੂਨਾਂ ਵਿੱਚੋਂ ਮਨੁੱਖ ਆਪਣੇ ਆਪ ਨੂੰ ਸਰਵੋਤਮ ਕਿਉਂ ਅਨੁਮਾਨਦਾ ਹੈ ਜਦਕਿ ਬਹੁਤ ਸਾਰੇ ਜੀਵ ਮਨੁੱਖ ਨਾਲੋਂ ਕਿਤੇ ਬਿਹਤਰ ਦੇਖ ਸਕਦੇ ਹਨ ਸੁਣ ਸਕਦੇ ਹਨ ਸੁੰਘ ਸਕਦੇ ਹਨ ਬੋਲ ਸਕਦੇ ਹਨ ਚੁੱਪ ਰਹਿ ਸਕਦੇ ਹਨ ਖਾ ਪੀ ਸਕਦੇ ਹਨ ਭੁੱਖੇ ਪਿਆਸੇ ਰਹਿ ਸਕਦੇ ਹਨ ਸ਼ਾਂਤ ਰਹਿ ਸਕਦੇ ਹਨ ਖੜਦੰਮ ਮਚਾ ਸਕਦੇ ਹਨ ਉਛਲ ਕੁੱਦ ਦੌੜ ਤੇ ਬੈਠ ਸਕਦੇ ਹਨ ਇਹਨਾਂ ਤਮਾਮ ਮਹਾਰਤਾਂ ਵਿੱਚ ਮਨੁੱਖ ਅਨੰਤ ਜੀਵਾਂ ਨਾਲੋਂ ਕਿਤੇ ਘੱਟ ਸਮਰੱਥਾਵਾਨ ਹੈ ਸਿਰਫ ਸੋਚ ਸਕਣ ਦੀ ਸਮਰੱਥਾ ਕਾਰਨ ਹੀ ਮਨੁੱਖ ਖੁੱਦ ਨੂੰ ਸ਼੍ਰੋਮਣੀ ਸਮਝਦਾ ਹੈ ਜੋ ਬਾਕੀ ਸਾਰੇ ਜੀਵ ਜੰਤੂਆਂ ਵਿੱਚ ਬੇਹੱਦ ਸੀਮਤ ਜਿਹੀ ਨਾ ਮਾਤਰ ਹੀ ਹੁੰਦੀ ਹੈ ਸੋਚ ਸਕਣ ਦੀ ਸਮਰੱਥਾ ਦਾ ਅਰਥ ਹੈ ਕੁਝ ਕਰਨ ਜਾਂ ਨਾ ਕਰਨ ਦੀ ਸੁਤੰਤਰਤਾ ਪਸ਼ੂ ਜਗਤ ਦੀ ਇੱਛਾ ਲੋੜ ਵਿੱਚੋਂ ਉਪਜਦੀ ਹੈ ਤੇ ਲੋੜ ਪੂਰੀ ਹੋਣ ਤੱਕ ਕਾਇਮ ਰਹਿੰਦੀ ਹੈ ਪਰ ਮਨੁੱਖ ਦੀ ਇੱਛਾ ਲੋੜ ਪੂਰੀ ਹੋਣ ਤੇ ਵੀ ਕਾਇਮ ਰਹਿ ਸਕਦੀ ਹੈ ਤੇ ਲੋੜ ਪੂਰੀ ਹੋਣ ਤੋਂ ਬਿਨਾਂ ਹੀ ਖਤਮ ਵੀ ਹੋ ਸਕਦੀ ਹੈ ਮਾਨਵੀ ਚਾਹਤ ਲੋੜ ਦੀ ਮੁਥਾਜ ਨਹੀਂ ਹੈ ਮਨੁੱਖ ਰੱਜਿਆ ਹੋਇਆ ਵੀ ਹੋਰ ਖਾ ਸਕਦਾ ਹੈ ਤੇ ਭੁੱਖ ਲੱਗੀ ਹੋਣ ਦੇ ਬਾਵਜੂਦ ਵੀ ਭੁੱਖਾ ਰਹਿ ਸਕਦਾ ਹੈ ਹਰਮਨ ਹੈਸ ਦੇ ਨਾਵਲ ਸਿਧਾਰਥ ਦਾ ਨਾਇਕ ਨੌਕਰੀ ਲੱਭਣ ਜਾਂਦਾ ਹੈ ਤਾਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕੀ ਕਰ ਸਕਦਾ ਹੈ ਸਿਧਾਰਥ ਦੱਸਦਾ ਹੈ ਕਿ ਉਹ ਸੋਚ ਸਕਦਾ ਹੈ ਉਡੀਕ ਕਰ ਸਕਦਾ ਹੈ ਤੇ ਭੁੱਖਾ ਰਹਿ ਸਕਦਾ ਹੈ ਇਹ ਤਿੰਨੋਂ ਗੁਣ ਹੀ ਮਨੁੱਖ ਨੂੰ ਬਾਕੀ ਦੇ ਤਮਾਮ ਜੀਵ ਜੰਤੂਆਂ ਨਾਲੋਂ ਨਖੇੜਦੇ ਹਨ ਪਰ ਮਨੁੱਖ ਦੇ ਗੁਣ ਜਮਾਂਦਰੂ ਨਹੀਂ ਹੁੰਦੇ ਕੋਈ ਵੀ ਬੱਚਾ ਜਨਮ ਤੋਂ ਨਾ ਵਿਚਾਰ ਕਰ ਸਕਦਾ ਹੈ ਨਾ ਉਡੀਕ ਕਰ ਸਕਦਾ ਹੈ ਤੇ ਨਾ ਭੁੱਖਾ ਰਹਿ ਸਕਦਾ ਹੈ ਬੱਚੇ ਨੂੰ ਇਹ ਗੁਣ ਦੱਸੇ ਸਿਖਾਏ ਅਤੇ ਸਮਝਾਏ ਜਾਂਦੇ ਹਨ ਖੈਰ ਮੈਂ ਮੂਲਾ ਹਿੱਸਾ ਜਿਹੜਾ ਇਸ ਆਰਟੀਕਲ ਦਾ ਤੁਹਾਨੂੰ ਪੜ੍ਹ ਕੇ ਸੁਣਾਇਆ ਮੈਨੂੰ ਕਾਫੀ ਵਧੀਆ ਲੱਗਾ ਸੀ ਕੱਲ ਦਾ ਉਹਨਾਂ ਨੇ ਪਾਇਆ ਹੋਇਆ ਆ ਤੇ ਹੁਣ ਜਿਹੜੀ ਅਗਲੀ ਖਬਰ ਇੱਕ ਹੈਗੀ ਆ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਪਟਿਆਲਾ ਇਹਨਾਂ ਨੇ ਧਰਤੀ ਹੇਠਲੇ ਪਾਣੀ ਨੂੰ ਪਲੀਤ ਕਰਨ ਵਾਲਿਆਂ ਦਾ ਇੱਕ ਪਰਦਾ ਫਾਸ਼ ਕੀਤਾ ਆ ਤੇ ਆਪਾਂ ਆਰਟੀਕਲ ਦੇ ਸ਼ੁਰੂ ਵਿੱਚ ਪੜਿਆ ਵੀ ਜਿਹੜਾ ਮਨੁੱਖ ਆ ਇਹ ਸਰਵੋਤਮ ਆ, ਇਹ ਪਸ਼ੂਆਂ ਦੇ ਨਾਲੋਂ ਵਧੀਆ ਸੋਚ ਰੱਖਦਾ, ਇਸੇ ਕਰਕੇ ਇਹਨੂੰ ਜਿਹੜਾ ਆ ਸਰਬੁੱਧ ਐਲਾਨਿਆ ਗਿਆ ਆ ਵੀ ਇਹ ਬਹੁਤ ਉੱਤੇ ਆ ਪਸ਼ੂਆਂ ਦੇ ਨਾਲੋਂ। ਪਰ ਇੱਧਰ ਇੱਕ ਇਹਨਾਂ ਨੇ ਐਮ ਆਰ ਕੈਮੀਕਲਸ ਸੇਲਸ ਕਾਰਪੋਰੇਸ਼ਨ ਪਟਿਆਲਾ ਦੇ ਕਲੌੜੀ ਗੇਟ ਦੇ ਵਿੱਚ ਇੱਕ ਗੋਦਾਮ ਆ ਉਹਦੇ ਵਿੱਚ ਲੱਖਾਂ ਲੀਟਰ ਤੇਜ਼ਾਬ ਤੇ ਕੈਮੀਕਲਸ ਜਿਹੜੇ ਆ ਉਹ ਸਮਾਨ ਇਹਨਾਂ ਨੇ ਬਰਾਮਦ ਕੀਤਾ ਤੇ ਉਹਨੂੰ ਜਿਹੜਾ ਸੀਲ ਕਰ ਦਿੱਤਾ। ਚਲੋ ਤੇਜ਼ਾਬ ਤੇ ਕੈਮੀਕਲਸ ਹੋਰ ਵੀ ਕੰਮ ਕੀ ਆ, ਕਿਉਂ ਸੀਲ ਕਰਨੇ ਪੈ ਗਏ? ਇਹ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਆ ਪ੍ਰੋਫੈਸਰ ਐਸ ਐਸ ਮਰਵਾਹਾ, ਇੱਕ ਟੀਮ ਦਾ ਗਠਨ ਕੀਤਾ ਗਿਆ ਤੇ ਇਸ ਫਰਮ ਦਾ ਪਰਦਾ ਫਾਸ਼ ਕਰਨ ਲਈ ਇੱਕ ਵਿਛਾਏ ਗਏ ਜਾਲ ਅਧੀਨ ਕੁਲਵਿੰਦਰ ਰਾਏਕੋਟ ਨਾਮਕ ਵਿਅਕਤੀ ਰਾਹੀਂ 1600 ਕਿਲੋ ਤੇਜ਼ਾਬ ਤੇ ਕੈਮੀਕਲ ਜਿਸ ਨੂੰ ਇਹ ਬੋਰ ਕੈਮੀਕਲ ਦੇ ਨਾਂ ਹੇਠ ਕੇਵਲ ਖੇਤੀਬਾੜੀ ਵਰਤੋਂ ਲਈ ਵੇਚਦਾ ਸੀ 7552 ਰੁਪਏ ਦੇ ਵਿੱਚ ਖਰੀਦ ਜਿਹੜਾ ਕਰਵਾਇਆ ਤੇ ਹੁਣ ਇਹ ਖਲੌੜੀ ਗੇਟ ਦੇ ਵਿੱਚ ਛਾਪੇਮਾਰੀ ਜੋ ਕੀਤੀ, ਲੱਖਾਂ ਲੀਟਰ ਤੇਜ਼ਾਬ ਤੇ ਹੋਰ ਕੈਮੀਕਲ ਜਿਹੜਾ ਆ ਇਹ ਬਰਾਮਦ ਕੀਤਾ ਗਿਆ। ਹੁਣ ਇਹ ਕੈਮੀਕਲ ਕੀ ਹੁੰਦਾ ਸੀ? ਇਹ ਕੰਮ ਨਵਨੀਤ ਮਲਹੋਤਰਾ ਜਿਹੜਾ ਕਿ ਜਿਹਦੇ ਕੋਲ ਲਾਇਸੈਂਸ ਹੈਗਾ ਆ ਇਸ ਤੇਜ਼ਾਬ ਦਾ, ਇਹ ਪਿਛਲੇ 13 ਸਾਲਾਂ ਤੋਂ ਇਹ ਜਿਹੜਾ ਕੰਮ ਕਰ ਰਿਹਾ ਆ ਉਸ ਦੇ ਮੁਤਾਬਕ ਇਹ ਜਿਹੜਾ ਤੇਜ਼ਾਬ ਆ ਇਹ ਬੋਰ ਦੇ ਵਿੱਚ ਪਾਇਆ ਜਾਂਦਾ ਸੀ। ਆਪਾਂ ਬੋਰ ਕਰਦੇ ਹਾਂ ਹਨਾ, ਟਿਊਬਵੈਲ ਨੂੰ ਲਾਉਣ ਦੇ ਲਈ ਥੱਲੇ ਆਪਾਂ ਕਹਿ ਲਓ ਵੀ ਪਾਈਪ ਪਾਉਂਦੇ ਹਾਂ ਤਾਂ ਕਿ ਪਾਣੀ ਕੱਢਿਆ ਜਾਵੇ। ਇਹ ਉਸ ਬੋਰ ਦੇ ਵਿੱਚ ਇੱਕ ਬੋਰ ਦੇ ਵਿੱਚ ਕਰੀਬ 6 ਕੁਇੰਟਲ ਤੇਜ਼ਾਬ ਤੇ ਹੋਰ ਕੈਮੀਕਲ ਪਾਉਂਦਾ ਸੀ। ਹੁਣ ਤੱਕ ਇਹ ਕਰੀਬ 17,000 ਟਿਊਬਵੈਲਾਂ ਦੇ ਵਿੱਚ ਇਹ ਕੈਮੀਕਲ ਪਵਾ ਚੁੱਕਾ ਇੱਕੋ ਬੰਦਾ। ਇਹ ਕੈਮੀਕਲ ਉਹ ਕਿਸਾਨ ਲੈ ਕੇ ਜਾਂਦੇ ਸੀ ਜਿਨ੍ਹਾਂ ਦੇ ਬੋਰਾਂ ਦਾ ਪਾਣੀ ਘਟ ਜਾਂਦਾ ਸੀ ਜਾਂ ਸੁੱਕ ਜਾਂਦਾ ਸੀ, ਉਹ ਇਹਨਾਂ ਖੇਤੀਬਾੜੀ ਵਰਤੋਂ ਲਈ ਦੱਸ ਕੇ ਇਹ ਕੈਮੀਕਲ ਵੇਚਦਾ ਸੀ ਤੇ ਹੁਣ ਤੱਕ ਲੱਖਾਂ ਲੀਟਰ ਜਿਹੜਾ ਤੇਜ਼ਾਬ ਆ ਉਹ ਧਰਤੀ ਦੇ ਹੇਠਾਂ ਜਿਹੜਾ ਪਾਣੀ ਆ ਉਹਦੇ ਵਿੱਚ ਇਹ ਸੈੱਟ ਚੁੱਕਾ ਆ ਬੰਦਾ। ਤੇ ਹੁਣ ਇਹਦਾ ਲਾਇਸੈਂਸ ਰੱਦ ਕਰਨ ਦੀ ਜਿਹੜੀ ਸਿਫਾਰਿਸ਼ ਆ ਉਹ ਵੀ ਕੀਤੀ ਗਈ ਆ। ਹੁਣ ਇੱਕ ਪਾਸੇ ਅਸੀਂ ਗੱਲਾਂ ਕਰਦੇ ਹਾਂ ਕਿ ਅਸੀਂ ਸਰਵੋਤਮ ਆ, ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਜੋ ਆਰਟੀਕਲ ਦੇ ਵਿੱਚ ਅਵਤਾਰ ਸਿੰਘ ਜੀ ਕਹਿ ਰਹੇ ਆ, ਪਰ ਇੱਕ ਪਾਸੇ ਇਹ ਬੰਦੇ ਨੇ 17,000 ਟਿਊਬਵੈਲਾਂ ਦੇ ਰਾਹੀਂ ਇਹ ਜਿਹੜਾ ਤੇਜ਼ਾਬ ਆ ਉਦਾਂ ਦੇ ਉਹ ਬੰਦੇ ਆ ਮੋਹਰੇ ਜਿਹੜੇ ਲੈ ਕੇ ਗਏ ਆ ਇਹਦੇ ਕੋਲੋਂ ਤੇ ਲਿਜਾ ਕੇ ਸਿਰਫ ਆਪਣੀ ਕੁਛ ਕਹਿ ਲਓ ਵੀ ਆਪਣੇ ਕੁਛ ਪੈਸਿਆਂ ਦੇ ਲਈ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਉਹਨਾਂ ਨੇ ਕਿਸੇ ਦਾ ਸੋਚਿਆ ਨੀ। ਆਪ ਵੀ ਉਹਨਾਂ ਨੂੰ ਇਹ ਹੋਣਾ ਆ ਆਪ ਵੀ ਪਾਣੀ ਉੱਥੇ ਪੀਣਾ ਹਨਾ, ਜਾਨਵਰਾਂ ਨੇ ਵੀ ਪਾਣੀ ਪੀਣਾ ਆ ਵਿੱਚੋਂ ਬੋਰ ਦੇ ਉਹ ਕੱਢੇ ਆ, ਕਿਤੇ ਪੰਛੀਆਂ ਨੇ ਪੀ ਲਿਆ ਜਾਂ ਕਿੱਦਾਂ ਇਹ ਤੇਜ਼ਾਬ ਜਿਹੜਾ ਜਾਣਾ ਆ। ਇੰਨੇ ਅਸੀਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਬਿਮਾਰੀਆਂ ਜਿਹੜੀਆਂ ਵੱਧਦੀਆਂ ਜਾ ਰਹੀਆਂ ਆ, ਧਰਤੀ ਹੇਠਲਾ ਜਿਹੜਾ ਪਾਣੀ ਆ ਪਲੂਟਡ ਹੋ ਰਿਹਾ, ਜੇ ਅਸੀਂ ਇਹੋ ਜਿਹਾ ਕੰਮ ਹੁੰਦੇ ਆ ਉੱਥੇ ਤਾਂ ਬੜੀ ਇਹ ਜਿਹੜੀ ਚਿੰਤਾਜਨਕ ਜਿਹੜੀ ਸਥਿਤੀ ਆ ਉੱਥੇ ਬਣੀ ਹੋਈ ਆ। ਤੇ ਖੈਰ ਇੱਕ ਗਾਣਾ ਹੋਰ ਆਪਾਂ ਸੁਣਦੇ ਹਾਂ ਤੇ ਥੋੜੀ ਦੇਰ ਤੱਕ ਗੁਰਸੇਵਕ ਸਿੰਘ ਵੀ ਆਪਣੇ ਨਾਲ ਜੁੜਨਗੇ ਤੇ ਉਹਨਾਂ ਦੇ ਨਾਲ ਵੀ ਆਪਾਂ ਸਾਂਝ ਜਿਹੜੀ ਬਣਾਉਣੀ ਆ ਇਹੋ ਜਿਹੀਆਂ ਗੱਲਾਂ ਬਾਤਾਂ ਆਪਾਂ ਪੰਜਾਬ ਦੇ ਬਾਰੇ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਰਹਿ ਰਹੇ ਆ ਤੇ ਉਹਨਾਂ ਦੇ ਨਾਲ ਜਿਹੜੀ ਆਪਾਂ ਸਾਂਝ ਆ ਉਹ ਬਣਾਵਾਂਗੇ। ਤੇ ਖੈਰ ਇੱਕ ਗਾਣਾ ਸੁਣਦੇ ਹਾਂ ਤੇ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ।
ਮੁੰਡਿਆਂ ਰੱਖਣੀ ਤੇਰੇ ਚੱਕਰਾਂ ਚ ਜਾਵਾਂ ਨਾ ਮੈਂ ਫਸਣੀ ਰੇਸ਼ਮੀਏ ਜ਼ੁਲਮਾਂ ਆਵਾਰਾ ਕੁੜੀਏ ਨੀ ਕਿਤੇ ਹੋ ਰਹੀ ਨਾ ਕਿਤੇ ਹੋ ਰਹੀ ਨਾ ਪਾਣੀ ਪਵਾੜਾ ਕੁੜੀਏ ਨੀ ਕਿਤੇ ਹੋ ਰਹੀ ਨਾ ਐਵੇਂ ਹੱਸ ਕੇ ਨਾ ਸਾਡੇ ਪਲ ਤੱਕ ਨੀ ਪਵਾੜਾ ਕੁੜੀਏ ਨੀ ਕਿਤੇ ਹੋ ਰਹੀ ਐਵੇਂ ਹੱਸ ਕੇ ਨਾ ਸਾਡੇ ਵੱਲ ਤੱਕਣੀ ਤੇਰੇ ਹੱਸ ਵਿੱਚ ਜਾਦੂ ਟੂਣੇ ਤੱਕਣੀ ਐਵੇਂ ਹੱਸ ਕੇ ਨਾ ਸਾਡੇ ਵੱਲ ਤੱਕਣੀ ਤੇਰੇ ਚੱਕਰਾਂ ਚ ਮੈਂ ਨਾ ਜਾਵਾਂ ਫਸਣੀ ਉਹ ਦਿਲ ਹੋਈ ਜਾਂਦਾ ਮੇਰਾ ਬੇਵਸ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਆ ਤੇ ਜਿਹੜਾ ਗਾਣਾ ਤੁਸੀਂ ਸੁਣ ਰਹੇ ਸੀ ਮਾਹੌਲ ਠੀਕ ਹੈ ਜਸਪਾਲ ਭੱਟੀ ਹੋਣਾ ਦੀ ਫਿਲਮ ਜਿਹੜੀ ਸੀਗੀ ਇਹ ਤੇ ਇਸ ਫਿਲਮ ਨੂੰ ਇੱਕ ਕਹਿ ਲਓ ਵੀ ਪੰਜਾਬੀ ਫਿਲਮਾਂ ਦਾ ਇੱਕ ਤਰ੍ਹਾਂ ਵੀ ਮੋੜਾ ਕੱਟ ਲਿਆ ਸੀ ਜਦੋਂ ਫਿਲਮਾਂ ਬਿਲਕੁਲ ਫਲੋਪ ਹੋਣ ਲੱਗ ਗਈਆਂ ਸੀ ਕੋਈ ਜ਼ਮਾਨਾ ਸੀ ਜਦੋਂ ਫਿਰ ਗੜਾਸੇ ਤੇ ਰੋਟੀ ਜਿਹੜੀ ਆ ਲੋਕੀ ਖਾਣ ਲੱਗ ਗਏ ਸੀ ਤੇ ਬੜਾ ਇੱਕ ਮਿਆਰ ਹੋਰੇ ਤਰ੍ਹਾਂ ਦਾ ਚੱਲ ਪਿਆ ਸੀ ਸ਼ਾਇਦ ਉਹ ਸਾਡਾ ਸੱਭਿਆਚਾਰ ਹੈ ਹੀ ਨਹੀਂ ਸੀ ਜਿਹੜਾ ਬਣਾ ਦਿੱਤਾ ਗਿਆ ਸੀ ਤੇ ਫਿਲਮਾਂ ਦੇ ਵਿੱਚ ਕਾਫੀ ਪਲੀਤ ਹੋ ਗਈਆਂ ਸੀ ਪਰ ਇਸ ਫਿਲਮ ਨੇ ਇਹੋ ਜਿਹਾ ਇੱਕ ਹੁਲਾਰਾ ਦਿੱਤਾ ਸੀ ਪੰਜਾਬੀ ਫਿਲਮਾਂ ਨੂੰ ਤੇ ਇਹਦੇ ਨਾਲ ਹੀ ਫਿਰ ਸ਼ਹੀਦ ਮੁਹੱਬਤ ਆਈ ਸੀ ਫਿਲਮ ਇਕੱਠੀਆਂ ਆਈਆਂ ਸੀ ਤੇ ਉਹਦੇ ਵਿੱਚੋਂ ਇਹ ਗਾਣਾ ਤੇ ਕਾਫੀ ਇੱਕ ਸਕੂਨ ਦੇਣ ਵਾਲਾ ਜਿਹੜਾ ਗਾਣਾ ਇਹ ਹੈਗਾ ਸੀ ਤੇ ਰਮਨਜੀਤ ਜੰਡੋਰੀਆ ਸਾਹਿਬ ਆਪਣੇ ਨਾਲ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਤੇ ਕਹਿੰਦੇ ਵੀ ਦਲਜੀਤ ਭਾਜੀ ਕੀ ਹਾਲ ਚਾਲ ਹਾਲ ਚਾਲ ਬਹੁਤ ਵਧੀਆ ਜੰਡੋਰੀਆ ਸਾਹਿਬ ਕਾਫੀ ਦੇਰ ਬਾਅਦ ਸਾਡੇ ਨਾਲ ਮੁਲਾਕਾਤ ਹੋਈ ਆ ਤੇ ਨਾਲ ਉਹਨਾਂ ਨੇ ਕਿਹਾ ਵੀ ਪਾਰਟਨਰ ਕਿੱਦਾਂ ਧੋਖਾ ਕਰ ਗਿਆ ਆਈ ਮੀਨ ਗੁਰਸੇਵਕ ਭਾਜੀ ਨਹੀਂ ਜੀ ਅਸੀਂ ਧੋਖੇਬਾਜ਼ ਯਾਰ ਕਦੀ ਬਣਾਏ ਨੀ ਜੀ ਤੇ ਨਾਲ ਉਹਨਾਂ ਨੇ ਕਿਹਾ ਵੀ ਬਹੁਤ ਬਾਤ ਕਿਆ ਕਰੇ ਜਿਸ ਕੀ ਕੋਈ ਖਬਰ ਨਾ ਹੋ ਬਹੁਤ ਦੁਆ ਕਿਆ ਕਰੇ ਜਿਸ ਕਾ ਕੋਈ ਅਸਰ ਨਾ ਹੋ ਕੈਸੇ ਕਹਿਦੇ ਕਿ ਲੱਗ ਜਾਏ ਹਮਾਰੀ ਉਮਰ ਆਪਕੋ ਕਿਆ ਪਤਾ ਅਗਲੇ ਪਲ ਹਮਾਰੀ ਉਮਰ ਹੀ ਨਾ ਹੋ ਕਿਆ ਬਾਤ ਆ ਜੀ ਤੇ ਉਹਨਾਂ ਨੇ ਭੁਪਿੰਦਰ ਬੱਬਲ ਹੋਣਾ ਦੀ ਆਵਾਜ਼ ਦੇ ਵਿੱਚ ਚੁੰਨੀ ਗਾਣਾ ਸੁਣਾਉਣ ਦੀ ਫਰਮਾਇਸ਼ ਜਿਹੜੀ ਆ ਉਹ ਵੀ ਕੀਤੀ ਆ ਤੇ ਸਰਬਜੀਤ ਭਾਜੀ ਨੇ ਜਿਹੜੀ ਨੋਟ ਜ਼ਰੂਰ ਕਰ ਲਿਆ ਹੋਗੀ ਭਾਜੀ ਭੁਪਿੰਦਰ ਬੱਬਲ ਹੋਣਾ ਦੀ ਆਵਾਜ਼ ਦੇ ਵਿੱਚ ਚੁੰਨੀ ਤੇ ਜੰਡੋਰੀਆ ਸਾਹਿਬ ਲਓ ਜਿਹਨਾਂ ਨੂੰ ਤੁਸੀਂ ਯਾਦ ਕਰਦੇ ਆ ਗੁਰਸੇਵ ਸਿੰਘ ਉਹਨਾਂ ਦੇ ਨਾਲ ਆਪਾਂ ਜਿਹੜੀ ਸਾਂਝ ਆ ਉਹ ਬਣਾ ਲੈਂਦੇ ਹਾਂ ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਲਹਿਰਾਂ ਦੇ ਵਿੱਚ
ਸਤਿ ਸ੍ਰੀ ਅਕਾਲ ਦਲੀਪ ਭਾਜੀ ਸਰਬਜੀਤ ਭਾਜੀ ਤੇ ਜਿੰਨੇ ਵੀ ਆਪਣੇ ਸਰੋਤੇ ਪ੍ਰੋਗਰਾਮ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਤੇ ਸਤਿ ਸ੍ਰੀ ਅਕਾਲ
ਜੀ ਤੇ ਦੇਖ ਲਓ ਤੁਹਾਨੂੰ ਜਿਹੜੇ ਸਾਡੇ ਸਰੋਤੇ ਆ ਸਾਡੇ ਸਰੋਤੇ ਕਹਿ ਰਹੇ ਆ ਵੀ ਧੋਖੇਬਾਜ਼ ਤੇ ਨੀ ਹੋ ਗਏ ਤੇ ਮੈਂ ਕਿਹਾ ਵੀ ਅੱਜ ਲਿਆਉਣਾ ਪੈਣਾ ਆ ਕਿਤੇ ਲੱਗੇ ਨਾ ਜਾਵੇ ਹਨਾ ਵੀ ਕਹਿ ਲਓ ਵੀ ਕਹੇ ਕਹਿਣੇ ਨਾ ਲੱਗ ਜਾਣ ਵੀ ਧੋਖੇਬਾਜ਼ ਹੋ ਗਏ ਆ ਗੁਰਸੇਵ ਸਿੰਘ ਹੁਣੀ
ਨਹੀਂ ਨਹੀਂ ਉਹਨੀ ਪਿਆਰ ਨਾਲ ਦਿਲੋਂ ਯਾਦ ਕੀਤਾ ਤੁਸੀਂ ਹਾਜ਼ਰ ਹੋ ਗਏ ਵੈਸੇ ਭਾਜੀ ਮੈਂ ਜੰਡੂਰੀਆ ਸਾਹਿਬ ਦਾ ਵੈਸੇ ਪੇੜੀ ਪਿਆਰ ਦੀ ਗੱਲ ਕਰਦੇ ਆ ਤਾਂ ਜੰਡੂਰੀਆ ਸਾਹਿਬ ਨੂੰ ਇੱਥੇ ਪੰਜਾਬ ਚ ਇੱਥੇ ਮਿਲਣ ਦਾ ਮੌਕਾ ਮਿਲਿਆ। ਐਕਚੁਅਲੀ ਆਉਂਦੇ ਸਾਲ ਜਿਹੜੀ ਪਹਿਲਾਂ ਪ੍ਰੋਗਰਾਮ ਇਹਨਾਂ ਨੇ ਅਟੈਂਡ ਕੀਤਾ
ਗੁਰਸੇਵ ਸਿੰਘ ਜੀ ਜੰਡੂਰੀਆ ਸਾਹਿਬ ਭਾਵੇਂ ਤੁਹਾਡੇ ਕੋਲ ਵੀ ਰਹਿ ਗਏ ਆ ਪਰ ਤੁਹਾਡੇ ਕੋਲ ਪੰਜਾਬੀ ਨੀ ਸਦਾ ਹੋਈ, ਅਜੇ ਵੀ ਸ਼ੇਰੋ ਸ਼ਾਇਰੀ ਜਿਹੜੀ ਹਿੰਦੀ ਜੇ ਭੇਜ ਦਿਆ ਸਾਨੂੰ।
ਨਾ ਮੈਂ ਕੈਲੰਡਰ ਦੇ ਦਿੱਤਾ ਜੀ ਪੈਂਤੀ ਵਾਲਾ ਜਿਹੜਾ ਵਿਆਹ ਦੇ ਕਾਰਡ ਆਉਂਦਾ ਪਾਇਆ ਸੀ ਨਾ ਕੈਲੰਡਰ, ਉਹ ਮੈਂ ਦੇ ਦਿੱਤਾ ਹੁਣ ਸੇਕੇ ਆਉਣਗੇ।
ਖਬਰ ਇੱਕ ਨਸ਼ਰ ਕੀਤੀ ਜਾਵੇ ਪਟਿਆਲੇ ਦੇ ਕੰਨੀ ਵੀ ਇੱਕ ਬੋਰ ਦੇ ਵਿੱਚ ਜਿਹੜਾ ਤੇਜ਼ਾਬ ਪਾ ਰਿਹਾ ਸੀ, ਹੁਣ ਤੱਕ ਬੰਦਾ 17,000 ਟਿਊਬਲਾਂ ਦੇ ਵਿੱਚ ਜਿਹੜਾ ਪਾ ਚੁੱਕਾ ਆ ਤੇਜ਼ਾਬ। ਇਹੋ ਜਿਹੇ ਹਾਲਾਤਾਂ ਦੇ ਵਿੱਚ ਕੀ ਗੱਲ ਕਿ ਲੋਕੀ ਅਵੇਅਰ ਨਹੀਂ ਹੈਗੇ? ਪਹਿਲਾਂ ਮੈਂ ਸਵੇਰੇ ਇਹ ਵੀ ਗੱਲ ਕਰ ਰਿਹਾ ਸੀ ਕਿ ਜਿਹੜਾ ਸਾਡਾ ਇਨਵਾਇਰਮੈਂਟ ਆ, ਸਾਡੀ ਜਿਹੜਾ ਮੌਸਮ ਆ, ਤਬਦੀਲੀ ਹੋ ਰਹੀ ਆ। ਸਵੇਰੇ ਆਪਾਂ ਕਾਫੀ ਜ਼ਿਕਰ ਕੀਤਾ ਸੀ, ਸਾਰੀ ਦੁਨੀਆ ਦੇ ਖਿੱਤਿਆਂ ਦੇ ਬਾਰੇ ਗੱਲ ਹੋਈ ਸੀ, ਚਾਹੇ ਹਿਮਾਚਲ, ਸ਼ਿਕਾਗੋ, ਕੈਲੀਫੋਰਨੀਆ ਤੇ ਇੱਥੇ ਆਸਟ੍ਰੇਲੀਆ। ਤੇ ਪੰਜਾਬ ਦਾ ਕਿਹੋ ਜਿਹਾ ਮੌਸਮ ਚੱਲਦਾ, ਕਿੰਨਾ ਕੁ ਬਦਲ ਗਿਆ ਆ? ਕਿਉਂਕਿ ਅਸੀਂ ਉਹ ਦੇਖਿਆ ਕਿ ਹਿਮਾਚਲ ਦਾ ਜਿਹੜਾ ਮੌਸਮ ਅੱਜ ਤੋਂ 20 ਸਾਲ ਪਹਿਲਾਂ ਦਾ ਜਿੱਦਾਂ ਦਾ ਸੀ, ਇੱਕ ਮਹੀਨਾ ਜਿਹੜਾ ਪਿੱਛਾ ਚਲੇ ਗਿਆ, ਜਾਣੀ ਇੰਨਾ ਬਦਲ ਗਿਆ। ਤੇ ਪੰਜਾਬ ਦੇ ਵਿੱਚ ਵੀ ਕਾਫੀ ਦੱਸਦੇ ਆ ਵੀ ਠੰਡ ਹੋ ਗਈ, ਜਦਕਿ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਇਹ ਕਹਿ ਦਿੱਤਾ ਜਾਂਦਾ ਹੁੰਦਾ ਸੀ ਵੀ ਜਿੱਦਣ ਲੋਹੜੀ ਆ, ਲੋਹੜੀ ਵਾਲੇ ਦਿਨ ਜਾਣੀ ਇਹ ਇੱਕ ਸ਼ਗਨ ਹੁੰਦਾ ਸੀ ਵੀ ਅੱਜ ਪਸ਼ੂ ਜਿਹੜੇ ਆ ਬਾਹਰ ਬੰਦ ਹੋ, ਤੇ ਜਾਣੀ ਗਰਮੀ ਸ਼ੁਰੂ ਹੋ ਗਈ ਆ। ਤੇ ਹੁਣ ਕਿੱਦਾਂ ਦੇ ਹਾਲਾਤ ਆ?
ਸਹੀ ਗੱਲ ਹੈ ਕਿ ਮੌਸਮ ਹੁਣ ਦੇਖ ਲਓ, ਹੁਣ ਠੰਡ ਲੋਹੜੀ ਤੋਂ ਬਾਅਦ ਹੀ ਪੈਣੀ ਸ਼ੁਰੂ ਹੋਈ ਆ, ਤੇ ਮੌਸਮ ਦੇ ਕਾਰਨ ਸ਼ਾਇਦ ਜਿਹੜਾ ਪਹਿਲਾਂ ਤਾਂ ਉੱਥੇ ਗੱਲ ਕਰਦੇ ਜਿਹੜੀ ਤੁਸੀਂ ਪਾਣੀਆਂ ਦੀ ਗੱਲ ਤੋਂ ਉੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਕਿੰਨੇ ਕੁ ਲੋਕ ਕਿੰਨੇ ਕੁ ਅਵੇਅਰ ਨੇ। ਅਸਲ ਚ ਜਿਹੜੀਆਂ ਗੱਲਾਂ ਅਸੀਂ ਬਾਹਰ ਬੈਠ ਕੇ ਕਰਦੇ ਹਾਂ ਜਾਂ ਫਿਰ ਜਿਹੜੀਆਂ ਅਸੀਂ ਵੀਡੀਓਜ਼ ਦੇ ਵਿੱਚ ਦੇਖਦੇ ਹਾਂ ਉਹ ਕਾਫੀ ਹੱਦ ਤੱਕ ਕੈਮਰਿਆਂ ਤੱਕ ਸੀਮਤ ਆ ਕਿ ਲੋਕਾਂ ਨੂੰ ਨਾ ਤਾਂ ਆਪਣੇ ਹੱਕਾਂ ਦਾ ਪਤਾ ਆ ਤੇ ਉਹਨਾਂ ਦੇ ਜਾਂ ਫਿਰ ਆਲੇ ਦੁਆਲੇ ਕੀ ਹੋ ਰਿਹਾ ਉਹਨਾਂ ਬਾਰੇ ਪਤਾ ਆ। ਬਹੁਤ ਘੱਟ ਅਵੇਅਰਨੈਸ ਦੇ ਕੰਮ ਬਹੁਤ ਘੱਟ ਹੋ ਰਹੇ ਨੇ, ਰਿਐਲਿਟੀ ਆ, ਮੈਂ ਰਿਐਲਿਟੀ ਦੱਸ ਰਿਹਾ ਕਿਉਂਕਿ ਮੈਂ ਬਹੁਤ ਕੰਮ ਹੁੰਦੇ ਦੇਖੇ ਘੁੰਮਦੇ ਫਿਰਦੇ ਨੇ ਹੁਣ ਤਾਂ ਉਹ ਜਿੰਨੀ ਕੁ ਕੰਮ ਦੀਆਂ ਗੱਲਾਂ ਹੁੰਦੀਆਂ ਉਹ ਕੈਮਰੇ ਮੂਹਰੇ ਕੀਤੀਆਂ ਜਾ ਰਹੀਆਂ ਆ ਤਾਂ ਉਹ ਕੈਮਰੇ ਤੱਕ ਹੀ ਸੀਮਿਤ ਰਹਿ ਗਈਆਂ। ਲੋਕੀ ਸੁਣਦੇ ਆ ਪਰ ਇੱਕ ਕੰਨ ਤੋਂ ਪਾ ਦੂਜੇ ਕੰਨ ਰਾਹੀਂ ਕੱਢ ਦਿੰਦੇ ਆ। ਉਹੀ ਜਿੱਦਾਂ ਕਿ ਕਹਿੰਦੇ ਨੇ ਆਪਣੇ ਸਿੱਖੀਜ਼ਮ ਦੇ ਵਿੱਚ ਸੁਣਨ ਦੀ ਮਹੱਤਤਾ ਆ ਪਰ ਸਾਨੂੰ ਸੁਣਨ ਦਾ ਤੱਕ ਪਤਾ ਨੀ ਲੱਗਿਆ ਕਿ ਅਸੀਂ ਸੁਣਨਾ ਕਿੱਦਾਂ ਆ, ਸੁਣ ਕੇ ਮੰਨਿਆ ਨੀ ਨਾ ਕਿ ਅੱਜ ਤਾਰੀਖ ਦੇ ਵਿੱਚ ਤਾਂ ਆਹ ਸੱਚਾਈ ਹੈ ਕਿ ਸਾਨੂੰ ਅਸੀਂ ਦੇਖਦੇ ਹਾਂ ਪਤਾ ਆ ਹੋ ਕੀ ਰਿਹਾ ਦੇਖ ਰਹੇ ਹਾਂ ਪਰ ਮੰਨ ਨੀ ਰਹੇ। ਮੈਜੋਰਟੀ ਪੀਪਲ ਦੀ ਗੱਲ ਕਰਦਾ ਕਿ ਬਹੁਤ ਘੱਟ ਹੋਣਗੇ ਤੇ ਜਿਹੜੇ ਚਿੰਤਤ ਹੋਣਗੇ ਚਿੰਤਤ ਹੋਣ ਤੋਂ ਬਾਅਦ ਅਪਲਾਈ ਵੀ ਕਰ ਰਹੇ ਆਪਣੀ ਲਾਈਫ ਦੇ ਵਿੱਚ ਕਿ ਕਿਹੜੇ ਕਿਹੜੇ ਸੁਧਾਰ ਲਿਆਉਣ ਦੀ ਲੋੜ ਆ ਤੇ ਕੀ ਅਸੀਂ ਕੀ ਕੰਮ ਕਰੀਏ ਕੀ ਇੰਪਲੀਮੈਂਟ ਕਰਨ ਦੀ ਲੋੜ ਆ। ਤੇ ਆ ਜਿਹੜੀ ਤੁਸੀਂ ਮੌਸਮ ਦੀ ਗੱਲ ਕਰਦੇ ਹੁਣ ਮੈਂ ਹਿਮਾਚਲ ਪ੍ਰਦੇਸ਼ 2-3 ਵਾਰ ਜਾਣ ਦਾ ਮੌਕਾ ਮਿਲ ਰਿਹਾ। ਪਹਿਲਾਂ ਅਸੀਂ ਡਲਹੌਜ਼ੀ ਸਾਈਡ ਗਏ ਤੇ ਉਸ ਤੋਂ ਬਾਅਦ ਹੁਣ ਸ਼ਿਮਲੇ ਗਏ ਸੀ ਤਾਂ ਉੱਥੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਇਹੀ ਗੱਲ ਚੱਲ ਰਹੀ ਸੀ। ਉਹ ਅਸੀਂ ਰਸਤਾ ਪੁੱਛ ਰਹੇ ਸੀ, ਐਕਚੁਅਲੀ ਅਸੀਂ ਜਾਂਦੇ ਹੋਏ ਗਏ ਅਨੰਦਪੁਰ ਸਾਹਿਬ ਤੋਂ ਸ਼ਿਮਲਾ ਨੂੰ ਤਾਂ ਕਾਠਗੜ ਤੋਂ ਗਏ ਤਾਂ ਬਹੁਤ ਰਸਤਾ ਖਰਾਬ ਸੀਗਾ, ਛੋਟਾ ਰਸਤਾ ਸੀ, ਬਹੁਤ ਟੁੱਟਿਆ ਹੋਇਆ ਸੀ, ਤਾਂ ਅਸੀਂ ਪੁੱਛਿਆ ਕਿ ਅਸੀਂ ਵਾਪਸ ਕਿੱਦਾਂ ਜਾਈਏ, ਕਿ ਅਸੀਂ ਦਰਸ਼ਨ ਕਰਨ ਜਾਣਾ ਵਾਪਸ, ਤੇ ਉਹ ਕਹਿੰਦੇ ਬਾਏ ਚੰਡੀਗੜ੍ਹ ਜਾਏ, ਉਹ ਰਸਤਾ ਵਧੀਆ ਆ। ਤੇ ਉੱਥੇ ਗੱਲਾਂ ਚੱਲ ਪਈਆਂ, ਤੇ ਉਹਨਾਂ ਪੁੱਛਣ ਲੱਗ ਪਏ ਤੁਸੀਂ ਕਿੰਨੇ ਚਿਰ ਤੋਂ, ਕਿਉਂਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕਲਚਰ ਪੂਰਾ ਬਾਹਰਲੇ ਗੁਰਦੁਆਰਿਆਂ ਵਾਲਾ ਸੀ, ਜਿੱਦਾਂ ਅਸੀਂ ਬਾਹਰ ਹੁੰਦੇ ਹਾਂ ਨਾ ਕਰਦੇ ਗੁਰਦੁਆਰਾ ਸਾਹਿਬ ਚ, ਤੇ ਉਸ ਹਿਸਾਬ ਨਾਲ ਦੀਵਾਨ ਲੱਗੇ, ਬਹੁਤ ਸੋਹਣਾ ਲੱਗਾ। ਉਹਨਾਂ ਦੀਆਂ ਗੱਲਾਂ ਬਾਤਾਂ ਕਰਨ ਲੱਗ ਪਏ, ਤਾਂ ਦੱਸਣ ਲੱਗ ਪਏ ਕਿ ਹੁਣ ਕਹਿੰਦੇ 4 ਲੇਨ ਬਣ ਰਿਹਾ ਆ ਚੰਡੀਗੜ੍ਹ ਨੂੰ, ਕਿ ਰਸਤਾ ਵਧੀਆ ਆ। ਅਸੀਂ ਚਲੋ ਠੀਕ ਆ, ਕਹਿੰਦੇ ਵੀ ਡਿਵੈਲਪਮੈਂਟ ਤਾਂ ਹੋ ਗਈ, ਪਰ ਕਾਰ ਨੇ ਕਹਿੰਦੇ ਜਿਹੜੇ ਦਰਖਤ ਕੱਟੇ ਗਏ 4 ਲੇਨ ਕਰਨ ਲਈ, ਉਹਦੇ ਨਾਲ ਸਾਡੇ ਹਿਮਾਚਲ ਦਾ ਇਨਵਾਇਰਮੈਂਟ ਵਾਤਾਵਰਨ ਖਰਾਬ ਹੋ ਗਿਆ। ਕਹਿੰਦੇ ਸਾਡੇ ਇੱਕ ਤਾਂ ਵਰਖਾ ਨੀ ਘੱਟ ਗਈ, ਫਿਰ ਉਹਨੀ ਕਹਿਣ ਦੀ ਗੱਲ ਕੀਤੀ ਤਾਂ ਉਹ ਚਲੇ ਗਏ ਉੱਥੋਂ, ਉਹਨਾਂ ਉਨੀ ਪ੍ਰਸ਼ਾਦ ਦੀ ਸੇਵਾ ਤੇ ਲੱਗੇ ਹੋਏ ਸੀ। ਤੇ ਵਾਪਸ ਆਉਂਦੇ ਹੋਏ ਮਹਿਸੂਸ ਕੀਤੀ ਗੱਲ ਅਜੇ ਕਿ ਰਸਤੇ, ਚਲੋ ਉਹ ਰਸਤਾ ਬਹੁਤ ਵਧੀਆ ਸੀਗਾ ਜਿਹੜਾ ਚੰਡੀਗੜ੍ਹ ਨੂੰ ਆਉਂਦਾ ਸ਼ਿਮਲੇ ਤੋਂ, ਕਿ ਚਲੋ ਇਹ ਰੋਡ ਵਰਕ ਚੱਲ ਰਿਹਾ ਪਰ ਸਟਿਲ ਜਾਣੀ ਰੋਡ ਵਧੀਆ ਸੀਗਾ। ਤੇ ਇਹ ਚੀਜ਼ ਮਹਿਸੂਸ ਕੀਤੀ ਕਿ ਜੇਕਰ ਹੁਣ 4 ਲੇਨ ਬਣ ਜਾਂਦਾ ਤਾਂ ਇਹਦੇ ਨੂੰ ਗੱਡੀਆਂ ਦੀ ਆਉਣ ਜਾਣ ਬਹੁਤ ਵੱਧ ਜਾਣਾ, ਲੋਕਾਂ ਨੂੰ ਹੋ ਜਾਣਾ ਕਿ ਸ਼ਿਮਲੇ ਜਾ ਕੇ ਇਹ ਰੋਡ ਵਧੀਆ ਆ। ਉਹ ਨੈਚੁਰਲ ਜੀ ਗੱਲ ਆ ਨਾ, ਕਿ ਜਿੱਧਰ ਰੋਡ ਵਧੀਆ ਬੰਦਾ ਉੱਧਰ ਨੂੰ ਜਾਣਾ ਚਾਹੁੰਦਾ, ਉੱਥੇ ਪੋਲਿਊਸ਼ਨ ਵੀ ਵਧੂਗਾ, ਗੱਡੀਆਂ ਜਾਣੀਆਂ, ਤਾਂ ਉਹ ਕਾਰਨ ਬਣ ਗਿਆ ਸ਼ਾਇਦ ਜਿਹੜਾ ਸਾਡਾ ਆਪਾਂ ਗੱਲ ਕਰਦੇ ਹਾਂ। ਜਦੋਂ ਸਰਦੀਆਂ ਪਿੱਛੇ ਨੂੰ ਕੁਛ ਹੋ ਗਈਆਂ, ਹੁਣ ਪਿੱਛੇ ਜੇ ਆ ਕੇ ਹੁਣ ਜਨਵਰੀ ਦਾ ਐਂਡ ਜੇ ਆ ਕੇ ਠੰਡ ਪੈਣੀ ਸ਼ੁਰੂ ਹੋਈ, ਜਾਂ 1 ਤਰੀਕ ਨੂੰ ਪਈ ਸੀ, ਦਿਨਾਂ ਚ ਪੈਂਦੀ ਆ ਕਿ 2 ਵਜੇ ਪੈ ਗਈ, ਮੁੜ ਕੇ ਫਿਰ ਗਰਮੀ ਹੋਈ ਹੋਈ ਆ। ਤੇ ਮੌਸਮ ਚ ਸਾਡੇ ਆਪਣੇ ਕਾਰਨ, ਜਾਣੀ ਕਿ ਡਿਵੈਲਪਮੈਂਟ ਅਸੀਂ ਕਹਿੰਦੇ ਹਾਂ, ਉਹਦੇ ਕਾਰਨ ਸਾਨੂੰ ਕਰਨਾ ਪਕਾਉਣਾ ਪੈ ਰਿਹਾ। ਪਰ ਉੱਥੇ ਪਰ ਦੱਸ ਦੇਵਾਂ ਕਿ ਚਲੋ ਅਸੀਂ ਦੋਸ਼ ਸਰਕਾਰ ਨੂੰ ਮੜਦੇ ਹਾਂ, ਤੇ ਜਿਹੜਾ ਆਪਣਾ ਨਾ ਇੱਥੋਂ ਜੀ ਰੂਪਨਗਰ ਤੋਂ ਅੰਮ੍ਰਿਤਸਰ ਨੂੰ ਜਲੰਧਰ ਤੱਕ ਰੋਡ ਡਿਵੈਲਪਮੈਂਟ ਹੋ ਰਹੀ ਆ, 4 ਲੇਨਸ ਹੋ ਰਹੀ ਆ ਬਹਿਰਾਮ ਮੰਗਿਆ ਤੋਂ, ਪਰ ਗ੍ਰੀਨ ਟ੍ਰਿਬਿਊਨਲ ਨੇ ਬਹੁਤ ਸਾਰਾ ਕੰਮ ਕੀਤਾ, ਕੰਮ ਪਿੱਛੇ ਜੇ ਰੋਕ ਸਕਦਾ ਉਹਨਾਂ ਦਾ। ਉਹ 2019 ਦੇ ਵਿੱਚ ਬਣ ਕੇ ਤਿਆਰ ਹੋ ਜਾਣਾ ਸੀਗਾ ਮੋਟਰਵੇ, ਟੋਲ ਮੋਟਰਵੇ ਬਣਨਾ ਸੀ, ਜੋ ਪ੍ਰਾਈਵੇਟ ਕੰਪਨੀ ਬਣਾ ਰਹੀ ਆ, ਪਰ ਉਹ ਨਹੀਂ ਰੋਕ ਸਕਦਾ। ਤੇ ਉਹਨਾਂ ਦਾ ਫਿਰ ਐਗਰੀਮੈਂਟ ਹੋਇਆ ਕਿ ਉਹ ਕੰਪਨੀ ਆ ਉਹ ਦਰਖਤ ਲਗਾਏਗੀ, ਜਿੰਨੇ ਦਰਖਤ ਕੱਟੇ ਗਏ ਆ ਉਹਨਾਂ ਦੀ ਟੇਕ ਕੇਅਰ ਕਰੇਗੀ। ਤਾਂ ਉਹ ਗੌਰਮੈਂਟ ਜਿਹੜੀ ਕੋਰਟ ਆ, ਕੋਰਟ ਆਪਣਾ ਕੰਮ ਨਾਲ ਦੀ ਨਾਲ ਕਰ ਰਹੀ ਆ, ਪਰ ਲੋਕਾਂ ਦਾ ਸਹਿਯੋਗ ਨਹੀਂ ਆ। ਰਿਐਲਿਟੀ ਆ ਕਿ ਜਿਹੜੇ ਅਸੀਂ 2 ਵਜੇ ਗੱਲਾਂ ਕਰ ਰਹੇ ਹਾਂ, ਸਾਡਾ ਸਹਿਯੋਗ ਨੀ ਸਰਕਾਰ ਪ੍ਰਤੀ ਜਾਂ ਕੋਰਟ ਪ੍ਰਤੀ, ਅਸੀਂ ਅਵੇਅਰ ਨਹੀਂ ਆ ਕਿ ਸਾਡੇ ਵੀ ਸਾਡੇ ਹੱਕ ਕੀ, ਸਾਡੀ ਜਾਣੀ ਕਿ ਸਾਡੀ ਜਿੰਮੇਵਾਰੀ ਕੀ ਆ। ਉੱਥੇ ਵੀ ਅਸੀਂ ਕਿਤੇ ਨਾ ਕਿਤੇ ਮਾਰ ਖਾ ਰਹੇ ਹਾਂ
ਜੀ। ਤੇ ਗੁਰਸੇ ਸਿੰਘ ਜੀ, ਮੈਂ ਤੁਹਾਡੀ ਗੱਲ ਦੇ ਵਿੱਚ ਇਜਾਫਾ ਕਰਦਾ ਵੀ ਮੈਨੂੰ ਲੱਗਦਾ ਵੀ 1977 ਜਾਣੀ ਮੇਰੇ ਜਾਣ ਤੋਂ ਬਹੁਤ ਪਹਿਲਾਂ ਦੀਆਂ ਗੱਲਾਂ ਬਈ ਕੈਸ ਦੱਸਦੇ ਆ ਵੀ ਸਾਡੇ ਪਿੰਡ ਸੀਵਰੇਜ ਪਾਇਆ ਗਿਆ ਸੀ। ਸੀਵਰੇਜ ਜਾਣੀ ਉਹਨਾਂ ਦਿਨਾਂ ਦੇ ਵਿੱਚ ਕਿਸੇ ਪਿੰਡ ਵਿੱਚ ਪਾਉਣਾ ਮੈਨੂੰ ਲੱਗਦਾ ਵੀ ਇੱਕ ਚਮਤਕਾਰ ਸੀ, ਹਨਾ, ਜਦੋਂ ਸ਼ਹਿਰਾਂ ਵਿੱਚ ਵੀ ਨਹੀਂ ਹੁੰਦੇ ਸੀ ਬਹੁਤੇ ਸ਼ਹਿਰਾਂ ਦੇ ਵਿੱਚ। ਤੇ ਲੋਕਾਂ ਨੇ ਜਿੱਦਾਂ ਕਹਿ ਲਓ ਬਈ ਏਦਾਂ ਹੀ ਬਸ ਬਈ ਕਹਿ ਲਓ ਵੀ ਟਰਾਲੀਆਂ ਚਾੜ ਚਾੜ ਕੇ ਪਾਈਪ ਦੱਬ ਦਿੱਤੇ ਜਾਂ ਉਹ ਸਟੱਕ ਹੋ ਗਏ, ਮੁੜ ਕੇ ਕਦੀ ਸਫਾਈ ਨਹੀਂ ਕੀਤੀ, ਉਹ ਵੀ ਖਤਮ ਹੋ ਗਿਆ ਪ੍ਰੋਜੈਕਟ। ਫਿਰ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ, ਜਾਣੀ ਬਚਪਨ ਦੇ ਵਿੱਚ ਹੁੰਦੇ ਸੀ, ਸਾਡੇ ਸਾਰੇ ਪਿੰਡ ਨੂੰ ਸਪਲਾਈ ਹੁੰਦੀ ਸੀ ਆਪਣੇ ਗੋਬਰ ਗੈਸ ਦੀ। ਬਹੁਤ ਵੱਡਾ ਗੋਬਰ ਗੈਸ ਉਹ ਪਲਾਂਟ ਜਿਹੜਾ ਆ ਲਾਇਆ ਗਿਆ ਸੀ, ਵੱਡਾ ਉਹ ਗੌਮਦ ਟਾਈਪ ਜਿਹੜਾ ਘੁੰਮਦਾ ਹੁੰਦਾ ਸੀ, ਤੇ ਉਹਦੇ ਵਿੱਚ ਸਾਰੇ ਪਿੰਡ ਦਾ ਜਿਨ੍ਹਾਂ ਦੇ ਜਾਣੀ ਗੋਹਾ ਹੁੰਦਾ ਸੀ, ਉਹ ਗੋਹਾ ਆਪਣਾ ਜਿਹੜਾ ਉੱਥੇ ਸੈੱਟਦੇ ਹੁੰਦੇ ਸੀ, ਤੇ ਉਹਨਾਂ ਨੂੰ ਗੋਹੇ ਦੇ ਰੂਪ ਜਾਣੀ ਉਹਦੇ ਬਦਲੇ ਉਹਨਾਂ ਨੂੰ ਜਿਹੜੀ ਗੈਸ ਆ ਘਰ ਦੇ ਵਿੱਚ ਸਪਲਾਈ ਮਿਲਦੀ ਸੀ। ਤੇ ਜੇ ਤੁਸੀਂ ਆਪ ਜੇ ਸੈੱਟ ਸਕਦੇ ਆ ਤਾਂ ਸਾਨੂੰ ਫ੍ਰੀ ਆ, ਜੇ ਤੁਸੀਂ ਉਹ ਉੱਥੇ ਜਿਹੜਾ ਕੰਮ ਕਰਦਾ ਹੁੰਦਾ ਸੀ ਤੇ ਉਹ ਜਿਹੜਾ ਆ ਉਹਨੂੰ ਤੁਸੀਂ 20 ਰੁਪਏ ਉਹਨਾਂ ਦਿਨਾਂ ਦੇ ਵਿੱਚ ਦਿੰਦੇ ਹੁੰਦੇ ਸੀ। ਤੇ ਉਹ ਜਿਹੜਾ ਇੱਕ ਤਾਂ ਇਹ ਆ ਵੀ ਗੈਸ ਸਿਲੰਡਰ ਮੁੱਕ ਜਾਂਦਾ, ਉਹ ਗੈਸ ਮੁੱਕਦੀ ਨਹੀਂ ਹੁੰਦੀ ਸੀ, ਜਦੋਂ ਮਰਜ਼ੀ ਔਨ ਕਰ ਲਓ ਉਹ ਆਉਂਦੀ ਹੁੰਦੀ ਸੀ। ਬਸ ਉਹਦਾ ਇਹ ਹੁੰਦਾ ਸੀ ਵੀ ਥੋੜੀ ਜਿਹੀ ਮਹਿਕਦੀ ਜ਼ਿਆਦਾ ਹੁੰਦੀ ਸੀ, ਕਿਉਂਕਿ ਮੀਥੇਨ ਗੈਸ ਹੁੰਦੀ ਸੀ ਆਪਣੇ ਆਹ ਘਰਾਂ ਵਿੱਚ, ਬਿਊਟੇਨ ਜਿਹੜੀ ਯੂਜ਼ ਕਰਦੇ ਆ। ਉਹ ਵੀ ਲੋਕਾਂ ਨੇ ਪਾਈਪ ਇੱਦਾਂ ਤੋੜ ਤੋੜ ਦਿੱਤੇ, ਮੁੜ ਕੇ ਜਾਣੀ ਕਹਿ ਲਓ ਵੀ ਇੱਕ ਤਰ੍ਹਾਂ ਦੇ ਨਾਲ ਬਰਬਾਦ ਹੀ ਕਰਕੇ ਰੱਖ ਦਿੱਤਾ ਉਹ ਸਾਰਾ ਸਿਸਟਮ ਜਿਹੜਾ ਸੀਗਾ। ਤੇ ਹੁਣ ਸਰਕਾਰਾਂ ਤਾਂ ਪੈਸੇ ਲਾ ਦਿੰਦੀਆਂ, ਪਰ ਅਸੀਂ ਜਿਹੜੇ ਲੋਕ ਆ, ਅਸੀਂ ਜਿਹੜੇ ਆਮ ਲੋਕ ਆ, ਕੀ ਅਸੀਂ ਵੀ ਉਹਨਾਂ ਦੇ ਲਈ ਅਵੇਅਰ ਹੈਗੇ ਆ, ਕੀ ਸਾਡੇ ਵਿੱਚ ਵੀ ਉਹ ਜਾਣਕਾਰੀ ਹੈਗੀ ਆ ਕਿ ਹੁਣ ਅਸੀਂ ਸੁੱਖ ਸਹੂਲਤਾਂ ਤਾਂ ਅਸੀਂ ਸਾਰੀਆਂ ਚਾਹੁੰਦੇ ਹਾਂ, ਪਰ ਉਹ ਜਿਹੜੀਆਂ ਸੁੱਖ ਸਹੂਲਤਾਂ ਸਰਕਾਰਾਂ ਸਾਨੂੰ ਦਿੰਦੀਆਂ ਆ, ਕੀ ਅਸੀਂ ਉਹ ਸਾਂਭ ਕੇ ਵੀ ਰੱਖਦੇ ਹਾਂ? ਕਿਸੇ ਵੀ ਖੇਤਰ ਦੇ ਵਿੱਚ ਅਸੀਂ ਗੱਲ ਜਿਹੜੀ ਲਾ ਲਈਏ, ਹੁਣ ਤੁਸੀਂ ਦੇਖੋ ਵੀ ਆਪਾਂ ਵੀ ਤੁਸੀਂ ਵੀ ਜਾਣਦੇ ਹੋ ਵੀ ਆਪਾਂ ਕਾਫੀ ਟਰਾਈ ਕੀਤਾ ਵੀ ਦਰਖਤ ਜਿਹੜੇ ਲਾਏ ਜਾਣ, ਅਸੀਂ ਵੀ ਪਿੰਡ ਦੇ ਵਿੱਚ ਕੋਸ਼ਿਸ਼ ਕੀਤੀ, ਇਧਰੋਂ ਪੈਸੇ ਵੀ ਭੇਜਦੇ ਰਹੇ, ਹੋਰ NRI ਵੀਰ ਬਹੁਤ ਕਰਦੇ ਰਹੇ ਕੰਮ, ਪਰ ਲੋਕੀ ਕਰਦੇ ਆ ਵੀ ਇਧਰੋਂ ਦੇਖੋ ਲਾਉਂਦੇ ਆ ਆਪਾਂ, ਜਦੋਂ ਉਹ ਫੁੱਟਣੇ ਸ਼ੁਰੂ ਹੋ ਜਾਂਦੇ ਆ ਤੇ ਪਤਾ ਨੀ ਕੌਣ ਤੋੜ ਜਾਂਦਾ, ਕੌਣ ਆ ਕੇ ਅਲਤ ਕਰ ਜਾਂਦਾ, ਤੇ ਉਹਨਾਂ ਦੇ ਵਿੱਚੋਂ ਜਾਈ ਜੇ ਤੁਸੀਂ 500 ਦਰਖਤ ਲਾਇਆ, ਉਹਦੇ ਵਿੱਚੋਂ 3 ਜਾਂ 4 ਬਚਦੇ ਆ, ਬਾਕੀ ਸਾਰੇ ਜਿਹੜੇ ਤਬਾਹ ਹੋ ਜਾਂਦੇ ਆ। ਉਹ ਚ ਫਿਰ ਹੁਣ ਦੋਸ਼ ਜਿਹੜਾ ਲੋਕਾਂ ਦਾ ਵੀ ਤਾਂ ਹੈਗਾ ਹੀ ਆ।
ਹਾਂ ਬਿਲਕੁਲ ਭਾਈ, ਉਹੀ ਤਾਂ ਮੈਂ ਗੱਲ ਕਹਿ ਰਿਹਾ ਤੁਹਾਨੂੰ ਕਿ ਜਿਹੜੇ ਜਿਹੜੇ ਐਨ ਆਰ ਆਈ ਆ ਜਿਹੜੇ ਪੰਜਾਬ ਤੋਂ ਬਾਹਰ ਵੱਸ ਰਹੇ ਆ ਉਹ ਚਿੰਤਤ ਨੇ। ਬੇਸ਼ੱਕ ਪੰਜਾਬ ਤੋਂ ਬਾਹਰ ਭਾਰਤ ਦੇ ਵਿੱਚ ਹੀ ਵੱਸ ਰਹੇ ਆ, ਜਿੱਦਾਂ ਹੁਣ ਅਸੀਂ ਐਗਜ਼ਾਮਪਲ ਜੰਡੋਰੀ ਸਾਹਿਬ ਦੀ ਗੱਲ ਕਰਦੇ ਆ, ਇਹਨਾਂ ਨੂੰ ਉੱਥੇ ਮਿਲਿਆ ਤੇ ਇਹਨਾਂ ਦਾ ਪੰਜਾਬ ਪ੍ਰਤੀ, ਉਹ ਪੰਜਾਬ ਜਾ ਕੇ ਇੰਨੀ ਰਿਸੈਪਸ਼ਨ ਕੀਤੀ ਜਦੋਂ ਪੰਜਾਬ ਤੋਂ ਬਾਹਰ ਰਹਿੰਦੇ ਆ ਹਨਾ, ਤੇ ਇਹਨਾਂ ਦਾ ਪੰਜਾਬੀ ਪ੍ਰਤੀ ਪੰਜਾਬ ਪ੍ਰਤੀ ਪਿਆਰੇ ਬਹੁਤ ਆ। ਹੁਣ ਮੇਰਾ ਆਨੰਦਗੜ ਜੋ ਹੈ ਨਾ, ਮੇਰੇ ਸਹੁਰੇ ਉਹ ਪੰਜਾਬ ਤੋਂ ਬਾਹਰ ਆ, ਉਹਨਾਂ ਦਾ ਪੰਜਾਬ ਪ੍ਰਤੀ ਪੰਜਾਬ ਤੋਂ ਉਹਨਾਂ ਦਾ ਸੇਮ ਕਲਚਰ ਜੋ ਅਸੀਂ ਬਾਹਰਲੇ ਮੁਲਕਾਂ ਚ ਦੇਖਦੇ ਆ, ਉਹਨਾਂ ਦੀ ਗੱਲਬਾਤ ਉਹੀ ਆ। ਉਹ ਪੰਜਾਬ ਪ੍ਰਤੀ ਉਨੇ ਚਿੰਤਤ ਆ ਜਿੰਨੇ ਇੱਕ ਬਾਹਰ ਬੈਠਾ ਹਨਾ, ਦੇਸ਼ੋਂ ਬਾਹਰ ਬੈਠੇ ਹੋਏ, ਬੇਸ਼ੱਕ ਆਸਟ੍ਰੇਲੀਆ ਕੈਨੇਡਾ ਨੋ ਮੈਟਰ ਵਟ ਕੰਟਰੀ ਹਨਾ, ਤਾਂ ਉਹਨਾਂ ਉਨੇ ਚਿੰਤਤ ਨੇ। ਪਰ ਪੰਜਾਬ ਦੇ ਵਿੱਚ ਕਾਰਨ ਭਾਜੀ ਉਹ ਜਿੱਦਾਂ ਦੀਵੇ ਹੇਠ ਹਨੇਰੇ ਵਾਲੀ ਗੱਲ ਨੀ ਹੁੰਦੀ, ਉਹ ਚਾਨਣ ਤਾਂ ਵੰਡ ਰਿਹਾ ਆ, ਅਸੀਂ ਗਿਆਨ ਤਾਂ ਇੱਥੋਂ ਲੈ ਰਹੇ ਹਾਂ ਸਾਰਾ ਕੁਛ, ਜਿਹੜਾ ਅਸੀਂ ਲਿਟਰੇਚਰ ਦੀ ਗੱਲ ਕਰਦੇ ਹਾਂ ਜਾਂ ਗ੍ਰੰਥਾਂ ਦੀ ਗੱਲ ਕਰਦੇ ਹਾਂ, ਪੜ੍ਹਤਾ ਅਸੀਂ ਇੱਥੇ ਪੰਜਾਬ ਤੋਂ ਲੈ ਰਹੇ ਹਾਂ ਨਾ, ਪਰ ਉਹ ਥੱਲੇ ਹਨੇਰਾ ਹੋ ਗਿਆ।
ਹਾਂਜੀ,
ਹੁਣ ਤੁਸੀਂ ਪਰ ਇਸ ਗੱਲ ਤੋਂ ਬਾਖੂਬੀ ਵਾਕਫ ਹੋ, ਤੁਹਾਡੇ ਕੋਲ ਥੋੜੀਆਂ ਗੱਲਾਂ ਤੁਹਾਡੇ ਕੋਲ ਸਿੱਖੀਆਂ ਆ ਕਿ ਐਜੂਕੇਸ਼ਨ ਉੱਤੋਂ ਮਾਰ ਖਾ ਰਹੇ ਹਾਂ ਸਕੂਲਾਂ ਦੇ ਵਿੱਚ, ਜਿਹੜੇ ਬੱਚਿਆਂ ਨੂੰ ਉੱਥੇ 8 ਘੰਟੇ ਬਿਠਾ ਕੇ ਜੋ ਪੜ੍ਹਾਇਆ ਜਾਂਦਾ, ਜੋ ਸਮਾਜ ਚ ਉਹਨੇ ਵਿਚਰਨਾ, ਉਹਨੀ ਸੋਸਾਇਟੀ ਪੜ੍ਹਨਾ, ਅਸੀਂ ਵੀ ਉੱਥੇ ਵਿਚਰ ਕੇ ਸੋਸਾਇਟੀ ਬਣੇ ਹੋਏ, ਜਿਹੜੇ ਉਹਨਾਂ ਦੀ ਗੱਲ ਕਰ ਰਹੇ ਹਾਂ ਉਹ ਸਕੂਲਾਂ ਚ ਤਾਂ ਨਿਕਲ ਕੇ ਆ ਜਾਂਦੇ ਆ, ਮੈਜੋਰਟੀ ਕੋਈ 1-2% ਹੋਣਗੇ ਨਹੀਂ ਸਕੂਲ ਦੇ, ਪਰ ਜਿਹੜੇ ਸਕੂਲਾਂ ਦੇ ਵਿੱਚ ਆ ਚੀਜ਼ਾਂ ਦੱਸੀਆਂ, ਵੈਲਿਊ ਦੱਸੀਆਂ ਨੀ ਜਾ ਰਹੀਆਂ।
ਜੀ ਬਿਲਕੁਲ, ਤੇ ਖੈਰ ਇਹ ਗੱਲਬਾਤ ਆਪਣੀ ਦੋਸਤ ਚੱਲ ਰਹੀ ਆ ਗੁਰਸੇਵਕ ਸਿੰਘ ਜੀ ਹੁਣਾਂ ਦੇ ਨਾਲ, ਜਿਹੜੇ ਕਿ ਗੜਸ਼ੰਕਰ ਏਰੀਏ ਦੇ ਵਿੱਚ ਅਜੇ ਵੀ ਬੈਠੇ ਹੋਏ ਆ ਪੰਜਾਬ ਤੋਂ, ਤੇ ਉੱਥੇ ਦੀ ਜਾਣਕਾਰੀ ਜਿਹੜੀ ਆਪਾਂ ਨੂੰ ਦੇ ਰਹੇ ਆ। ਤੇ ਗੁਰਸੇਵਕ ਸਿੰਘ ਜੀ, ਜਗਤਾਰ ਗੱਲ ਭਾਜੀ ਟੁੱਡੀਗੇ ਵਾਲੇ ਹਾਂਗਕਾਂਗ ਤੋਂ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਤੇ ਉਹ ਕਹਿੰਦੇ ਵੀ ਗੁਰੂ ਸਾਹਿਬ ਦੀ ਬੇਅਦਬੀ ਮਾਮਲੇ ਦੇ ਉੱਤੇ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ, ਇਹ ਚੋਣ ਸ਼ੋਸ਼ਾ ਆ ਜਾਂ ਅਗਾਂਹ ਗੱਲ ਜਿਹੜੀ ਆ ਵੱਧ ਸਕਦੀ ਆ, ਤੁਹਾਡਾ ਇਸ ਬਾਰੇ ਕੀ ਕਹਿਣਾ ਆ? ਤੇ ਗੁਰਸੇਵਕ ਸਿੰਘ ਜੀ, ਕੀ ਪ੍ਰਭਾਵ ਜਾ ਰਿਹਾ ਲੋਕਾਂ ਦੇ ਵਿੱਚ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ, ਕਿਉਂਕਿ ਸੱਥਾਂ ਦੇ ਵਿੱਚ ਅਕਸਰ ਹੁਣ ਗੱਲਾਂ ਹੁੰਦੀਆਂ ਹੋਣੀਆਂ?
ਪੋਲੀਟੀਕਲ ਹਜੇ ਅਵੇਅਰ ਨਹੀਂ ਹੋਇਆ, ਮੇਰੇ ਕੋਲ ਖਬਰ ਨਹੀਂ ਪੜੀ, ਜਦੋਂ ਤੁਸੀਂ ਕਹਿ ਸਕਦੇ ਕਿ ਤੁਸੀਂ ਸ਼ੁਰੂ ਕਰੋਗੇ
ਠੀਕ
ਹੈ, ਰਿਐਲਿਟੀ ਕੋਈ ਹੋਰ ਰਹੀ ਸੀ ਮੈਂ ਹੋਰ ਪਾਸੇ ਰਿਹਾ, ਇਹ ਵਾਰ ਤੁਸੀਂ ਆਪਣਾ ਸ਼ੁਰੂ, ਪਰ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਹੁਣ ਮੈਂ ਫ੍ਰੀ ਹੋਣਾ ਟੋਟਲੀ, ਸਾਰੇ ਚਲੇ ਗਏ
ਤੇ ਚਲੋ ਖੈਰ ਨਹੀਂ ਕੋਈ ਗੱਲ ਨਹੀਂ ਜੀ ਜੀ। ਤੇ ਚਰਨਜੀਤ ਸ਼ਰਮਾ ਦੇ ਬਾਰੇ ਆਪਾਂ ਗੱਲ ਜਿਹੜੀ ਕਰਦੇ ਆ, ਤੇ ਚਰਨਜੀਤ ਸ਼ਰਮਾ ਜਿਹੜਾ ਆਪਣਾ ਬਰਗਾੜੀ ਕਾਂਡ ਹੋਇਆ ਸੀ ਉਸ ਵੇਲੇ ਮੋਗਾ ਦੇ SSP ਸੀਗੇ, ਤੇ ਇਸ ਵਾਰੀ ਜਿਹੜੀ SIT ਬਣੀ ਸੀ ਤੇ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਕਾਫੀ ਜਿਹੜਾ ਕਹਿ ਲਓ ਵੀ ਕਾਫੀ ਦੇਰ ਤੋਂ ਇਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਮੁਲਜ਼ਮ ਲਾਨਿਆ ਹੋਇਆ ਆ, ਤੇ ਕਿਹਾ ਤਾਂ ਇਹ ਜਾ ਰਿਹਾ ਆ ਵੀ ਭੱਜਣ ਲੱਗੇ ਸੀ, ਤੇ ਕੁਛ ਅਖਬਾਰਾਂ ਨੇ ਤਾਂ ਇਹ ਵੀ ਦੱਸਿਆ ਵੀ ਕੰਧ ਟੱਪਣ ਲੱਗੇ ਸੀ ਤੇ ਸੱਟ ਵੀ ਲਵਾਈ ਆ, ਤੇ ਮੌਕੇ ਸਮੇਂ ਸਮੇਂ ਦੀ ਗੱਲ ਆ ਗੁਰਸੇਵਕ ਸਿੰਘ ਜੀ, ਬਈ ਦੇਖ ਲਓ ਵੀ ਕਿਤੇ SSP ਆ, ਤੇ ਇੱਕ ਪੰਜੌਲੀ ਸਾਹਿਬ ਜਿਹੜੇ ਕਿ ਸ਼੍ਰੋਮਣੀ ਕਮੇਟੀ ਮੈਂਬਰ ਵੀ ਹੈਗੇ ਆ, ਉਹਨੇ ਵੀ ਦੋਸ਼ ਲਾਇਆ ਸੀ ਵੀ ਇਹਨਾਂ ਤਾਂ ਮੇਰੀ ਇੱਕ ਵਾਰੀ ਪੱਗ ਨੂੰ ਵੀ ਹੱਥ ਪਾ ਲਿਆ ਸੀ ਇਸ SSP ਨੇ ਚਰਨਜੀਤ ਸ਼ਰਮਾ ਨੇ। ਬੜਾ ਵਿਵਾਦਿਤ ਹਸਤੀ ਇਹ ਜਿਹੜੀ ਰਹੀ ਆ, ਤੇ ਇਸ ਵੇਲੇ ਇਹ ਗ੍ਰਿਫਤਾਰ ਕਰ ਲਿਆ ਆ। ਬਾਕੀ ਜਿੱਦਾਂ ਭਾਜੀ ਹੁਣੀ ਕਿਹਾ ਵੀ ਚੋਣ ਸ਼ੋਸ਼ਾ ਆ ਜਾਂ ਅਗਾਂਹ ਗੱਲ ਵਧੇਗੀ, ਭਾਜੀ ਚੋਣ ਸ਼ੋਸ਼ਾ ਆਪਾਂ ਇਹਨੂੰ ਕਹਿ ਸਕਦੇ, ਕਿਉਂਕਿ ਇੱਕ ਗੱਲ ਹੋਰ ਵੀ, ਇੱਕ ਤਾਂ 2019 ਦੀ ਸੰਭਾਵਨਾ ਹੈਗੀ ਆ, ਪਰ ਹੁਣ ਲੋਕਾਂ ਦਾ ਜੇ ਦੇਖਿਆ ਜਾਵੇ ਜਿੱਦਾਂ ਹੁਣ ਗੁਰਸੇਵਕ ਸਿੰਘ ਹੁਣੀ ਵੀ ਦੱਸਿਆ ਬਈ ਬਹੁਤ ਸਾਰੇ ਮੁੱਦੇ ਆ, ਤੇ ਜਿਹਦੇ ਵਿੱਚ ਬੇਰੁਜ਼ਗਾਰੀ ਵੀ ਹੈਗੀ ਆ, ਗਰੀਬੀ ਵੀ ਹੈਗੀ ਆ, ਇਨਫਰਾਸਟ੍ਰਕਚਰ ਦੀ ਗੱਲ ਹੁੰਦੀ ਆ, ਉਹ ਵੀ ਮੁੱਦੇ ਹੈਗੇ ਆ, ਪਰ ਜੇ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਉਹੀ ਆ ਵੀ ਬਰਗਾੜੀ ਕਾਂਡ ਵਾਲਾ, ਵੀ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਜਾਂ ਨਾ ਮਿਲਣ। ਇਸ ਮੁੱਦੇ ਦੇ ਉੱਤੇ ਤੇ ਇੱਕ ਨਸ਼ੇ ਦੇ ਮੁੱਦੇ ਦੇ ਉੱਤੇ, ਦੋ ਮੁੱਦੇ ਇੱਦਾਂ ਦੇ ਸੀ ਜਿਨ੍ਹਾਂ ਦੇ ਕਰਕੇ ਅਕਾਲੀ ਸਰਕਾਰ ਪਲਟ ਕੇ ਕਾਂਗਰਸੀ ਸਰਕਾਰ ਆਈ ਸੀ, ਤੇ ਲੋਕਾਂ ਨੂੰ ਐਕਸਪੈਕਟੇਸ਼ਨ ਇਹੀ ਆ ਵੀ ਦੋ ਮੁੱਦੇ ਜਿਹੜੇ ਘੱਟੋ ਘੱਟ ਇਹ ਜ਼ਰੂਰ ਹੱਲ ਜਿਹੜੇ ਕੀਤੇ ਜਾਣ, ਇਹਨਾਂ ਨੂੰ ਪ੍ਰਾਇਓਰਟੀ ਜਿਹੜੀ ਦਿੱਤੀ ਜਾਵੇ। ਜੇ ਇਹਨਾਂ ਦੇ ਉੱਤੇ ਕੁਛ ਵੀ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਆ ਵੀ ਕਾਂਗਰਸ ਸਰਕਾਰ ਫੇਲ ਆ, ਹੋਰ ਕੁਛ ਕਰਨ ਲਈ ਦਿਖਾਉਣ ਲਈ ਕੁਛ ਹੈ ਨਹੀਂ, ਅਜੇ ਤੱਕ ਕੋਈ ਇਦਾਂ ਦਾ ਉਪਰਾਲਾ ਹੈ ਨਹੀਂ। ਵੈਸੇ ਤਾਂ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਉਹ ਵੀ ਮਾਫ਼ ਕਰ ਰਹੇ ਆ, ਪਰ ਉਹ ਵੀ ਇੰਨੇ ਘੱਟ ਲੈਵਲ ਦੇ ਉੱਤੇ ਕਰ ਰਹੇ ਆ ਜਾਂ ਉਹਦੇ ਵਿੱਚ ਵੀ ਇੰਨੀਆਂ ਖਾਮੀਆਂ ਆ ਵੀ ਕਿਸਾਨ ਅਜੇ ਲੱਗਦਾ ਨਹੀਂ ਵੀ ਖੁਸ਼ ਆ, ਮਾਸਟਰ ਉਧਰੋਂ ਤੰਗ ਆਏ ਪਏ ਆ, ਤੇ ਸਰਕਾਰੀ ਮੁਲਾਜ਼ਮ ਬਹੁਤ ਔਖੇ ਆ, ਤੇ ਹੁਣ ਬਾਰ ਬਾਰ ਇਹ ਗੱਲ ਕਹਿਣੀ ਕਿ ਖਜ਼ਾਨਾ ਸਾਡਾ ਖਾਲੀ ਆ, ਇਹ ਵੀ ਗੱਲ ਹੁਣ ਜੱਚਦੀ ਨਹੀਂ, ਹੁਣ ਤਾਂ ਕਈ ਸਾਲ ਹੋ ਗਏ। ਤੇ ਇਸ ਕਰਕੇ ਹੁਣ ਇਹ ਸ਼ੁਰੂ ਤਾਂ ਕੀਤੀ ਆ ਗੱਲ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ, ਪਰ ਨਜ਼ਾਰਾ ਤਾਂ ਆ ਵੀ ਹੈ ਨਾ ਵੀ ਜੇ ਚਰਨਜੀਤ ਸ਼ਰਮਾ ਜਿਹੜਾ ਆ ਦੱਸੇ ਵੀ ਇਹ ਸ਼ੇਅਰ ਕਰੇ ਵੀ ਉਹ ਕੀ ਕੀ ਬੋਲਿਆ, ਅਜੇ ਤੱਕ ਤਾਂ ਦੱਸਿਆ ਨੀ ਗਿਆ ਭਾਵੇਂ ਰਿਮਾਂਡ ਦੇ ਉੱਤੇ ਆ ਕਿ ਇਹਦੇ ਨਾਂ ਲੈਂਦੇ ਨੇ ਉਹ ਚਰਨਜੀਤ ਸ਼ਰਮਾ ਸਾਹਿਬ ਤੇ ਕੌਣ ਕੌਣ ਹੈਗੇ ਆ, ਕਿਉਂਕਿ ਐਸ ਐਸ ਪੀ ਵੀ ਏਦਾਂ ਹੁੰਦਾ ਵੀ ਉਹਨੇ ਆਪ ਤਾਂ ਕਹਿ ਨੀ ਦਿੱਤਾ ਹੁਣ, ਹਨਾ, ਤੇ ਇਹ ਤਾਂ ਉਪਰੋਂ ਗੱਲਾਂ ਜਿਹੜੀਆਂ ਚੱਲਦੀਆਂ ਹੁੰਦੀਆਂ ਜਿੱਦਾਂ ਜਿੱਦਾਂ ਉਹਨਾਂ ਦੇ ਆਫਿਸਰਾਂ ਨੇ ਕਰਨਾ, ਤੇ ਇਹ ਜਿਹੜੀਆਂ ਹੁਣ ਆਉਣ ਵਾਲਾ ਜਿਹੜਾ ਵੇਲਾ ਦੱਸੇਗਾ। ਬਾਕੀ ਜਿਹੜਾ ਚੋਣ ਸ਼ੋਸ਼ਾ ਆ, ਮੈਨੂੰ ਤਾਂ ਇਹ ਲੱਗਦਾ ਵੀ ਅਜੇ 2019 ਦੇ ਲਈ ਇੱਕ ਬੰਦਾ ਗ੍ਰਿਫ਼ਤਾਰ ਕੀਤਾ ਚਰਨਜੀਤ ਸ਼ਰਮਾ, ਅਗਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ 2022 ਦੀਆਂ ਉਦੋਂ ਤੱਕ ਦੇਖੀਏ ਕੌਣ ਕੌਣ ਆ। ਇਹ ਇੱਕ ਮੁੱਦਾ ਰਾਮ ਮੰਦਿਰ ਵਾਂਗੂ ਹੀ ਅਟਕਾ ਲਿਆ ਲੱਗਦਾ ਬੇ ਲੰਬਾ ਜਿਹੜਾ ਆ ਚੱਲਣ ਦੀ ਸੰਭਾਵਨਾ ਜਿਹੜੀ ਆ ਉਹ ਹੈਗੀ ਆ। ਤੇ ਅੱਗੇ ਆਪਣੇ ਨਾਲ ਜਗਤਾਰ ਜੌਹਲ ਭਾਜੀ ਵੀ ਜੁੜੇ ਆ ਤੇ ਉਹ ਕਹਿੰਦੇ ਆ ਵੀ ਇੱਕ ਚੁੱਪ 100 ਸੁੱਖ ਜਾਂ ਇੱਕ ਚੁੱਪ 100 ਨੂੰ ਹਰਾਉਂਦੀ ਹੈ। ਕਿਆ ਬਾਤ ਆ ਬਾਈ ਜੀ, ਬਹੁਤ ਗਿਣਤੀ ਲੋਕ ਐਸੇ ਹਨ ਜਿਨ੍ਹਾਂ ਦੇ ਮੱਥੇ ਦਰਖਤ ਲਾਏ ਹੁੰਦੇ, ਉਹ ਲੋਕ ਹੀ ਦਰਖਤ ਮਾਰਨ ਵਿੱਚ ਹੁੰਦੇ ਕਿ ਫਸਲਾਂ ਖਰਾਬ ਕਰਦੇ ਆ, ਤੇ ਇਹ ਵੀ ਗੱਲ ਇੱਕ ਵਧੀਆ ਹੈਗੀ ਆ। ਇੱਕ ਇਹ ਗੁਰਸੇਵ ਸਿੰਘ ਜੀ ਬਹੁਤ ਵਧੀਆ ਇਹਨਾਂ ਨੇ ਭਾਜੀ ਹੋਣਾ ਨੇ ਸੁਝਾਅ ਦਿੱਤਾ, ਜਾਣੀ ਗੱਲ ਕਹੀ ਆ ਜਗਤਾਰ ਜੌਹਲ ਭਾਜੀ ਹੋਣਾ ਨੇ ਵੀ ਸੜਕਾਂ ਦੇ ਜਿਹੜੇ ਕਿਨਾਰਿਆਂ ਤੇ ਦਰਖਤ, ਖਾਸ ਤੌਰ ਤੇ ਮੈਂ ਤਾਂ ਆਪਣੀ ਮਿਸਾਲ ਦੂੰਗਾ ਕਿਸੇ ਦੀ ਕੀ ਦੇਣੀ ਆ, ਵੀ ਜਿਹੜੇ ਸੜਕਾਂ ਦੇ ਕਿਨਾਰਿਆਂ ਤੇ ਆਪਾਂ ਲਵਾਏ ਸੀ ਦਰਖਤ, ਜ਼ਿਆਦਾਤਰ ਉਹਨਾਂ ਨੂੰ ਨੁਕਸਾਨ ਪਹੁੰਚਿਆ, ਤੇ ਇਹ ਵੀ ਇੱਕ ਕਾਰਨ ਹੋ ਸਕਦਾ ਵੀ ਉਹ ਜਿਹੜੇ ਖੇਤਾਂ ਵਾਲੇ ਹੋਣ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਖੇਤ ਜੇ ਜਿਹੜੇ ਨਾਲ ਦੇ ਹੈਗੇ ਆ ਉਹਦੀ ਜਿਹੜੀ ਛਾਂ ਹੋਣੀ ਆ ਉਹਦੇ ਵਿੱਚ ਹੋਣੀ ਨੀ। ਪਰ ਅਸੀਂ ਕੋਸ਼ਿਸ਼ ਤਾਂ ਇਹ ਕੀਤੀ ਵੀ ਜਿਹੜੇ ਸਜਾਵਟੀ ਬੂਟੇ ਲਾਏ ਜਾਣ, ਜਿਹੜੇ ਕਿ ਬਹੁਤ ਜ਼ਿਆਦਾ ਨੀ ਉੱਚੇ ਹੁੰਦੇ, ਹਨਾ, ਜਿਨ੍ਹਾਂ ਦੇ ਜਾਣੀ ਥੱਲੇ ਥੱਲੇ ਤੱਕ ਹੀ ਰਹਿਣਾ ਹੁੰਦਾ, ਸਿਰਫ ਇੱਕ ਤਰ੍ਹਾਂ ਦੇ ਨਾਲ ਆਪਣਾ ਤਾਂ ਇੰਨਾ ਕੁ ਸੰਬੰਧ ਆ ਵੀ ਇਨਵਾਇਰਮੈਂਟ ਨੂੰ ਥੋੜੀ ਜਿਹੀ ਤਾਜ਼ਗੀ ਦੇਣੀ। ਪਰ ਇੱਕ ਇਹ ਉਹਨਾਂ ਦੀ ਗੱਲ ਉੱਦਾਂ ਇਹ ਹੈਗੀ ਆ ਇਹ ਬਈ ਲੋਕੀ ਸੋਚਦੇ ਆ ਵੀ ਇਹ ਫਸਲਾਂ ਖਰਾਬ ਕਰਦੇ ਆ, ਕਿਉਂਕਿ ਹੁਣ ਇਹ ਆ ਕਿ ਘਰ ਛੋਟੇ ਛੋਟੇ ਹੋ ਗਏ ਆ, ਸੜਕਾਂ ਦੇ ਕਿਨਾਰਿਆਂ ਤੇ ਹੁਣ ਲੱਗ ਸਕਦੇ ਆ ਦਰਖਤ, ਹੋਰ ਤਾਂ ਬਹੁਤੇ ਥਾਂ ਬਚੇ ਨੀ। ਈਵਨ ਕਿ ਤੁਸੀਂ ਆਪਣੇ ਪਿੰਡ ਦੇ ਸਕੂਲ ਬਾਰੇ ਵੀ ਦੱਸ ਸਕਦੇ ਆ ਵੀ ਅੱਗੇ ਸਕੂਲ ਹੁੰਦੇ ਸੀ, ਗੁਰਸੇਵ ਸਿੰਘ ਜੀ, ਚਲੋ ਸਾਨੂੰ ਬੀਐਡ ਵਿੱਚ ਪੜ੍ਹਾਇਆ ਜਾਂਦਾ ਸੀ ਤਰਵੇਣੀ, ਜਦੋਂ ਕਹਿੰਦੇ ਵੀ ਦੇਸ਼ ਆਜ਼ਾਦ ਹੋਇਆ ਸੀ 1947 ਦੇ ਵਿੱਚ, ਹਨਾ, ਤੇ ਉਸ ਵੇਲੇ ਵੀ ਸਕੂਲਾਂ ਦੀਆਂ ਬਿਲਡਿੰਗਸ ਤਾਂ ਹੁੰਦੀਆਂ ਨੀ ਸੀ, ਹਨਾ, ਤੇ ਉਸ ਵੇਲੇ ਕੀ ਕਰਦੇ ਸੀ ਵੀ ਤਰਵੇਣੀ 3 ਬੂਟੇ ਲਾ ਦਿੱਤੇ ਜਾਂਦੇ ਸੀ, ਉਹਦੇ ਵਿੱਚ ਕਹਿੰਦੇ ਸੀ ਵੀ ਪਿੱਪਲ ਆ, ਨਹਿਮੇ ਆ ਤੇ ਬੋੜ ਆ, ਇਹ 3 ਦਰਖਤ ਲਾ ਦਿੱਤੇ ਜਾਂਦੇ ਹੁੰਦੇ ਸੀ, ਤੇ ਉਹਦੇ ਥੱਲੇ ਨਿਆਣੇ ਪੜ੍ਹਦੇ ਹੁੰਦੇ ਸੀ, ਕੋਈ ਬਿਲਡਿੰਗ ਨੀ ਸੀ ਹੁੰਦੀ, ਇਹਨੂੰ ਤਰਵੇਣੀ ਕਹਿ ਦਿੰਦੇ ਹੁੰਦੇ, ਤਰਵੇਣੀ ਲਾ ਕੇ ਸਕੂਲ ਬਣਾ ਦਿੰਦੇ ਹੁੰਦੇ ਸੀ, ਉਹਦੇ ਥੱਲੇ ਹੀ ਜਿਹੜੇ ਆਪਣੇ ਬਜ਼ੁਰਗ ਆ ਉਹ ਪੜ੍ਹਦੇ ਰਹੇ ਆ ਹੁਣ ਤੱਕ। ਹੁਣ ਤਾਂ ਇਹ ਹੋ ਗਿਆ ਵੀ ਹੁਣ ਕੱਚਾ ਥਾਂ ਹੀ ਨੀ ਤਰਵੇਣੀ ਦੀ, ਤਾਂ ਗੱਲ ਛੱਡੋ ਤੁਸੀਂ, ਇੱਕ ਬੂਟਾ ਨੀ ਉੱਥੇ ਮਿਲਦਾ, ਇੰਟਰਲੋਕ ਲੱਗ ਗਈ ਸਾਰੇ ਸਕੂਲਾਂ ਦੇ ਵਿੱਚ, ਮਾਸਟਰਾਂ ਨੂੰ ਵੀ ਪੁੱਛ ਲਓ, ਉਹ ਜੇ NRI ਜਾਂਦੇ ਵੀ ਆ ਤਾਂ ਉਹਨਾਂ ਦੀ ਪਹਿਲੀ ਡਿਮਾਂਡ ਇਹੀ ਹੁੰਦੀ ਆ ਵੀ ਸਾਡੇ ਜਿਹੜੀ ਇੱਥੇ ਗਰਾਊਂਡ ਆ ਇਹਦੇ ਵਿੱਚ ਇੰਟਰਲੋਕ ਲਵਾ ਦਿਓ।
ਧੂੜ ਮਿੱਟੀ ਨਾ ਉੱਥੇ, ਬਿਲਕੁਲ ਭਾਜੀ, ਉਹ ਪਿੰਡ ਦੀ ਸਕੂਲ ਦੀ ਗੱਲ ਦੱਸ ਦੋ, ਸਾਡੇ ਪਿੰਡ ਪ੍ਰਾਇਮਰੀ ਸਕੂਲ ਹੈਗਾ, ਸਾਡੇ ਮਿਡਲ ਸਕੂਲ 8ਵੀਂ ਤੱਕ ਦਾ ਸਕੂਲ ਆ, ਤੇ ਇੱਕ ਟਾਈਮ ਹੁੰਦਾ ਸੀਗਾ ਕਿ ਜਦੋਂ ਅਸੀਂ ਛੋਟੇ ਸੀਗੇ ਜਦੋਂ ਦੇਖਣਾ ਤਾਂ ਉੱਥੇ ਫੁੱਲ ਬੂਟੇ ਲੱਗੇ ਹੁੰਦੇ ਸੀ, ਦਰਖਤ ਵੀ ਸੀਗੇ, ਬਹੁਤ ਸੋਹਣਾ ਸੀਗਾ, ਤੁਹਾਨੂੰ ਪਤਾ ਕਿ ਫੁੱਲਾਂ ਦੇ ਨਾਲ ਤਾਂ ਵੈਸੇ ਸੋਹਣਾ ਲੱਗਦਾ ਨਾ, ਫਿਰ ਬਿਲਡਿੰਗ ਬੈਟਰ ਨੀ ਲੱਗਦੀ, ਖੂਬਸੂਰਤੀ ਨੇਚਰ ਨਾਲ ਨੈਚੁਰਲੀ ਹੋ ਜਾਂਦਾ ਨਾ ਬੰਦੇ ਦਾ, ਖਿੱਚਿਆ ਜਾਂਦਾ ਬੰਦਾ ਉੱਧਰ ਨੂੰ। ਪਰ ਹੁਣ ਜਦੋਂ ਮੈਂ ਆਇਆ ਇੰਟਰਲੋਕ ਵਾਲੀ ਗੱਲ ਕਿ ਬਿਲਡਿੰਗ ਤਾਂ ਬੜੀ ਹੋ ਗਈ, ਬੇਢੰਗੀ ਜੀ ਕਰਤੀ, ਜਾਣੀ ਕਿ ਗਰਾਊਂਡ ਵੀ ਖਤਮ ਕਰਤੀ, 2-4 ਕਮਰੇ ਇੱਧਰ ਛੱਡ ਤੇ, 2-4 ਕਮਰੇ ਪਰੇ ਪਰਾਂ ਵੀ ਕਰਕੇ ਛੱਡ ਤੇ, ਤਾਂ ਉਹ ਖਿੱਚ ਜਿਹੀ ਨੀ ਰਹੀ ਸਕੂਲ ਦੇ ਵਿੱਚ, ਉਹਨਾਂ ਨੂੰ ਦੇਖਣ ਨੂੰ ਕੋਈ ਹੈ ਨੀ ਗਾ, ਕੋਈ ਇੰਟਰੈਕਸ਼ਨ ਨੀ ਹੈ ਬਣ ਰਿਹਾ ਕਿ ਜਿਹੜਾ ਕਿ ਨੇਚਰ ਵਾਲੀ ਫੁੱਲਾਂ ਦੀ ਗੱਲ ਹੁੰਦੀ ਆ, ਤਾਂ ਉਹ ਦਰਖਤਾਂ ਨਾਲ ਹੈਗਾ, ਉਹ ਗੱਲ ਉਹੀ ਹੈਗੀ ਨਾ ਵੀਰ, ਨੇ ਪਹਿਲੀ ਵੀ ਗੱਲ ਕੀਤੀ ਹੈ ਕਿ ਜੇਕਰ ਜ਼ਿਮੀਦਾਰ ਖਰਾਬ ਕਰ ਰਿਹਾ, ਜੇਕਰ ਆਹ ਗੱਲ ਜੇ ਕਿਤੇ ਨਾ ਕਿਤੇ ਸੱਚ ਆ, ਜੇਕਰ ਖੇਤ ਵਾਲਾ ਬੰਦਾ ਸੋਚ ਰਿਹਾ ਕਿ ਛੋਰਾ ਮਾਰ ਰਿਹਾ ਮੇਰੀ ਫਸਲ ਨੂੰ, ਪਰ ਉੱਥੇ ਅਵੇਅਰਨੈਸ ਦੀ ਗੱਲ ਹੈ ਨਾ ਕਿ ਹਵਾ ਤੁਸੀਂ ਪੈਦਾਵਾਰ ਤੋਂ ਪਰਾਂ ਨੂੰ ਕੱਢ ਲਓਗੇ ਤੁਸੀਂ ਜ਼ਮੀਨ ਚੋਂ, ਪਰ ਹਵਾ ਦੀ ਪੈਦਾਵਾਰ ਕਿੱਥੋਂ ਲੈ ਕੇ ਆਓਗੇ, ਤੇ ਉਹੀ ਸਕੂਲ ਦੇ ਵਿੱਚ ਆ ਕੇ ਆਪਾਂ ਪੜ੍ਹਾਈ ਤੇ ਜਾਵਾਂਗੇ, ਜਿਹੜੇ ਹੁੰਦਾ ਆਪਣਾ ਸਬਜੈਕਟ ਹੁੰਦਾ ਇਨਵਾਇਰਮੈਂਟ ਦਾ, ਪਰ ਦਰਖਤ ਲਾਉਣ ਦੀ ਨੀ ਨਾ ਗੱਲ ਕਰਨੀ, ਪ੍ਰੈਕਟੀਕਲ ਉਹ ਪੱਟ ਕੇ ਲਾ ਦੇਣੀ ਹੈ, ਟਾਈਲਾਂ ਲਗਵਾ ਦੇਣੀ ਹੈ।
ਸਹੀ ਗੱਲ ਆ, ਤੇ ਉਹ ਜਦੋਂ ਪ੍ਰੈਕਟੀਕਲ ਹੋਣਾ ਨੀ ਤੇ ਉਹ ਕਿਤਾਬਾਂ ਤੱਕੇ ਜਿਹੜੀ ਨੌਲੇਜ ਆ ਉਹ ਜਿਹੜੀ ਰਹਿ ਜਾਣੀ ਆ। ਤੇ ਆਪਣੇ ਨਾਲ GS ਚਾਹਲ ਭਾਜੀ ਵੀ ਜੁੜ ਚੁੱਕੇ ਆ, ਤੇ ਚਾਹਲ ਭਾਜੀ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ, ਤੇ ਖਬਰ ਉਹਨਾਂ ਨੇ ਵੀ ਭੇਜੀ ਆ, ਤੇ ਇਹ ਵੀ ਇੱਕ ਤਰਾਸ ਦੀ ਹੈਗੀ ਆ, ਵੈਸੇ ਤਾਂ ਇਹ ਬੜੀ ਅਟਪੱਟੀ ਜਿਹੜੀ ਗੱਲ ਹੈਗੀ ਵੈਸੇ, ਜਿਹੜੀ ਖਬਰ ਉਹਨਾਂ ਨੇ ਭੇਜੀ ਆ ਕਿ ਇੱਥੇ ਵੈਸੇ ਇਹ ਪਿਛਲੇ ਮਹੀਨੇ ਦੀ ਸ਼ਾਇਦ ਗੱਲ ਹੈਗੀ ਆ, ਇਹ ਕਾਫੀ ਮੁੱਦਾ ਜਿਹੜਾ ਆ ਗਰਮਾਇਆ ਹੋਇਆ ਆ, ਤੇ ਹੁਣ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਪੰਜਾਬ ਦੇ ਵਿੱਚ ਵੀ ਚੱਲਦੀ ਆ ਵੀ ਇੱਥੇ ਭੈਣ ਭਰਾ ਵੀਜ਼ਾ ਲੈਣ ਦੇ ਲਈ ਵਿਆਹ ਕਰਾ ਕੇ ਬੈਠੇ ਆ ਆਸਟ੍ਰੇਲੀਆ ਦੇ ਵਿੱਚ। ਪਹਿਲਾਂ ਕੈਨੇਡਾ ਦੇ ਵਿੱਚ ਇੱਦਾਂ ਦੀਆਂ ਗੱਲਾਂ ਜਿਹੜੀਆਂ ਸੁਣਨੀਆਂ ਮਿਲਦੀਆਂ ਹੁੰਦੀਆਂ ਸੀ, ਹੁਣ ਆਸਟ੍ਰੇਲੀਆ ਦੇ ਵਿੱਚ ਵੀ ਇਹ ਸ਼ੁਰੂ ਜਿਹੜਾ ਹੋ ਗਿਆ। ਉਹਨਾਂ ਨੇ ਜਿਹੜੀ ਚਾਹਲ ਸਾਹਿਬ ਉਹਨਾਂ ਨੇ SBS ਦੇ ਮਾਧਿਅਮ ਦੇ ਰਾਹੀਂ ਆਪਾਂ ਨੂੰ ਜਿਹੜੀ ਇਹ ਖਬਰ ਜਿਹੜੀ ਆ ਭੇਜੀ ਆ, ਕਾਫੀ ਲੰਮੀ ਚੌੜੀ ਹੈਗੀ ਆ। ਤੇ ਇਹਦੇ ਵਿੱਚ ਵੀ ਉਹਨਾਂ ਦੀ ਜਿਹੜੀ ਕਜ਼ਨ ਆ ਉਹਨੇ ਜਿਹੜੀ ਕੰਪਲੇਂਟ ਕੀਤੀ ਆ ਵੀ ਮੇਰੇ ਜਿਹੜੇ ਡਾਕੂਮੈਂਟਸ ਹੈਗੇ ਆ ਉਹਦੇ ਵਿੱਚ ਹੇਰ ਫੇਰ ਕਰਕੇ ਜਿਹੜੇ ਉੱਥੇ ਪਹੁੰਚੇ ਆ, ਤੇ ਬਾਅਦ ਦੇ ਵਿੱਚ ਆਪਸ ਵਿੱਚ ਜਿਹੜੀ ਮੈਰਿਜ ਜਿਹੜੀ ਕਰਵਾਈ ਗਈ ਆ ਜਿਹੜੀ ਕਿ 2012 ਦੇ ਵਿੱਚ ਹੋਈ ਸੀ। ਤੇ ਇਹਦੇ ਇਸ ਮੈਰਿਜ ਜਿਹੜੀ ਇਹ ਭੈਣ ਭਰਾ ਨੇ ਹੋਈ ਆ ਵੀਜ਼ਾ ਲੈਣ ਦੇ ਚੱਕਰਾਂ ਦੇ ਵਿੱਚ, ਇਹਦੇ ਵਿੱਚ ਪਿਤਾ ਮਾਤਾ ਤੇ ਉਹਦੇ ਭਰਾ ਉਹਨਾਂ ਦੀ ਵੀ ਵਿੱਚ ਸ਼ਮੂਲੀਅਤ ਜਿਹੜੀ ਆ ਉਹ ਪਾਈ ਗਈ ਆ। ਤੇ ਨੈਤਿਕ ਤੌਰ ਤੇ ਵੀ ਕਾਫੀ ਆਪਾਂ ਗਿਰਦੇ ਜਾ ਰਹੇ ਆ ਗੁਰਦੇਵ ਸਿੰਘ ਜੀ।
ਜੀ ਬਿਲਕੁਲ ਬਿਲਕੁਲ ਭਾਜੀ, ਤੁਸੀਂ ਇੱਥੇ ਆ ਕੇ ਦੇਖੋ ਤਾਂ ਮੈਨੂੰ ਨਾ ਕਈ ਏਜੰਟ ਮਿਲੇ ਜਾਣ ਕਿ ਕਹਿ ਲਓ ਕਿ ਫਰੈਂਡ ਸਰਕਲ ਦੇ ਵਿੱਚ ਕਈ ਬੰਦੇ ਇਸ ਕੰਮ ਹਰ ਕਿਸੇ ਨੂੰ ਰੋਜ਼ਗਾਰ ਕਰਨਾ ਹੁੰਦਾ ਤਾਂ 2-4 ਕੁ ਜਾਣੇ ਜਿੱਦਾਂ ਇਸ ਕੰਮ ਚ ਪਏ ਹੋਏ ਆ ਏਜੰਟ ਹੀ ਆਪਾਂ ਕਹਿੰਦੇ ਹੁੰਦੇ ਨਾ, ਚਲੋ ਮਾਈਗ੍ਰੇਸ਼ਨ ਇੱਥੇ ਆ ਕੇ ਬੋਰਡਿੰਗ ਅਸੀਂ ਡਿਫਰੈਂਟ ਯੂਜ਼ ਕਰੀ ਸੀ ਬਾਹਰ ਆ ਕੇ, ਪਰ ਜਿਹੜੇ ਏਜੰਟ ਬਣੇ ਹੋਏ ਆ ਤਾਂ ਉਹਨਾਂ ਦੀਆਂ ਗੱਲਾਂ ਤੋਂ ਹੀ ਚਿਰ ਬਾਅਦ ਮਿਲ ਸਕੇ। ਹਰੇਕ ਦਾ ਸੁਭਾਅ ਬਦਲਦਾ, ਕੋਈ ਕਿਸੇ ਪਾਸੇ ਜਾਂਦਾ, ਕੋਈ ਕਿਸੇ ਪਾਸੇ ਜਾਂਦਾ, ਤੇ ਉਹਨਾਂ ਦੀਆਂ ਆਹ ਜਿੱਦਾਂ ਕਹਿ ਲਓ ਕਿ ਆਹ ਤਾਂ ਬਹੁਤ ਚਿਰ ਤੋਂ ਚੱਲਿਆ ਆ ਰਿਹਾ ਕਿ ਪੰਜਾਬੀ ਜੇਕਰ ਵਧੀਆ ਕੰਮਾਂ ਨੂੰ ਜਾਣੇ ਜਾਂਦੇ ਆ ਤੇ ਮੈਂ ਕਹਿੰਦਾ ਵੀ ਪੁੱਠੇ ਕੰਮ ਵੀ ਸਿਰੇ ਤੋਂ ਸਿਰੇ ਕਰਦੇ ਆ, ਤੇ ਉਹਨਾਂ ਤੋਂ ਵੀ ਮੈਂ ਸੁਣਿਆ ਕਿ ਕਹਿ ਰਿਹਾ ਕਿ ਯਾਰ ਬਾਹਰ ਜੇ ਕਿਸੇ ਬੰਦੇ ਨੇ ਇਹ ਕਰਾਉਣਾ ਉਹ ਕਰਾਉਣਾ ਹਰ ਤਰ੍ਹਾਂ ਦੀ ਜਾਣੀ ਕਿ ਗੱਲ ਜਾਣੀ ਜੋ ਤੁਸੀਂ ਅਸੀਂ ਸੋਚਦੇ ਨੀ ਤਾਂ ਬੱਚਾ ਕਹਿੰਦਾ ਨੀ ਹੁੰਦਾ ਸਵੇਰ ਨੂੰ ਬੱਚਾ ਉੱਠ ਕੇ ਮੂੰਹ ਚੋਂ ਕੁਛ ਕੱਢ ਦੇਵੇ ਤਾਂ ਏਜੰਟ ਉਹ ਵੀ ਕਰਨ ਨੂੰ ਤਿਆਰ ਬੈਠੇ ਤੇ ਤੁਸੀਂ ਮੂੰਹੋਂ ਗੱਲ ਕੱਢੋ ਅਸੀਂ ਉਹ ਪੂਰੀ ਕਰਾਂਗੇ ਬਸ ਪੈਸੇ ਲੈ ਕੇ ਆਓ, ਤੇ ਉਹਨਾਂ ਨੇ ਸਲਾਹ ਦੇ ਦਿੱਤੀ ਹੋਣੀ ਆ ਏਦਾਂ ਕਰਕੇ ਜਾਓ ਤੁਸੀਂ ਬਾਹਰ ਹੀ ਜਾਣਾ ਤੋਰ ਦਿੰਦੇ ਤੁਹਾਨੂੰ ਉਹੀ ਗੱਲ ਹੈ ਕਿ ਫੀਲਿੰਗ ਮਰੀਆਂ ਹੋਈਆਂ ਨੇ ਕਿ ਫੀਲਿੰਗ ਹੀ ਹੈ ਨੀ
ਜੀ।
ਪਰ ਇੱਕ ਗੱਲ ਮੈਂ ਛੇਕਵੇ ਜੇ ਨਾ ਜਿਆਦਾ ਚੱਲੀ ਜਾ ਰਹੇ ਆ ਤੇ ਅਸੀਂ ਨਾ ਜੇ ਪ੍ਰੋਗਰਾਮ ਦੇ ਐਂਡ ਦੇ ਵੱਲ ਚਲਾਂਗੇ ਤਾਂ ਕਿਸੇ ਸਾਕਸ਼ੀ ਦੀ ਗੱਲ ਮੈਂ ਮਿਲਿਆ ਡਲਹੌਜੀ ਟੂਰ ਦੇ ਉੱਤੇ ਕਿਸੇ ਨੂੰ ਕਿ ਪੋਜ਼ਿਟਿਵਿਟੀ ਕੀ ਹੁੰਦੀ ਆ ਨਾ ਕਿ ਪੋਜ਼ਿਟਿਵ ਕਿੰਨਾ ਸੀ ਬੰਦਾ, ਉਹਦੀ ਗੱਲਬਾਤ ਸ਼ੇਅਰ ਕਰਾਂਗੇ ਜਾਣ ਤੋਂ ਪਹਿਲਾਂ ਫਸਟ।
ਅੱਛਾ ਚਲੋ, ਜਾਣ ਤੋਂ ਪਹਿਲਾਂ ਤੇ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਗਾਣਾ ਸੁਣਦੇ ਹਾਂ, ਗਾਣਾ ਸੁਣਨ ਤੋਂ ਬਾਅਦ ਉਸ ਤੋਂ ਫੇਰ ਜੋੜਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਨਾਲ ਹਰਮਨ ਦੀ ਦੇ ਉੱਤੇ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਇਹ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawftarsingh.com।
ਬਿਜ਼ਨਸ ਅਕਾਊਂਟਿੰਗ ਐਂਡ ਟੈਕਸੇਸ਼ਨ ਚ ਪ੍ਰੋਬਲਮ ਆ ਰਹੀ ਹੈ? ਆ ਟੈਨਸ਼ਨ ਨਾ ਲਓ, ਕਿਉਂਕਿ ਤੁਹਾਡੀ ਟੈਨਸ਼ਨ ਦਾ ਇੱਕੋ ਹੀ ਹੈ ਸੋਲੂਸ਼ਨ, KPG ਟੈਕਸੇਸ਼ਨ। ਅੱਜ ਹੀ ਵਿਜ਼ਿਟ ਕਰੋ ਸ਼ਾਪ ਨੰਬਰ 40, ਲੈਵਲ 1, 15-23 ਲੈਂਗੋਨ ਸਟ੍ਰੀਟ, ਡੈਨੀਨੌਗ, ਜਾਂ ਆਫਿਸ 107, ਲੈਵਲ 1, 21 ਐਲਗਰ ਰੋਡ, ਡੈਡੀਮਡ, 13-15 ਵੈਨਵਿਕ ਸਟ੍ਰੀਟ, ਜੀਲੋਂਗ, ਜਾਂ ਫਿਰ 37 ਇੰਟਰਲਿੰਕ ਡਰਾਈਵ, ਡਰੈਗੀਬਰਡ। ਫਾਰ ਮੋਰ ਇਨਫਾਰਮੇਸ਼ਨ ਕਾਲ 1300 KP ਟੈਕਸ ਔਰ ਲੌਗ ਔਨ ਟੂ kpgtaxation.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Harman Radio, ek baar fir leke aa raha hai program Migration Matters. With Visa Aid Immigration and Education Services, jis vich migration sambandhi kise vi tarah de sawal da jawab tusi lai sakoge. So sunna na pulna har mangalwar Amardeep Kaur naal sham 7 baje to 8 baje tak program Migration Matters.
ओ नेहा, इतनी उदास क्यों है?
ओ यार, उदास नहीं, कंफ्यूज्ड हां। कोई कोर्स ज्वाइन करना है पर केड़ा ते किथे पता नहीं, जेड़ा मेरे करियर नु दवे उड़ान और मेनू बनावे स्किल्ड।
ओए होए, बस इनी छोटी जी गल, तू आज ही ज्वाइन कर ऑस्ट्रेलिया दा बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI, जिदे च जॉब रेडी प्रोग्राम्स ने। ओदे विचों ट्रेड कोर्सेज ऑटोमोटिव कारपेंट्री, पेंटिंग, बिल्डिंग एंड कंस्ट्रक्शंस, हेल्थ, बिजनेस एंड मैनेजमेंट कोर्सेज भी ने। ए इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने। IT Certificate 3 Diploma in Children's Services, ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323 028-859-0377 ਤੇ।
टैक्स रिटर्न भरने ते अपने बिजनेस दे अकाउंट तैयार करन दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्ना भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट, पता नोट कर लो। 3/61 Robinson Street, Dandenong, Melbourne. फोन नंबर 0387590629।
Friday Rush Motion Pictures, Shitij Chaudhary Films and Naresh Kathuria Films presents Uraeda.
Tu tank de naal meri aankh karke khade di, photo vekhi hai ke nahi?
Dekhi hai.
Te hor tank da main tinde len janda si.
Starring Tasim Jassar, Neeru Bajwa, Gurpreet Kuggi and BN Sharma. Directed by Shitij Chaudhary. Movie releasing on 1st February 2019.
Nanak Bakery, Dandenong, Melbourne wale, Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ, ਚੌਵੀ ਘੰਟੇ
ਹਰਮਨ ਰੇਡੀਓ।
ਤੋ ਸਵਾਗਤ ਹੈ ਤੁਹਾਡਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾ ਤੇ ਮੈਂ ਗੁਰਸੇਵਕ ਸਿੰਘ ਪਿੰਡ ਸਤਨੌਰ ਤੋਂ। ਮੈਂ ਸਰਬਜੀਤ ਭਾਜੀ, ਮੈਨੂੰ ਲੱਗਦਾ ਕਿ ਦਲਜੀਤ ਭਾਜੀ ਦਾ ਡਿਸਕਨੈਕਟ ਹੋ ਗਿਆ ਤੇ ਉਹਨਾਂ ਦੀ ਆਵਾਜ਼ ਨਹੀਂ ਆ ਰਹੀ, ਪਰ ਅਸੀਂ ਚਲੋ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਤੇ ਅਸੀਂ ਪ੍ਰੋਗਰਾਮ ਦੇ ਆਖਰੀ ਪੜਾਅ ਦੇ ਵਿੱਚ ਆਏ ਹੋਏ ਹਾਂ ਤੇ ਜਿਹੜੀ ਫਰਮਾਇਸ਼ ਰਮਨਜੀਤ ਡੰਡੋਰੀਆ ਭਾਜੀ ਹੋਣੀ ਕਰੀ ਸੀਗੀ ਤੇ ਉਹ ਜ਼ਰੂਰ ਅਸੀਂ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਚੁੰਨੀ ਗੀਤ ਸੁਣਾ ਕੇ ਜਾਵਾਂਗੇ। ਪਰ ਜਿਹੜੀ ਮੈਂ ਗੱਲਬਾਤ ਇਸ ਗੀਤ ਬ੍ਰੇਕ ਤੋਂ ਪਹਿਲਾਂ ਕਰ ਰਹੇ ਸੀਗੇ, ਗਿਲੇ ਸ਼ਿਕਵੇ ਬਹੁਤ ਵੱਧ ਜਾਂਦੇ ਨਾ ਜਦੋਂ ਅਸੀਂ। ਹਾਂਜੀ ਹਾਂਜੀ ਦਲਜੀ ਭਾਜੀ,
ਹਾਂਜੀ ਤੇ ਮੈਂ ਸੁਣ ਰਿਹਾ ਸਾਡੀ ਗੱਲਬਾਤ ਤੇ ਸੁਣਾਓ ਫਿਰ ਕਿਹੜੀ ਗੱਲ ਤੁਸੀਂ ਪੋਜ਼ਿਟਿਵ ਦੱਸਣੀ ਆ।
ਹਾਂ ਜਿਹੜੀ ਗੱਲ ਕਰ ਰਹੇ ਸੀਗੇ, ਚਲੋ ਅਸੀਂ ਪ੍ਰੋਗਰਾਮ ਦੇ ਵਿੱਚ ਅਸੀਂ ਚਲੋ ਚਿੰਤਨ ਕਰਨਾ ਬਹੁਤ ਜ਼ਰੂਰੀ ਹੁੰਦਾ ਨਾ ਕੀ ਹੋ ਰਿਹਾ ਆ ਸਮਾਜ ਦੇ ਵਿੱਚ ਜਿੱਥੇ ਅਸੀਂ ਵਿਚਰ ਰਹੇ ਹਾਂ, ਬੇਸ਼ੱਕ ਬਾਹਰਲਾ ਮੁਲਕ ਆ ਜਾਂ ਇੱਥੇ ਦਾ ਮੁਲਕ ਆ, ਪਰ ਕਿਤੇ ਨਾ ਕਿਤੇ ਅਸੀਂ ਜਦੋਂ ਤਾਂ ਆਏ ਸੀਗੇ ਨੈਗੇਟਿਵਿਟੀ ਸੁਣਦੇ ਹਾਂ ਨਾ, ਜੇ ਕਿਸੇ ਨਾਲ ਗੱਲ ਕਰੋ ਕੀ ਹਾਲ ਆ ਤੇ ਉਹ ਲੱਗ ਜਾਂਦੇ ਆ ਕਿ ਜੀ ਆਹ ਹੋ ਗਿਆ, ਉੱਜੜ ਗਏ, ਯੇ ਵੋ। ਤੇ ਪਿਛਲੇ ਦਿਨੀ ਨਾ ਅਸੀਂ ਡਲਹੌਜੀ ਜਾਣ ਦਾ ਮੌਕਾ ਮਿਲਿਆ ਕਿ ਇੱਥੇ ਬਰਫ਼ ਪਈ ਹੋਈ ਸੀ, ਇਹਦੇ ਕੋਲ ਬਰਫ਼ ਦੇਖ ਕੇ ਆਉਂਦੇ ਆ। ਤੁਹਾਨੂੰ ਪਤਾ ਬ੍ਰਿਸਬੇਨ ਵਾਲਿਆਂ ਦੇ ਤਾਂ ਬਹੁਤ ਬੜੀ ਚੀਜ਼ ਆ, ਇੰਨੀ ਕਿੰਨੀ ਗਰਮੀ ਦੇਖਦੇ ਆ, ਗਰਮੀ ਦਾ ਮੌਸਮ ਦੇਖਦੇ ਆ, ਤਾਂ ਚਲੋ ਇੱਥੇ ਬਰਫ਼ ਦੇਖ ਕੇ ਆਉਂਦੇ ਆ। ਸੋਹਣਾ ਮੌਸਮ ਹੋਇਆ ਤੇ ਅਸੀਂ ਗਏ ਤਾਂ ਸਾਨੂੰ 5-7 ਕਿਲੋਮੀਟਰ ਬਾਣੀ ਖੇਤ ਨਾਂ ਦੇ ਟਾਊਨ ਦੇ ਵਿੱਚ ਰੁਕਣਾ ਪਿਆ ਕਿਉਂਕਿ ਰੋਡਸ ਬਲੋਕ ਹੋ ਚੁੱਕੇ ਸੀਗੇ, ਅੱਗੇ ਨਹੀਂ ਜਾ ਸਕਦੇ ਸੀ। ਸਾਨੂੰ ਫੌਜੀਆਂ ਨੇ ਰੋਕਤਾ, ਕਹਿੰਦੇ ਤੁਸੀਂ ਜੇਕਰ ਪੰਜਾਬ ਤੋਂ ਆਏ ਤਾਂ ਗੱਡੀਆਂ ਇੱਥੇ ਰੋਕ ਲਓ, ਤੁਹਾਨੂੰ ਪਤਾ ਨੀ ਲੱਗਣਾ ਤੇ ਸਲਿਪ ਵਗੈਰਾ ਹੋ ਜੂਗੀ ਗੱਡੀ। ਅਸੀਂ ਕਿਹਾ ਠੀਕ ਆ। ਤਾਂ ਅਸੀਂ ਰਾਤ ਨੂੰ ਉੱਥੇ ਟਾਊਨ ਦੇ ਵਿੱਚ ਰੁਕ ਗਏ ਤਾਂ ਮੋਟਰ ਲੈ ਕੇ ਸਟੇਅ ਕੀਤਾ, ਤੇ ਜੋ ਸਵੇਰ ਨੂੰ ਦੇਖਿਆ ਤਾਂ ਉੱਥੇ ਬਣੀ ਖੇਤ ਦੇ ਵਿੱਚ ਵੀ ਸਨੋਹ ਪੈ ਗਈ ਉਸ ਵੀ ਸਾਰਾ ਆਲਾ ਦੁਆਲਾ ਚਿੱਟਾ ਹੋਇਆ ਭਰਿਆ। ਅਸੀਂ ਕਿਹਾ ਵੀ ਚਲੋ ਅੱਗੇ ਜਾਣ ਦੀ ਕੀ ਲੋੜ ਆ, ਸਨੋਹ ਤਾਂ ਇੱਥੇ ਪੈ ਗਈ ਆ, ਕਾਫੀ ਸੋਹਣਾ ਬਣਿਆ ਹੋਇਆ ਸੀ ਇਨਵਾਇਰਮੈਂਟ। ਅਸੀਂ ਥੱਲੇ ਗਰਾਊਂਡ ਦੇ ਵਿੱਚ ਭਾਈ ਚਲੇ ਗਏ ਤੇ ਫੋਟੋਸ ਵਗੈਰਾ ਕਲਿੱਕ ਕਰੀਏ, ਖੇਡੀਏ ਬਰਫ਼ ਵਗੈਰਾ ਤੇ। ਅਸੀਂ ਥੱਲੇ ਗਏ ਨਾ ਤਾਂ ਥੱਲੇ ਪਹਾੜੀ ਦੇ ਨਾਲ ਤੋਂ ਟੈਂਟ ਟੈਂਟ ਜਿਹਨੂੰ ਅਸੀਂ ਝੁੱਗੀ ਚੋਪੜੀ ਨੀ ਕਹਿੰਦੇ ਹੁੰਦੇ, ਤਪਾਲਾਂ ਪਾਈ ਤਾਂ ਉਹ ਪੈ ਕੇ ਉਹ ਨਾਲ ਤੋਂ ਨਾਲਾ ਹੋ ਗਏ ਉਹਨਾਂ ਦੇ, ਤੇ ਨਿਆਣੇ 3-4 ਜਾਣੇ ਬਰਫ਼ ਤੇ ਖੇਡਣ ਲੱਗੇ ਉੱਤੇ। ਉਹ ਮੈਂ ਦੇਖ ਕੇ ਬਹੁਤ ਹੈਰਾਨ ਕਿ ਅਸੀਂ ਤਾਂ ਬੁਰਾ ਹਾਲ ਹੋਇਆ, ਕੋਈ ਰਾਤ ਨੂੰ ਉੱਥੇ ਲਾਈਟ ਵੀ ਨੀ ਸੀਗੀ, ਤਾਂ ਅਸੀਂ ਸਾਨੂੰ ਕਿੰਨੇ ਕੰਬਲ ਦੇ ਤੇ ਅਸੀਂ ਥਰੂ ਥਰੂ ਕਰੀਏ, ਕਿਉਂਕਿ ਮੇਰਾ ਨਿਊ ਐਕਸਪੀਰੀਅੰਸ ਸੀਗਾ ਕਿ -2-3 ਟੈਂਪਰੇਚਰ ਸੀ ਉੱਥੇ ਦਾ, ਤਾਂ ਸਾਨੂੰ ਬਹੁਤ ਠੰਡ ਲੱਗੇ। ਤਾਂ ਅਸੀਂ ਦੇਖਿਆ ਤਾਂ ਮੇਰੇ ਇੱਕ ਦਮ ਝਟਕਾ ਲੱਗਿਆ ਕਿ ਬੰਦੇ ਕਿੱਦਾਂ ਬੈਠੇ ਹੋਏ ਠੰਡ ਦੇ ਵਿੱਚ। ਤਾਂ ਉਹ ਚਲੋ ਮੈਂ ਉਹਨਾਂ ਨੂੰ ਥੋੜੀ ਦੋਸਤੀ ਜੀ ਕੀਤੀ, ਜਿੱਦਾਂ ਨੇਚਰ ਬੰਦੇ ਦਾ ਸੁਭਾਅ ਹੁੰਦਾ, ਮੈਂ ਕਹਿੰਦਾ ਨਿਆਣੇ ਨਾਲ ਕ੍ਰਿਕਟ ਖੇਡਣ ਲੱਗ ਪਿਆ, ਉਹ ਮਿਕਸ ਜੇ ਹੋ ਗਏ, ਫਿਰ ਉਹਨਾਂ ਦੇ ਮੈਂ ਘਰ ਦਿਆਂ ਕੋਲ ਚਲਾ ਗਿਆ ਤੇ ਉਹ ਅੱਗ ਬਾਲੀ ਬੈਠੇ, ਤੇ ਜਦੋਂ ਮੈਂ ਗੱਲਬਾਤ ਕੀਤੀ ਉਹ ਪੰਜਾਬੀ ਨਿਕਲੇ ਬੰਦੇ ਧੂਰੀ ਦੇ ਏਰੀਏ ਦੇ। ਤਾਂ ਪਹਿਲਾਂ ਤਾਂ ਗੱਲਬਾਤ ਕਰੀ ਗਿਆ, ਮੈਂ ਚੱਲ ਇਹਨਾਂ ਦੀ ਗੱਲਬਾਤ ਰਿਕਾਰਡ ਕਰਦਾ ਪਿਆ, ਉਹਨਾਂ ਨੂੰ ਪੁੱਛਿਆ ਮੈਂ ਕਿ ਜੇ ਤੁਹਾਨੂੰ ਤੁਸੀਂ ਮਾਇੰਡ ਨਾ ਕਰੋ ਤਾਂ ਮੈਂ ਰਿਕਾਰਡਿੰਗ ਕਰ ਲਈਏ ਆਪਣੀ ਨੋਰਮਲ ਗੱਲਬਾਤ। ਉਹ ਕਹਿੰਦੇ ਕਰ ਲਓ ਕੋਈ ਚੱਕਰ ਨੀ। ਤਾਂ ਉਹ ਜਦੋਂ ਮੈਂ ਗੱਲਬਾਤ ਸ਼ੁਰੂ ਕੀਤੀ ਤੁਹਾਨੂੰ ਦੱਸਿਆ ਕਿ ਅਸੀਂ ਕਵਾੜੀ ਆ ਤੇ ਕਵਾੜ ਦਾ ਕੰਮ ਕਰਦੇ ਹਾਂ ਇਸ ਏਰੀਏ ਦੇ ਵਿੱਚ। ਤਾਂ ਚਲੋ ਜੀ ਗੱਲਾਂ ਬਾਤਾਂ ਚੱਲੀ ਗਈਆਂ, ਮੈਂ ਉਹਨੂੰ ਪੁੱਛਿਆ ਮੈਂ ਕਿੱਦਾਂ ਕਿ ਤੁਹਾਨੂੰ ਠੰਡ ਨੀ ਲੱਗਦੀ ਕਿ ਨਿਆਣੇ ਏਦੀ ਖੇਡੀ ਜਾਂਦੇ। ਉਹ ਮੈਂ ਉਡੀਕ ਕਰ ਰਿਹਾ ਸੀਗਾ ਕਿ ਉਹ ਸਰਕਾਰ ਤੇ ਜਾਂ ਕਿਸੇ ਤੇ ਗਿਲਾ ਸ਼ਿਕਵਾ ਕਰਨਗੇ। ਉਹ ਬੰਦਾ ਧੂਰੀ ਦੇ ਇਲਾਕੇ ਦਾ ਹੀ ਬੰਦਾ ਸੀਗਾ, ਉਹ ਪਰਿਵਾਰ ਦੇ 5-6 ਜੀ ਸੀ, ਛੋਟੇ ਬੱਚੇ ਪਾ ਕੇ ਤੇ ਵਿੱਚ ਉਹਦਾ ਡੈਡੀ ਪਾ ਕੇ ਸਿਆਣਾ ਸੀ। ਉਹਨੇ ਦੱਸਿਆ ਕਿ ਕਹਿੰਦੇ ਅਸੀਂ 15 ਸਾਲਾਂ ਤੋਂ ਇਸ ਏਰੀਏ ਚ ਆਉਂਦੇ ਹਾਂ, ਖਾਸ ਕਰਕੇ ਗਰਮੀਆਂ ਚ ਸਿਆਣਾ ਚ ਥੱਲੇ ਚਲੀ ਜਾਈਦਾ ਪੰਜਾਬ ਨੂੰ, ਫਿਰ ਕਵਾੜੀਏ ਦਾ ਕੰਮ ਕਰਦੇ ਹਾਂ। ਜੇਕਰ ਕਹਿੰਦਾ ਏਦਾਂ ਬਰਫ਼ ਕਰਕੇ ਕੰਮ ਰੋਕੇ ਵੀ ਜਾਵੇ, ਉਹਨਾਂ ਦਾ ਬਰਫ਼ ਦੇ ਥੱਲੇ ਸਾਰਾ ਕਵਾੜ ਦਾ ਸਮਾਨ ਢਕਿਆ ਗਿਆ ਸੀਗਾ। ਉਹ ਕਹਿੰਦੇ ਨਿਕਲ ਆਉਂਦਾ ਹੁੰਦਾ ਸੀ ਕਵਾੜੀਏ ਤੋਂ ਫੜ ਲਈ ਦੇ। ਫਿਰ ਮੈਂ ਕਿਹਾ ਹੋਰ ਪੰਜਾਬ ਦੇ ਵਿੱਚ ਕੀ ਕੰਮ ਕਰਦੇ ਹੋ? ਮੈਂ ਤਾਂ ਇੱਥੇ ਤੱਕ ਪੁੱਛਿਆ ਵੋਟਰ ਕਿੱਥੋਂ ਦੇ ਹੋ ਤੁਸੀਂ? ਕਹਿੰਦੇ ਅਸੀਂ ਸਾਡੀ ਵੋਟ ਪੰਜਾਬ ਚ ਪੈਂਦੀ ਆ। ਤਾਂ ਮੈਂ ਕਿਹਾ ਤੁਸੀਂ ਪੰਜਾਬ ਚ ਕੰਮ ਕਰ ਰਹੇ ਨੀ? ਕਹਿੰਦੇ ਬਹੁਤ ਕੰਮ ਆ ਜੀ। ਮੈਂ ਰਿਕਾਰਡਿੰਗ ਐਡਿਟ ਕਰਕੇ ਨਾ ਪਾਊਂਗਾ ਆਪਣੇ ਫੇਸਬੁੱਕ ਦੇ ਉੱਤੇ। ਕਹਿੰਦੇ ਬਹੁਤ ਕੰਮ ਆ ਜੀ, ਕਹਿੰਦੇ ਅਸੀਂ ਜਾਈਦਾ ਪੰਜਾਬ ਆ ਪੈਲਸਾਂ ਦੇ ਵਿੱਚ, ਕਹਿੰਦੇ ਅਸੀਂ ਵੇਟਰ ਦਾ ਕੰਮ ਕਰ ਲਈਦਾ। ਤਾਂ ਕਹਿੰਦਾ ਦਿਹਾੜੀ ਦੱਪਾ, ਉਹ ਕਹਿੰਦਾ ਬਹੁਤ ਕੰਮ ਆ ਭਾਜੀ। ਕਹਿੰਦਾ ਇੱਧਰ ਤਾਂ ਮੌਸਮ ਸੋਹਣੇ ਕਰਕੇ ਅਸੀਂ ਆ ਜਾਈਦਾ ਗਰਮੀਆਂ ਦੇ ਵਿੱਚ, ਇੱਧਰ ਆ ਕੇ ਕਵਾੜ ਦਾ ਕੰਮ ਕਰ ਲਈਦਾ, ਤਾਂ ਸਾਡੀ ਤਾਂ ਬਹੁਤ ਸੋਹਣੀ ਕਹਿੰਦਾ ਲਾਈਫ ਚੱਲ ਰਹੀ ਆ। ਤਾਂ ਉਹ ਬੰਦਾ ਇੰਨਾ ਕੁ ਪੋਜ਼ਿਟਿਵ ਸੀਗਾ, ਜਾਣੀ ਕਿ ਜਿਸ ਹਿਸਾਬ ਨਾਲ ਮੇਰਾ ਮਨ, ਬੰਦੇ ਦਾ ਮਨ ਕਿਤੇ ਨਾ ਕਿਤੇ ਅਰਦਾਸ ਹੁੰਦਾ ਕਿ ਯਾਰ ਇੰਨੀ ਠੰਡ ਦੇ ਵਿੱਚ ਕਿੱਦਾਂ ਬੈਠੇ ਹੋਏ ਆ, ਅਸੀਂ ਮੋਟਲ ਦੇ ਵਿੱਚੋਂ ਆਏ ਆ ਤੇ ਆ ਬਰਫ਼ ਦੇ ਵਿੱਚ ਅੱਜ ਥੱਲੇ ਬੈਠੇ ਹੋਏ ਆ। ਤੇ ਉਹਨੇ ਜਾਣੀ ਕਿ ਇੱਕ ਮਿੰਟ ਦੇ ਵਿੱਚ ਹੀ ਮੇਰਾ ਜਾਣੀ ਕਿ ਸਾਡੀ 2-2.5 ਮਿੰਟ ਗੱਲ ਹੋਈ ਉਹਦੇ ਨਾਲ, ਕਿ ਉਹਨੇ ਮੇਰਾ ਜਾਣੀ ਕਿ ਚੀਜ਼ਾਂ ਨੂੰ ਦੇਖਣ ਦਾ ਜਿਹੜਾ ਨੈਗੇਟਿਵ ਕਿਤੇ ਨਾ ਕਿਤੇ ਮੈਂ ਹੋਇਆ ਹੋਇਆ ਸੀਗਾ ਕਿ ਥੋੜੇ ਚਿਰ ਦੇ ਵਿੱਚ, ਉਹ ਮੈਨੂੰ ਬਦਲਤਾ ਬੰਦੇ ਨੇ ਕੁਆੜੀਏ ਨੇ। ਉਹ ਐਡਾ ਕੁ ਪੋਜ਼ਿਟਿਵ ਸੀਗਾ, ਉਹਨੂੰ ਸ਼ਿਕਵਾ ਹੀ ਕੋਈ ਨੀ ਸੀਗਾ। ਨਹੀਂ ਤਾਂ ਜਿੱਦਾਂ ਅਸੀਂ ਕਿਤੇ ਜਾਂਦੇ ਸਕੂਲ ਜਾ ਉਹਨੂੰ ਪਤਾ ਲੱਗਦੇ ਬਾਹਰੋਂ ਆਏ ਆ, ਉਹ ਲੱਗ ਜਾਂਦੇ ਜੀ ਆਹ ਕਰਨ ਵਾਲਾ ਪਿਆ, ਛੱਤ ਚੋ ਪਈ ਆ ਜੀ, ਪੱਖਾ ਲਵਾ ਦੋ, ਫਰਸ਼ ਪਵਾ ਦੋ, ਕੁਛ ਕਰਾ ਦੋ, ਏਦਾਂ ਦੇ ਕੰਮ ਪਿੰਡ ਦੇ ਵਿੱਚ ਕਿਸੇ ਨੂੰ ਮਿਲੋ, ਉਹ ਆਪਣਾ ਹੀ ਹੋਰ ਰਾਗ ਖੇਡ ਕੇ ਬੈਠ ਜਾਂਦਾ ਆ। ਪਰ ਉਹ ਮੈਂ ਉਡੀਕ ਕਰ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਸਰਕਾਰ ਤੇ ਜਾਂ ਕਿਸੇ ਬੰਦੇ ਤੇ ਗਿਲਾ ਸ਼ਿਕਵਾ ਤਾਂ ਕਰੇ, ਤੇ ਉਹ ਬੰਦੇ ਨੇ ਕੋਈ ਗਿਲਾ ਸ਼ਿਕਵਾ ਹੀ ਨੀ ਕੀਤਾ। ਖੁਸ਼ ਸੀਗਾ ਉਹ ਮਿਲ ਕੇ ਮੈਨੂੰ, ਉਹ ਕਹਿ ਰਿਹਾ ਸੀ ਘਬਰਾਓ ਨਾ ਕੋਈ ਨੀ, ਕਰ ਤੁਸੀਂ 10-15 ਮਿੰਟ ਇੱਥੇ ਕਹਿੰਦਾ ਫਿਰੋ ਫਿਰੋ ਤੁਸੀਂ ਵਾਰਮ ਹੋ ਜਾਣਾ। ਸਮਾਜ ਨੂੰ ਦੁਨੀਆਂ ਨੂੰ ਦੇਖਣ ਦਾ ਆਪਣਾ ਨਜ਼ਰੀਆ ਗਲਤ ਹੋ ਹੀ ਆ ਜਾਂਦਾ ਨੀ, ਕਿ ਤੁਹਾਡਾ ਨਜ਼ਰੀਆ ਕਿੱਦਾਂ ਦਾ ਚੀਜ਼ਾਂ ਨੂੰ ਦੇਖਣ ਦਾ। ਹਾਂ ਚਲੋ ਇਨਵਾਇਰਮੈਂਟ ਪ੍ਰਤੀ ਅਸੀਂ ਅਵੇਅਰ ਵੀ ਹੋਣਾ, ਪਰ ਸਾਨੂੰ ਪੋਜ਼ਿਟਿਵ ਵੀ ਹੋਣਾ ਪੈਣਾ, ਸੇਮ ਟਾਈਮ ਸਾਨੂੰ ਪੋਜ਼ਿਟਿਵ ਰਹਿ ਕੇ ਸਾਰੇ ਕੰਮ ਕਰਨੇ ਪੈਣੇ।
ਤੇ ਇੱਕ ਕਹਾਣੀ ਹੁੰਦੀ ਸੀ, ਸ਼ਾਇਦ ਤੁਸੀਂ ਵੀ ਪੜ੍ਹੀ ਹੋਵੇ ਪੰਜਾਬੀ ਦੇ ਵਿੱਚ, ਪੋਤਾ ਬੰਦੀ। ਹਾਂ ਜਰੂਰ ਪੜ੍ਹੀ ਹੋਣੀ ਤੁਸੀਂ। ਤੇ ਉਹਦੇ ਵਿੱਚ ਉਹ ਇੱਕ ਫੌਜੀ ਛੁੱਟੀ ਤੇ ਆਉਂਦਾ ਆ, ਤੇ ਉਹ ਟ੍ਰੇਨ ਦੇ ਡੱਬੇ ਵਿੱਚ ਚੜ ਜਾਂਦਾ ਆ, ਤੇ ਟ੍ਰੇਨ ਦੇ ਡੱਬੇ ਦੇ ਵਿੱਚ ਜਿੱਦਾਂ ਤੁਸੀਂ ਆ ਗੱਲ ਕੀਤੀ ਵੀ ਕੁਵਾੜੀਏ ਦੇ ਵਾਂਗੂ, ਜਾਣੀ ਵੀ ਲੋਕਾਂ ਦੇ ਵਿੱਚ ਜੋਸ਼ ਭਰ ਦੇਣਾ, ਪੋਜ਼ਿਟਿਵਿਟੀ ਦੀਆਂ ਗੱਲਾਂ ਕਰਨੀਆਂ, ਵੀ ਯਾਰ ਕੁਛ ਨਹੀਂ ਹੁੰਦਾ ਹਨਾ, ਤੇ ਉਹ ਜਾਣੀ ਬਈ ਸਾਰਿਆਂ ਨਾਲੇ ਗੱਲਾਂ ਸਾਰਿਆਂ ਨਾਲੇ ਘੁਲ ਮਿਲ ਜਾਂਦਾ, ਸਿਰਫ ਜਾਣੀ ਇੱਕ ਸਟੇਸ਼ਨ ਤੋਂ ਲੈ ਕੇ ਦੂਜੇ ਸਟੇਸ਼ਨ ਤੱਕ ਦੀ ਜਾਣੀ ਤੁਸੀਂ ਉਹ ਕਹਾਣੀ ਰੱਖ ਲਓ ਬਈ ਉਹਦੇ ਵਿੱਚ ਕੀ ਆ ਵੀ ਕਈ ਬੰਦਿਆਂ ਨੂੰ ਜਾਣੀ ਬਈ ਏਦਾਂ ਲੱਗਾ ਜਦੋਂ ਵੀ ਉਹ ਸਟੇਸ਼ਨ ਤੇ ਉਤਰ ਗਿਆ ਉਹਨਾਂ ਨੂੰ ਲੱਗਾ ਵੀ ਡੱਬੇ ਤੋਂ ਜਿੱਦਾਂ ਜਾਣੀ ਜਿਹੜੀ ਆ ਡੱਬੇ ਦੀ ਨਿਕਲ ਗਈ ਹੋਵੇ। ਕੁਛ ਬੰਦੇ ਹੀ ਏਦਾਂ ਦੇ ਹੁੰਦੇ ਆ ਜਿੰਦਾ ਦਿਲ ਹੁੰਦੇ ਆ।
ਉਹੀ ਆ ਕਿ ਸਾਨੂੰ ਅਸੀਂ ਵੀ ਕੋਸ਼ਿਸ਼ ਕਰੀਏ ਕਿ ਸਾਨੂੰ ਵੀ ਬਹੁਤ, ਮੈਂ ਕਹਿੰਦਾ ਜਿੰਨਾ ਬੰਦਾ ਪੈਸੇ ਨਾਲ ਜਾਣੀ ਕਿ ਚੀਜ਼ਾਂ ਨਾਲ ਜੁੜਿਆ ਹੋਇਆ ਉਹਦਾ ਜ਼ਿਆਦਾ ਦੁਖੀ ਆ ਤੇ ਉਨਾ ਹੀ ਉਹਨੂੰ ਗਿਲਾ ਸ਼ਿਕਵਾ ਵੱਧਦਾ ਜਾ ਰਿਹਾ ਤੇ ਜਿੰਨਾ ਕੁ ਫੱਕਰ ਬੰਦੇ ਜਿਹਨਾਂ ਨੂੰ ਇਹਨਾਂ ਫੱਕਰ ਬੰਦੇ ਕਹਿ ਸਕਦੇ ਪੰਜਾਬੀ ਦੇ ਵਿੱਚ ਤੇ ਉਹ ਜਿਹੜੇ ਫੱਕਰ ਬੰਦੇ ਆ ਉਹਨਾਂ ਦੀ ਤਾਂ ਜ਼ਿੰਦਗੀ ਬਹੁਤ ਖੂਬਸੂਰਤ, ਉਹਨਾਂ ਦੀ ਪਰਵਾਹ ਕੋਈ ਨੀ ਇਹਨਾਂ ਚ ਕਿ ਹੋ ਕੀ ਰਿਹਾ ਹੈ।
ਜੀ ਬਿਲਕੁਲ। ਤੇ ਖੈਰ ਗੁਰਸੇਵਕ ਸਿੰਘ ਜੀ ਇੱਕ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫੇਰ ਆਉਂਦੇ ਆ ਜੀ ਪ੍ਰੋਗਰਾਮ ਦੇ ਵਿੱਚ ਵਾਪਸ।
ਚੁੰਨੀ ਵਾ ਇੱਜਤਾਂ ਦਾ ਤਾਜ ਹੁੰਦੀ ਹੈ ਉਹ ਸਿਰ ਉੱਤੇ ਔਰਤਾਂ ਦੇ ਚੁੰਨੀ ਵਾ ਇੱਜਤਾਂ ਦਾ ਤਾਜ ਹੁੰਦੀ।
ਸੱਚੀ ਗੱਲ ਸੁਣੋ ਲੋਕ ਪਿੰਡਰਾ ਦੇ ਕੋਲੋਂ, ਸੱਚੀ ਗੱਲ ਸੁਣੋ ਲੋਕ ਪਿੰਡਰਾ ਦੇ ਕੋਲੋਂ, ਚੁੰਨੀ ਕੇ ਆਵਰੂ ਦਾ ਪਾਦ ਹੁੰਦੀ ਆ, ਚੁੰਨੀ ਕੇ ਆਵਰੂ ਦਾ ਪਾਦ ਹੁੰਦੀ ਆ, ਸਿਰ ਉੱਤੇ ਔਰਤਾਂ ਦੇ ਚੁੰਨੀ
ਜੀ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਹੈ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਆਪਣੇ ਨਾਲ ਨੇ ਗੁਰਸੇਵਕ ਸਿੰਘ ਜੀ ਗੜ੍ਹ ਸ਼ੰਕਰ ਤੋਂ ਪੰਜਾਬ ਤੋਂ ਆਪਣੇ ਨਾਲ ਜੁੜੇ ਹੋਏ ਨੇ ਤੇ ਗੱਲਾਂ ਬਾਤਾਂ ਜਿਹੜੀਆਂ ਉੱਥੇ ਦੀਆਂ ਚੱਲ ਰਹੀਆਂ ਆ। ਤੇ ਗੁਰਸੇਵਕ ਸਿੰਘ ਜੀ, ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜਿਹੜੇ ਭ੍ਰਿਸ਼ਟਾਚਾਰ ਮੁਕਤ ਦੇਸ਼ਾਂ ਦੀ ਇੱਕ ਜਿਹੜੀ ਆ ਗਈ ਆ ਲਿਸਟ, ਉਹ ਜਿਹੜੀ ਲਿਸਟ ਆ ਉਹਦੇ ਵਿੱਚ ਡੈਨਮਾਰਕ ਜਿਹੜਾ ਆ ਪਹਿਲੇ ਨੰਬਰ ਦੇ ਉੱਤੇ ਆਇਆ ਆ। ਵਿਸ਼ਵ ਦੇ ਲਗਭਗ 180 ਦੇਸ਼ਾਂ ਦੇ ਉੱਤੇ ਜਿਹੜੀ ਗਹਿਰੀ ਨਜ਼ਰ ਰੱਖਣ ਵਾਲੀ ਇੱਕ ਸੰਸਥਾ ਹੈਗੀ ਆ ਟ੍ਰਾਂਸਪੇਰੈਂਸੀ, ਉਹਦੇ ਵੱਲੋਂ ਪਿਛਲੇ ਸਾਲ 2018 ਦੇ ਤਾਜ਼ਾ ਜਿਹੜੇ ਅੰਕੜੇ ਆ ਉਹਨਾਂ ਦੇ ਵਿੱਚ ਉਹਨਾਂ ਨੇ 100 ਨੰਬਰਾਂ ਦੇ ਵਿੱਚੋਂ ਜਿਹੜੇ ਨੰਬਰ ਦਿੱਤੇ ਆ ਦੇਸ਼ਾਂ ਨੂੰ ਤੇ 88 ਨੰਬਰ ਜਿਹੜੇ ਆ ਡੈਨਮਾਰਕ ਨੂੰ ਮਿਲੇ ਆ ਤੇ ਪਹਿਲੇ ਨੰਬਰ ਦੇ ਉੱਤੇ ਰਿਹਾ ਆ। ਨਿਊਜ਼ੀਲੈਂਡ 87 ਨੰਬਰ ਲੈ ਕੇ ਦੂਜੇ ਨੰਬਰ ਤੇ ਆ ਤੇ ਵੈਸੇ ਪਹਿਲਾਂ ਨਿਊਜ਼ੀਲੈਂਡ ਪਹਿਲੀ ਵਾਰ ਪਹਿਲੇ ਨੰਬਰ ਤੇ ਰਿਹਾ ਬਹੁਤ ਸਾਲ ਤੇ 2015 ਦੇ ਵਿੱਚ ਨਿਊਜ਼ੀਲੈਂਡ ਦੇ 91 ਨੰਬਰ ਹੁੰਦੇ ਸੀ ਤੇ ਇਸ ਵਾਰ 87 ਜਿਹੜੇ ਰਹਿ ਗਏ ਆ। ਇਹਦਾ ਮਤਲਬ ਇਹ ਵੀ 2016 ਦੇ ਵਿੱਚ 90 ਸੀ, 2017 ਦੇ ਵਿੱਚ 99, ਜਾਣੀ ਘਟਦੇ ਜਾ ਰਹੇ ਆ। ਨਿਊਜ਼ੀਲੈਂਡ ਦਾ ਗ੍ਰਾਫ ਜਿਹੜਾ ਹੇਠਾਂ ਜਿਹੜਾ ਆ ਡਿੱਗ ਰਿਹਾ ਤੇ ਇਹ 0 ਤੋਂ ਲੈ ਕੇ 100 ਨੰਬਰ ਰੱਖਿਆ ਗਿਆ ਭ੍ਰਿਸ਼ਟਾਚਾਰ ਨੂੰ ਨਾਪਣ ਦੇ ਲਈ ਤੇ ਤੀਜੇ ਨੰਬਰ ਉੱਤੇ ਫਿਨਲੈਂਡ, ਸਿੰਗਾਪੁਰ ਤੇ ਸਵਿਟਜ਼ਰਲੈਂਡ ਇਹਨਾਂ ਨੂੰ ਰੱਖਿਆ ਗਿਆ ਆ ਤੇ ਭਾਰਤ ਥੋੜਾ ਜਿਹਾ ਸੁਧਾਰ ਕਰਦਾ ਆ ਰਿਹਾ ਜਿੱਥੇ ਨਿਊਜ਼ੀਲੈਂਡ ਥੱਲੇ ਨੂੰ ਡਿੱਗਦਾ ਜਾ ਰਿਹਾ, ਭਾਰਤ ਦੇ ਵਿੱਚ ਥੋੜਾ ਜਿਹਾ ਸੁਧਾਰ ਹੋਇਆ ਆ ਤੇ ਪਿਛਲੇ ਸਾਲ ਨਾਲੋਂ 2 ਅੰਕ ਜਿਹੜੇ ਆ ਜ਼ਿਆਦਾ ਪ੍ਰਾਪਤ ਕੀਤੇ ਆ ਉਹਨੇ। ਇਸ ਵਾਰ ਉਹਦੇ 41 ਜਿਹੜੇ ਅੰਕ ਆ ਉਹ ਪ੍ਰਾਪਤ ਹੋਏ ਆ ਉਹਨੂੰ ਤੇ 180 ਦੇਸ਼ਾਂ ਦੇ ਵਿੱਚੋਂ 78 ਨੰਬਰ ਜਿਹੜਾ ਆ ਇੰਡੀਆ ਦਾ ਆ। ਸਭ ਤੋਂ ਅਖੀਰ ਦੇ ਵਿੱਚ ਸੋਮਾਲੀਆ ਆ ਜਿਹਦੇ ਸਿਰਫ 10 ਨੰਬਰ ਹੈਗੇ ਆ ਤੇ ਤੁਹਾਨੂੰ ਵੀ ਇੱਥੇ ਲੱਗਦਾ ਵੀ ਭ੍ਰਿਸ਼ਟਾਚਾਰ ਹੈਗਾ ਆ ਕਿ ਐਵੇਂ ਗਲਤ ਰੇਟਿੰਗ ਕੀਤੀ ਇਹਨਾਂ ਨੇ?
ਭ੍ਰਿਸ਼ਟਾਚਾਰ ਦੀ ਕਰਦੇ ਆ, ਜਿਹੜਾ ਪਹਿਲਾਂ ਦੱਸਦਾ ਭਾਈ ਤੁਹਾਨੂੰ, ਜਿਹੜਾ ਨਿਊਜ਼ੀਲੈਂਡ ਦੂਜੇ ਨੰਬਰ ਤੇ ਆ ਗਿਆ ਉਹਦਾ ਕਾਰਨ ਆਇਆ ਤੇ ਭਾਰਤ ਦੀ ਜਿਹੜੀ ਰੈਂਕਿੰਗ ਸੁਧਰੀ ਆ, ਜਿਹੜੇ ਪੰਜਾਬ ਚੋਂ ਮੈਨੂੰ ਲੱਗਦਾ ਭ੍ਰਿਸ਼ਟ ਬੰਦੇ ਆ ਬਾਹਰ ਚਲੇ ਗਏ। ਇੱਕ ਸਿੰਗਰ ਆ ਉਹ ਇੱਥੇ ਆਪਣੇ ਨਿਊਜ਼ੀਲੈਂਡ ਦੇ ਵਿੱਚ ਇੰਟਰਵਿਊ ਕਵਰ ਸਾਂਝੀ ਕੀਤੀ ਤੇ ਉਹ ਸਰਕਾਰੀ ਜੋਬ ਕਰਦਾ ਸੀਗਾ, ਤੁਹਾਨੂੰ ਪਤਾ ਕਿ ਪੈਸੇ ਲੈ ਲੈ ਕੇ ਲਾਇਸੈਂਸ ਉਹਨੇ ਤਿਆਰ ਕਰਕੇ ਦਿੰਦਾ ਸੀਗਾ ਤੇ ਉਸ ਮੈਨੂੰ ਲੱਗਦਾ ਉਹ ਕਾਰਨਾ ਕਰਕੇ ਉਹ ਨੰਬਰ ਨਾ
ਉਹਦੇ ਕਰਕੇ 3 ਪੁਆਇੰਟ ਥੱਲੇ ਡਿੱਗ ਗਿਆ
ਕ੍ਰੈਡਿਟ ਨੂੰ ਜਾਊਗਾ ਇਹਦਾ ਵੀ। ਤੇ ਭ੍ਰਿਸ਼ਟਾਚਾਰ ਤਾਂ ਜੀ ਦੇਖੋ ਕੁੱਟ ਕੁੱਟ ਕੇ ਭਰਿਆ ਹੋਇਆ ਆ। ਭ੍ਰਿਸ਼ਟਾਚਾਰ ਕਦੋਂ ਸ਼ੁਰੂ ਹੋ ਜਾਂਦਾ? ਜਦੋਂ ਘਰ ਦੇ ਤੁਹਾਨੂੰ ਪੈਸੇ ਦਿੰਦੇ ਹੁੰਦੇ ਛੋਟੇ ਹੁੰਦਿਆਂ ਨੂੰ ਕਿ ਜਾਓ ਦੁਕਾਨ ਤੋਂ ਲਿਆਓ, ਜਿਹੜੇ ਉੱਪਰੋਂ 1-2 ਰੁਪਏ ਹਾਂਜੀ ਸੋ ਗੱਲਬਾਤ ਨੂੰ ਉੱਥੋਂ ਜਾਰੀ ਕਰਦੇ ਹਾਂ ਤਾਂ ਅਸੀਂ ਬਚਪਨ ਤੋਂ ਹੀ ਕਰਪਟ ਹੋ ਚੁੱਕੇ ਹੁੰਦੇ ਸੀਗੇ। ਪਰ ਕਰਪਸ਼ਨ ਦੀ ਮੈਂ ਗੱਲ ਦੱਸਦਾ ਜੀ, ਜੇਕਰ ਗੱਲ ਕਰੀਏ ਤਾਂ ਪਿੱਛੇ ਜਿਹੜਾ ਮੌਕਾ ਮਿਲਿਆ ਪੁਲਿਸ ਸਟੇਸ਼ਨ ਤੇ ਜਾਣ ਦਾ, ਗੇੜੇ ਕਾਫੀ ਲੱਗੇ। ਮੇਰੇ ਕਜ਼ਨ ਦਾ ਐਕਸੀਡੈਂਟ ਹੋ ਗਿਆ ਸੀਗਾ ਲੁਧਿਆਣੇ ਦਾ ਗੇ ਤੇ ਪਿੱਛੋਂ ਗੱਡੀ ਨੇ ਆ ਕੇ ਉਹਨਾਂ ਨੂੰ ਹਿੱਟ ਕੀਤਾ ਤਾਂ ਉਹਨਾਂ ਦੀ ਗੱਡੀ ਜਾਣੀ ਕਿ ਕਹਿ ਲਓ ਕਿ ਜਾਨ ਬਚ ਗਈ ਉਹਨਾਂ ਦੀ, ਗੱਡੀ ਫੁੱਲ ਡੈਮੇਜ ਹੋ ਗਈ ਤਾਂ ਉਹ ਵਿੱਚ ਚਲੋ ਉਹਨਾਂ ਦੀ ਜਾਨ ਬਚ ਗਈ। ਚਲੋ ਜੋ ਵੀ ਹੋਇਆ ਉੱਥੇ ਸੀਨ ਕ੍ਰੀਏਟ ਹੋਇਆ ਤਾਂ ਉਸ ਤੋਂ ਬਾਅਦ ਪੁਲਿਸ ਸਟੇਸ਼ਨ ਦੇ ਗੇੜੇ ਲਾਉਣੇ ਪਏ ਕਿ ਕੰਪਲੇਂਟ ਲਿਖਾਣੀ ਸੀਗੀ, ਕੰਪਲੇਂਟ ਨੀ ਸੀ ਕੋਈ ਲਿਖ ਰਿਹਾ ਤੇ ਮੁੜ ਕੇ ਉਹ ਪਾਰਟੀ ਦੂਜੀ ਵੀ ਸੀਗੀ ਉਹ ਸਾਨੂੰ ਸੀਗਾ ਕਿ ਕੋਰਟ ਚ ਮੈਟਰ ਜਾਣ ਨਾਲ ਉਹ ਕਹਿੰਦੇ ਸੀ ਬਾਹਰੇ ਪੁਲਿਸ ਵਾਲੇ ਕਹਿੰਦੇ ਕਿ ਤੁਸੀਂ ਆਪਣਾ ਸੋਰਟ ਆਊਟ ਕਰ ਲਓ ਕਿ ਆਪਣਾ ਰਾਜੀਨਾਮਾ ਕਰ ਲਓ। ਤੇ ਚਲੋ ਜੀ ਥੋੜੇ ਬਹੁਤ ਗੇੜੇ ਮਾਰਨ ਤੋਂ ਬਾਅਦ ਉਹ ਦੂਜੀ ਪਾਰਟੀ ਆਈ ਤੇ ਉਹਨਾਂ ਨਾਲ ਬੈਠ ਕੇ ਪੁਲਿਸ ਵਾਲਿਆਂ ਨੇ ਗੱਲਬਾਤ ਕਰਾਤੀ ਤੇ ਉਹਨੀ ਖਰਚਾ ਦੇਣ ਨੂੰ ਮੰਨ ਗਏ ਕਿ ਚਲੋ ਥੋੜੇ ਜਿਹੇ ਤੇ ਹਾਫ ਤੇ ਦੇਣ ਗਏ। ਉਹਨਾਂ ਦਾ ਐਗਰੀਮੈਂਟ ਹੋ ਗਿਆ, ਸਾਰਾ ਡਨ ਹੋ ਗਿਆ ਤਾਂ ਉਹ ਜਿਹੜੀ ਡੈਮੇਜ ਹੋਈ ਉਹ ਕਾਰ ਅਸੀਂ ਉਹ ਚੱਕਣੀ ਸੀਗੀ ਪੁਲਿਸ ਸਟੇਸ਼ਨ ਤੋਂ
ਜੀ।
ਅਸੀਂ ਜੇ ਬਾਹਰ ਆ ਗਏ ਤੇ ਮੈਂ ਤੇ ਸਾਡਾ ਪ੍ਰਾਹੁਣਾ ਉਹ ਇਥੋਂ ਡਸਟਬਿਨ ਤੋਂ ਗਿਆ ਹਰਮਿੰਦਰ ਤੇ ਅਸੀਂ ਖੜੇ ਹੋਏ ਤਾਂ ਦੋ ਟਰੱਕ ਸੱਦਿਆ ਤਾਂ ਪੁਲਿਸ ਵਾਲੇ ਨੇ ਸਾਨੂੰ ਦੇਖਿਆ ਨੀ ਜਿਹਨੇ ਵਿੱਚ ਬੈਠ ਕੇ ਗੱਲ ਕੀਤੀ ਸੀ ਹੁਣ ਮੈਂ ਕਈ ਵਰਡ ਯੂਜ ਕਰਾਂਗੇ ਜੇ ਪੰਜਾਬੀ ਚ ਕਹਿ ਰਹੇ ਕਮੀਨਾ ਬੰਦਾ ਜੀ ਪੂਰਾ ਪਹਿਲਾਂ ਨਾਈਸ ਬੰਦੇ ਸਾਨੂੰ ਬਹੁਤ ਟੱਕਰੇ ਉੱਥੇ ਦੇਖੋ ਪਹਿਲਾਂ ਕੇਸ ਸੀਗਾ ਉਹ ਬਹੁਤ ਨਾਈਸ ਸੀ ਉਹਨਾਂ ਮੇਰੀ ਜਿੰਨੀ ਵਾਰ ਗੱਲ ਕੀਤੀ ਉਹਨੇ ਸਰ ਕਹਿ ਕੇ ਮੇਰੇ ਨਾਲ ਗੱਲ ਕੀਤੀ ਜੀ ਫੋਨ ਦੇ ਉੱਤੇ ਤਾਂ ਉਹ ਮੈਨੂੰ ਕਾਲ ਆਉਂਦੀ ਸੀ ਕਿਉਂਕਿ ਮੇਰਾ ਕੰਟੈਕਟ ਨੰਬਰ ਉਹਨੇ ਰੱਖਿਆ ਹੋਇਆ ਆਪਣੇ ਕੋਲ ਤਾਂ ਉਹ ਮੈਨੂੰ ਦੱਸ ਰਹੇ ਸੀਗੇ ਕਿਉਂਕਿ ਉਹਨੂੰ ਫੋਲੋ ਅਪ ਮੈਂ ਹੀ ਕਰ ਰਿਹਾ ਸੀ ਕੇਸ ਦਾ ਤਾਂ ਉਹ ਬਹੁਤ ਨਾਈਸਲੀ ਗੱਲ ਕਰਦਾ ਸੀ ਪਰ ਕਿਸੇ ਕਾਰਨ ਕਰਕੇ ਉਸ ਦਿਨ ਉਹ ਪਹੁੰਚ ਨੀ ਸਕੇ ਪਤਾ ਬਿਮਾਰ ਸੀ ਕਿਤੇ ਜਾਣਾ ਸੀ ਉਹਨੇ ਤਾਂ ਉਹਨੇ ਹੋਰ ਬੰਦੇ ਨੂੰ ਅਪੁਆਇੰਟ ਕਰਤਾ ਆਪਣੀ ਜਗ੍ਹਾ ਕਿ ਉਹ ਅੱਜ ਤੁਹਾਡੀ ਬੈਠ ਕੇ ਗੱਲਬਾਤ ਕਰਾਉਣਗੇ ਤਾਂ ਪਰ ਉਹ ਬੰਦੇ ਉਹ ਤਾਂ ਯਾਨੀ ਕਿ ਸੱਦਾ ਹੀ ਭਾਰ ਸੀਗੀਆਂ ਗੱਲਾਂ ਬਾਤਾਂ ਨੂੰ ਪਤਾ ਲੱਗ ਰਿਹਾ ਸੀ ਤਾਂ ਚਲੋ ਸਾਰੇ ਚਲੇ ਗਏ ਅਸੀਂ ਰਹਿ ਗਏ ਉੱਥੇ ਅਸੀਂ ਸਾਰਿਆਂ ਨੂੰ ਤੋਰਤਾ ਕਿ ਅਸੀਂ ਚਲੋ ਦੋ ਟਰੱਕ ਦੀ ਵੇਟ ਕਰ ਰਹੇ ਸੀ ਅੱਧਾ ਪੌਣਾ ਘੰਟਾ ਬਾਅਦ ਦੋ ਟਰੱਕ ਆਇਆ ਤਾਂ ਅਸੀਂ ਗੱਡੀ ਚਗਾਉਣ ਲੱਗੇ ਤਾਂ ਉਹ ਆ ਗਿਆ ਬਾਹਰ ਉਹਨੇ ਸਾਨੂੰ ਦੇਖਿਆ ਉਹ ਕਹਿੰਦਾ ਹਾਂ ਗੱਡੀ ਕਿਤੋਂ ਪੁੱਛ ਕੇ ਚੱਕਣ ਲੱਗਾ ਉਹਨੇ ਰੋਕਤਾ ਉੱਥੇ ਉਹ ਤਾਂ ਉਹਨੇ ਸਾਨੂੰ ਦੇਖਿਆ ਚੁੱਪ ਕਰ ਗਿਆ ਸ਼ਾਇਦ ਮੈਂ ਤਾਂ ਦੱਸਿਆ ਸੀਗਾ ਕਿ ਗੱਡੀ ਕੋਈ ਪੇਪਰ ਤਾਂ ਨੀ ਰਹਿ ਗਿਆ ਤੁਹਾਡਾ ਅਸੀਂ ਕਿਹਾ ਨਹੀਂ ਪੇਪਰ ਤਾਂ ਪਹਿਲੇ ਗੱਡੇ ਹੋਏ ਤੁਹਾਨੂੰ ਦਿਖਾ ਦੇ ਅੰਦਰ ਫਿਰ ਖੜ ਗਿਆ ਚੁੱਪ ਕਰਕੇ ਅੱਛਾ ਮੁਨਸ਼ੀ ਨੂੰ ਕਹਿੰਦਾ ਦੱਸ ਪਰ ਕਹਿੰਦਾ ਗੱਡੀ ਲੈ ਕੇ ਚੱਲੇ ਆ ਮੁਨਸ਼ੀ ਨੂੰ ਤੁਹਾਨੂੰ ਦੱਸਿਆ ਹੀ ਅਸੀਂ ਗੱਡੀ ਚੱਕਣ ਲੱਗੇ ਬਾਹਰ ਸਾਰਾ ਤਾਂ ਡੰਨ ਹੋ ਗਿਆ ਅੰਦਰ ਨਾ 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 ਕਹਿੰਦਾ ਮੁਨਸ਼ੀ ਨੂੰ ਦੱਸ ਕੇ ਉੱਧਰ ਜਾ ਕੇ ਕਹਿੰਦਾ ਸਮਝ ਗਿਆ ਮੈਂ ਕਿਹਾ ਫਿਰ ਚਾਰ ਪੰਜ ਹਜ਼ਾਰ ਰੁਪਈਆ ਗਿਆ ਤਾਂ ਉਹ ਅੰਦਰ ਗਏ ਅਸੀਂ ਮੁਨਸ਼ੀ ਕੋ ਅਸੀਂ ਵੀ ਉਹ ਗੱਡੀ ਸਾਰਾ ਥੈਂਕ ਯੂ ਕਿ ਸਾਰਾ ਡੰਨ ਹੋ ਗਿਆ ਸਾਡਾ ਕਿ ਰਾਜੀਨਾਮਾ ਹੋ ਗਿਆ ਸਾਰਾ ਲਿਖਤ ਹੋ ਗਿਆ ਪੇਪਰ ਵਰਕ ਹੋ ਗਿਆ ਤੇ ਅਸੀਂ ਗੱਡੀ ਲੈ ਕੇ ਜਾ ਰਹੇ ਹਾਂ ਉਹ ਕਹਿੰਦਾ ਠੀਕ ਹੈ ਜੀ ਲੈ ਜਾਓ ਤਾਂ ਅਸੀਂ ਤੁਰ ਲੱਗੇ ਫਿਰ ਪਿੱਛੋਂ ਆ ਗਿਆ ਕਹਿੰਦਾ ਫਿਰ ਫੀਸ ਲੈ ਲਾ ਮੈਂ ਕੋਈ ਫੀਸ ਨੀ ਲਈ ਇਹਨਾਂ ਤੋਂ ਤਾਂ ਉਹ ਕਹਿੰਦਾ ਆਪੇ ਚਾਹੀਦਾ ਹਜੇ ਮੈਂ ਤਾਂ ਚੁੱਪ ਸੀ ਤਾਂ ਸਾਡਾ ਪੁਰਾਣਾ ਉਹ ਬੋਲ ਪਿਆ ਕਹਿੰਦਾ ਆਪੇ ਕੀ ਚਾਹੀਦਾ ਤੇ ਲਾ ਗਿਆ ਕਹਿੰਦਾ ਉਹ ਪਹਿਲੇ ਸੁੱਤਾ ਹੋਇਆ ਬੈਠਾ ਸੀ ਸਵੇਰ ਦਾ ਤਾਂ
ਅੱਛਾ
ਉਹ ਕਹਿੰਦਾ ਫੀਸ ਤਾਂ ਬਣਦੀ ਸੀ ਤੁਹਾਡਾ ਰਾਜੀਨਾਮਾ ਕਰਾਇਆ ਤਾਂ ਉਹ ਕਰ ਕਰਾ ਕੇ ਜੀ 2000 ਰੁਪਇਆ ਲੈ ਗਏ ਸਾਡੇ ਕੋਲ ਚਲੀ ਗਏ ਆ ਇੱਕ ਸੀਨ ਦੱਸਿਆ ਤਾਂ ਜਿਹੜਾ ਥਾਣੇ ਨਾਲ ਸਾਡੇ ਨਾਲ ਵਾਪਰਿਆ ਥਾਣੇ ਦੇ ਵਿੱਚ ਤਾਂ ਮੈਨੂੰ ਸੀਗਾ ਮੈਂ ਸਵੇਰ ਦਾ ਨੀ ਤਿੰਨ ਦਿਨ ਤੋਂ ਮੇਰੇ ਲਗਾਤਾਰ ਜਾਣੀ ਕਿ ਲੁਧਿਆਣੇ ਦੇ ਗੇੜੇ ਲੱਗ ਰਹੇ ਸੀਗੇ ਮੈਂ ਕਿਹਾ ਯਾਰ ਮੈਂ ਅੱਕਿਆ ਪਿਆ ਕਿ ਵਿਆਹ ਤੋਂ ਹਫ਼ਤਾ ਬਾਅਦ ਮੇਰੇ ਜੇ ਤੁਸੀਂ ਦੇਖ ਲਓ ਕਿ ਹਫ਼ਤਾ ਹੋਇਆ ਸੀਗਾ ਉਸ ਤੋਂ ਬਾਅਦ ਐਕਸੀਡੈਂਟ ਹੋ ਗਿਆ ਚਲੋ ਉਹ ਸਾਡੇ ਕੋਲ ਆ ਰਹੇ ਸੀਗੇ ਤੇ ਮੇਰੇ ਲਗਾਤਾਰ ਮੈਂ ਤਿੰਨ ਦਿਨ ਜਾਂਦਾ ਰਿਹਾ ਇੱਥੋਂ ਗੱਠਣ ਕੱਟੂ ਤੋਂ ਰੋਡ ਖਰਾਬ ਬਹੁਤ ਗੇਟ ਪਾ ਕੇ ਜਾਇਆ ਗੱਡੀ ਤੇ ਮੈਂ ਕਿਹਾ ਯਾਰ ਇੱਥੋਂ ਨਿਕਲੋ ਤੇ ਨੀ ਹੋਰੇ ਕੋਈ ਚੱਕਰ ਪਾ ਕੇ ਬੈਠ ਜਾਣਾ ਤਾਂ ਅਸੀਂ ਮਸਾਂ ਨਿਕਲ ਕੇ ਆਏ ਤੇ ਕੋਰਟ ਦੇ ਵਿੱਚ ਵੀ ਏਦਾਂ ਹੋਇਆ ਜਦੋਂ ਅਸੀਂ ਕੋਰਟ ਰਜਿਸਟਰ ਕਰਾਉਣੀ ਸੀਗੀ ਤਾਂ ਉਹ ਸੁਵਿਧਾ ਕੇਂਦਰ ਬਣ ਗਏ ਆ ਬਹੁਤ ਯਾਨੀ ਕਿ ਆਹ ਕਹਿ ਲੋ ਕਿ ਅਸੀਂ ਸ਼ਾਰਟਕੱਟ ਲੈਣ ਦੇ ਲਈ ਆਹ ਸਾਨੂੰ ਜੋ ਸਾਡੇ ਨਾਲ ਹੁੰਦਾ ਇੱਦਾਂ ਸੁਵਿਧਾ ਕੇਂਦਰ ਬਣੇ ਆ ਕੋਰਟ ਬਹੁਤ ਸਾਰੇ ਕੰਮ ਕਰ ਰਹੇ ਆ ਜਿਹੜਾ ਸਰਕਾਰ ਵੱਲੋਂ ਸਿਸਟਮ ਬਣਾਇਆ ਹੋਇਆ ਸਹੀ ਆ ਕਿ ਕਰਪਟ ਅਸੀਂ ਆ ਅੱਗੇ ਅਸੀਂ ਹਿੱਸਾ ਬਣਦੇ ਹਾਂ ਕਿਤੇ ਨਾ ਕਿਤੇ ਮੈਂ ਬਲੇਮ ਨੀ ਕਰ ਰਿਹਾ ਮੈਂ ਦੱਸ ਰਿਹਾ ਕਿ ਹੁੰਦਾ ਕੀ ਆ ਨਾ ਜੇਕਰ ਪ੍ਰੋਸੈਸ ਦੇ ਥਰੂ ਤੁਹਾਡੇ ਕੋਲ ਟਾਈਮ ਹੈਗਾ ਖੁੱਲਾ ਤਾਂ ਤੁਸੀਂ ਸਹੀ ਤਰੀਕੇ ਨਾਲ ਜਾ ਸਕਦੇ ਆ ਤਾਂ ਸਾਨੂੰ ਸੀਗਾ ਕਿ ਸਾਨੂੰ ਸਰਟੀਫਿਕੇਟ ਜਲਦੀ ਚਾਹੀਦਾ ਸੀ ਤੇ ਉੱਥੇ ਜਾ ਕੇ ਜਦੋਂ ਅਸੀਂ ਜਲਦੀ ਦੇ ਵਿੱਚ ਸ਼ਾਰਟਕੱਟ ਚ ਚੱਲ ਜਾਂਦੇ ਆ ਨਾ ਤਾਂ ਸਾਡੇ ਕਰਕੇ ਇਹ ਭ੍ਰਿਸ਼ਟਾਚਾਰ ਕ੍ਰੀਏਟ ਹੋ ਜਾਂਦਾ ਸਾਨੂੰ ਹੁੰਦਾ ਕਿ ਸਾਡਾ ਕੰਮ ਕਰ ਪੈਸੇ ਫੜ ਕਿ ਅਸੀਂ ਉਹ ਦੋਸ਼ੀ ਆ ਕਿਤੇ ਨਾ ਕਿਤੇ ਪਰ ਸਰਕਾਰ ਵੱਲੋਂ ਸਿਸਟਮ ਇੱਕ ਬਣਿਆ ਹੋਇਆ ਜੇਕਰ ਅਸੀਂ ਫੋਲੋ ਕਰੀਏ ਜੇਕਰ ਕੋਈ ਤੁਹਾਨੂੰ ਡਿਮਾਂਡ ਵੀ ਅਸੀਂ ਸਾਨੂੰ ਕੋਈ ਕਰਦਾ ਤੇ ਅਸੀਂ ਨਾ ਕਰ ਸਕਦੇ ਮੂਹਰੇ ਹੁਣ ਛੋਟੀ ਜਿਹੀ ਐਗਜ਼ਾਮਪਲ ਹੈ ਭਾਈ ਤੁਹਾਨੂੰ ਦੱਸਦਾ ਆਧਾਰ ਕਾਰਡ ਆ ਉੱਥੇ ਬੋਰਡ ਲਾਏ ਹੋਏ ਆ ਬੜੇ ਬੜੇ ਤਾਂ ਉੱਥੇ ਫ੍ਰੀ ਆ ਜੇਕਰ ਤੁਸੀਂ ਕਰੈਕਸ਼ਨ ਕਰਾਉਣੀ ਹੈ ਤਾਂ 30 ਰੁਪਏ ਫੀਸ ਆ ਉਹਨੇ ਕੀ ਕੰਮ ਕਰ ਲਿਆ ਆ ਉਹ ਬੈਂਕਾਂ ਦੇ ਵਿੱਚ ਬੈਠੇ ਹੋਏ ਆ ਨਾ ਉਹ ਜਿਹੜੇ ਇੰਪਲੋਈ ਕੀਤੇ ਹੋਏ ਬੰਦੇ ਉਹ ਬੈਂਕ ਦੇ ਵਿੱਚ ਬੈਠੇ ਆ ਉਹ ਕਹਿ ਦੇਣਗੇ ਕਿ ਤੁਸੀਂ ਆਪ ਨੀ ਪੈਸੇ ਫੜਦੇ ਤਾਂ ਉਹ ਕਹਿ ਦੇਣਗੇ ਜਿੱਥੋਂ ਤੁਸੀਂ ਫਾਰਮ ਭਰਾ ਕੇ ਆਏ ਆ ਤੁਸੀਂ ਉਹਨਾਂ ਨੂੰ ਜਾ ਕੇ ਮਿਲ ਲਿਓ ਭ੍ਰਿਸ਼ਟਾਚਾਰ ਦੀ ਜੇਲ ਏਦਾਂ ਬਣੀ ਹੋਈ ਆ ਪਰ ਸਰਕਾਰ ਨੇ ਆਪਣੀ ਆਪਣੀ ਜਿੰਮੇਵਾਰੀ ਨਿਭਾਈ ਹੋਈ ਆ ਉਹਨੇ ਬੋਰਡ ਲਾਏ ਹੋਏ ਆ ਕਿ ਆਧਾਰ ਕਾਰਡ ਦੀ ਕੋਈ ਫੀਸ ਨੀ ਆ ਸੋ ਏਦਾਂ ਦੀਆਂ ਛੋਟੀਆਂ ਛੋਟੀਆਂ ਬਹੁਤ ਗੱਲਾਂ ਨੇ ਕਿ ਹਰ ਲੈਵਲ ਦੇ ਉੱਤੇ ਹੀ ਆ ਕਿ ਹਰੇਕ ਕੰਮ ਦੇ ਵਿੱਚ ਹੀ ਆ ਜੇਕਰ ਤੁਸੀਂ ਥੋੜਾ ਜਿਹਾ ਯਾਨੀ ਕਿ ਬੇਸ਼ਕ ਤੁਸੀਂ ਬਾਹਰੋਂ ਆਉਂਦੇ ਹੋ ਜਾਂ ਇੱਥੇ ਤੁਸੀਂ ਰਹਿ ਰਹੇ ਹੋ ਤੇ ਜਿਹੜੇ ਥੋੜਾ ਜਿਹਾ ਸਟੈਂਡ ਲਓ ਤੁਸੀਂ ਭ੍ਰਿਸ਼ਟਾਚਾਰ ਤੋਂ ਬਚ ਸਕਦੇ ਹੋ ਰੈਂਕਿੰਗ ਚ ਸੁਧਾਰ ਲਿਆ ਸਕਦੇ ਹੋ ਪਰ ਕਾਰਨ ਅਸੀਂ ਆਪੇ ਬਣ ਜਾਈਦਾ ਕਿ ਯਾਰ ਸੋਚੀ ਦਾ ਕਿ ਨਹੀਂ ਛੱਡ ਪਰੇ ਨਾ ਕਿ ਦੇ ਕੇ ਪਾਸੇ ਕਰੋ ਕੰਮ
ਜੀ ਗੁਰਸੇਵ ਸਿੰਘ ਜੀ ਇੱਕ ਇਹ ਵੀ ਕਿ ਜਿੱਦਾਂ ਹੁਣ ਮੋਬਾਈਲ ਫੋਨ ਆ ਗਏ ਆ ਸਾਰੇ ਲੋਕਾਂ ਦੇ ਕੋਲ ਕੈਮਰੇ ਵਾਲੇ ਫੋਨ ਆ ਗਏ ਆ ਹੁਣ ਵੈਸੇ ਸਰਕਾਰੀ ਮੁਲਾਜ਼ਮ ਡਰਨ ਵੀ ਲੱਗ ਗਏ ਆ ਨਾ ਜਿੱਦਾਂ ਤੁਸੀਂ ਦੱਸਿਆ ਵੀ ਕਹਿ ਦਿੰਦੇ ਆ ਵੀ ਉਹਨਾਂ ਨੂੰ ਮਿਲ ਲਓ ਹੁਣ ਮੁਲਾਜ਼ਮ ਬਹੁਤ ਜ਼ਿਆਦਾ ਡਰ ਗਏ ਆ ਇਸ ਮਾਮਲੇ ਚ ਭ੍ਰਿਸ਼ਟਾਚਾਰ ਵੈਸੇ ਆ ਜਿਹੜਾ ਸੁਧਾਰ ਹੋਇਆ ਮੈਨੂੰ ਲੱਗਦਾ ਵੀ ਇਹ ਇੱਕ ਮੋਬਾਈਲ ਫੋਨਾਂ ਕਰਕੇ ਹੋਇਆ ਵੀ ਹਰ ਕੋਈ ਬੰਦਾ ਚਾਹੇ ਕਈ ਵਾਰੀ ਉਹ ਵੀ ਮੋਬਾਇਲ ਦੇ ਉੱਤੇ ਵੀਡੀਓ ਬਣਾ ਬਣਾ ਕੇ ਆਪਣੇ ਆਪ ਨੂੰ ਸੱਚਾ ਜਿਹੜਾ ਦੱਸ ਰਿਹਾ ਹੁੰਦਾ। ਇਹਦੇ ਨਾਲ ਵੀ ਥੋੜਾ ਜਿਹਾ ਡਰ ਤਾਂ ਪੈਦਾ ਹੋਇਆ ਉਹਦਾ ਸਰਕਾਰੀ ਮੁਲਾਜ਼ਮਾਂ ਦੇ ਵਿੱਚ।
ਬਿਲਕੁਲ ਬਿਲਕੁਲ ਭਾਈ, ਆਹ ਚੀਜ਼ਾਂ ਦਾ ਈਵਨ ਜਿਹੜੇ ਪਰ ਲੀਡਰਸ ਵੀ ਨੇ ਆਪਣੇ ਵਧੀਆ ਲੀਡਰਸ ਵੀ ਨੇ ਉਹਨਾਂ ਕਰਕੇ ਵੀ ਜੇਕਰ ਜਿਹੜੇ ਅਸੀਂ ਵਿਧਾਇਕ ਚੁਣਦੇ ਹਾਂ ਉਹਨਾਂ ਦੇ ਡਰ ਤੋਂ ਵੀ ਕਰਪਸ਼ਨ ਖਤਮ ਹੋਈ ਆ। ਪਰ ਗੱਲ ਤਾਂ ਉੱਥੇ ਹੀ ਆ ਜਾਂਦੀ ਹੈ ਨਾ ਕਿ ਕਿਸੇ ਦੇ ਡਰ ਨਾਲ ਜੇਕਰ ਅਸੀਂ ਆਪਣਾ ਸੁਭਾਅ ਆਪਣਾ ਨੇਚਰ ਹੀ ਸਹੀ ਕਰੀਏ ਤੇ ਅਸੀਂ ਸਹੀ ਰਸਤਾ ਹੀ ਚੁਣਨਾ, ਜੇਕਰ ਅਸੀਂ ਕਹੀਏ ਕਿ ਅਸੀਂ ਸਹੀ ਰਸਤੇ ਰਾਹੀਂ ਹੀ ਜਾਣਾ ਜੋ ਮਰਜ਼ੀ ਹੋ ਜਾਵੇ, ਕਿਉਂਕਿ ਡਰ ਕਿੰਨਾ ਕੁ ਚਿਰ ਰੱਖਾਂਗੇ ਹਨਾ, ਕਿ ਕੈਮਰੇ ਹਰ ਜਗ੍ਹਾ ਤਾਂ ਨਹੀਂ ਹੋਣਾ ਆਹ ਚੀਜ਼, ਤੇ ਹੋਰ ਕੋਈ ਰਸਤਾ ਲੱਭ ਲੈਂਦੇ ਜਿਹਦਾ ਤੁਹਾਨੂੰ ਦੱਸਿਆ ਕਿ ਉੱਥੇ ਨੀ ਕਰ ਦਿਓ, ਕਹਿੰਦੇ ਜੀ ਆਹ ਰਸੀਦ ਤੁਹਾਡੀ ਹੋ ਗਈ ਹੈ ਤੁਸੀਂ ਬਾਹਰ ਜਾ ਕੇ ਜਿਹਨਾਂ ਤੋਂ ਭਰਾਇਆ ਫਾਰਮ ਉਹਨਾਂ ਨੂੰ ਮਿਲ ਲਿਓ, ਤੁਸੀਂ ਹਰ ਜਗ੍ਹਾ ਕੈਮਰਾ ਨੀ ਲੈ ਕੇ ਜਾ ਸਕਦੇ। ਪਰ ਉਹ ਡਰ ਦੇ ਨਾਲ
ਜਿੱਦਾਂ
ਤੁਸੀਂ ਰਸਤਾ ਸਹੀ ਰੱਖੋ
ਜੀ। ਤੇ ਕੱਲ ਦੀ ਜਿੱਦਾਂ ਦੋ ਆਪਾਂ ਸਿਧਾਂਤ ਲੈ ਲੈਂਦੇ ਹਾਂ, ਇੱਕ ਅਕਾਲੀ ਦਲ ਦਾ ਜਿਹੜਾ ਲੀਡਰ ਸੀ ਕਿਰਨਜੀਤ ਕੰਗ, ਉਹਨੇ ਇੱਕ ਡਰਾਈਵਰ ਦੇ ਜਿਹੜੇ ਥੱਪੜ ਮਾਰੇ ਆ ਹਨਾ, ਤੇ ਇੱਕ ਆਹ ਇੱਧਰ ਆਪਣੇ ਆਸ਼ੂਤੋਸ਼ ਜਿਹੜੇ ਮਿਨਿਸਟਰ ਹੈਗੇ ਆ ਆਸ਼ੂ ਹੁਣੀ ਭਾਰਤ ਭੂਸ਼ਣ ਆਸ਼ੂ ਆਪਣੇ ਲੁਧਿਆਣੇ ਤੋਂ, ਉਹਨਾਂ ਨੇ ਡੀਓ ਨੂੰ ਦੱਬ ਕੇ ਜਿਹੜੇ ਮਾਰੇ ਆ। ਵੈਸੇ ਤਾਂ ਡੀਓ ਜਿਹੜੇ ਆਪਾਂ ਦੇਖੇ ਸੀ ਵੀ ਮਾਸਟਰਾਂ ਬੜਾ ਤਹਿਕਾ ਹੁੰਦਾ ਸੀ, ਮੈਨੂੰ ਉਹਦਾ ਵਧੀਆ ਵੀ ਲੱਗਾ, ਪਹਿਲੀ ਵਾਰ ਡੀਓ ਨੂੰ ਕੋਈ ਦੱਬ ਕੇ ਮਾਰਦਾ ਮੈਂ ਦੇਖਿਆ, ਕਿਉਂਕਿ ਉਦੋਂ ਬੜਾ ਤਹਿਕਾ ਹੁੰਦਾ ਸੀ ਜੋ ਸਕੂਲ ਚ ਪੜ੍ਹਦੇ ਹੁੰਦੇ ਸੀ ਵੀ ਜਾਣੀ ਰੌਲਾ ਪਾ ਦੇਣਾ ਨਿਆਣਿਆਂ ਨੇ, ਡੀਓ ਆ ਗਿਆ ਡੀਓ ਆ ਗਿਆ, ਉਹਨੇ ਮਾਸਟਰ ਨੂੰ ਦੱਬ ਕੇ ਮਾਰ ਕੇ ਜਾਣੇ, ਫਿਰ ਅੱਗੇ ਮਾਸਟਰਾਂ ਨੇ ਜਿਹੜੇ ਆ ਬੱਚੇ ਕੁੱਟਣੇ। ਤੇ ਕੱਲ ਭੂਸ਼ਣ ਹੁਣੀ ਜਿਹੜੀ ਡੀਓ ਦੀ ਕਲਾਸ ਕਾਫੀ ਲਾਈ ਆ, ਫਿਰ ਉਦੋਂ ਬਾਅਦ ਚ ਡੀਓ ਜਿਹੜੀ ਆ ਉਹਦੇ ਹੱਥ ਵੀ ਜੋੜ ਰਹੀ ਆ। ਯਾਨੀ ਇਹ ਜਦੋਂ ਹੁਣ ਵੀਡੀਓ ਵਾਇਰਲ ਹੋ ਜਾਂਦੀਆਂ ਇੱਦਾਂ ਦੀਆਂ ਹੁੰਦੀਆਂ, ਜਿੱਦਾਂ ਉਹ ਕਰਨਵੀਰ ਆ ਉਹਨੇ ਉਹ ਬੱਸ ਡਰਾਈਵਰ ਨੂੰ ਕੁੱਟਿਆ, ਤੇ ਉਹ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਗੁੱਸਾ ਜ਼ਰੂਰ ਆ, ਫਿਰ ਉਹ ਵੋਟਾਂ ਦੇ ਵਿੱਚ ਕੱਢਦੇ ਆ ਇਹੋ ਜਿਹੇ ਲੀਡਰਾਂ ਦੇ ਪ੍ਰਤੀ। ਫਿਰ ਜਿਹੜੇ ਇਹ ਇੱਦਾਂ ਦੇ ਮੁਲਾਜ਼ਮ ਆ ਇਹ ਵੀ ਫਿਰ ਜਿਹੜੇ ਨਸ਼ਰੇ ਆ ਉਹ ਹੁੰਦੇ ਆ, ਫਿਰ ਅੱਗੇ ਅੱਗੇ ਜਿਹੜੀਆਂ ਗੱਲਾਂ ਚੱਲਦੀਆਂ। ਤੇ ਖੈਰ ਮੈਂ ਇਹ ਸਮਝਦਾ ਵੀ ਜਿਹੜੇ ਸਾਧਨ ਆਏ ਆ ਇਹਨਾਂ ਦੇ ਨਾਲ ਬਹੁਤ ਪ੍ਰਭਾਵ ਜਿਹੜਾ ਪਿਆ। ਤੇ ਆਪਣੇ ਨਾਲ ਅਵਤਾਰ ਬਾਂਸਲ ਜੀ ਹੁਣੀ ਸਿਡਨੀ ਤੋਂ, ਉਹ ਵੀ ਆਪਾਂ ਨੂੰ ਲਾਈਵ ਜਿਹੜਾ ਆ ਸੁਣ ਰਹੇ ਆ ਗੁਰਸੇਵ ਸਿੰਘ ਜੀ, ਤੇ ਲਾਈਕ ਕਰ ਰਹੇ ਸਾਡੀ ਗੱਲਬਾਤ ਨੂੰ। ਤੇ ਹੁਣ ਆਪਣਾ ਪ੍ਰੋਗਰਾਮ ਸਮਾਪਤੀ ਦੇ ਵੱਲ ਆ, ਤੇ ਅਗਲੇ ਹਫਤੇ ਉਮੀਦ ਕਰਦਾ ਫਿਰ ਆਪਾਂ ਜੁੜਾਂਗੇ
ਜੀ। ਬਿਲਕੁਲ, ਤੇ ਜਾਣ ਤੋਂ ਪਹਿਲਾਂ ਮੈਂ ਇਹੀ ਕਹਾਂਗਾ ਜਿੱਦਾਂ ਕਿ ਅੱਜ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਕੁਆੜੀਏ ਤੋਂ ਨਾ, ਜੇ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਅਸੀਂ ਪੋਜ਼ਿਟਿਵ ਨੈਗੇਟਿਵ ਹੁੰਦੇ ਰਹਿੰਦੇ ਨਾ, ਵਧੀਆ ਬੰਦਿਆਂ ਨੂੰ ਮਿਲਦੇ ਆ, ਤੇ ਸਾਡਾ ਨੇਚਰ ਸਾਡਾ ਨਾ ਰਵੱਈਆ ਰਹਿਣ ਦਾ ਪੋਜ਼ਿਟਿਵ ਹੋ ਜਾਂਦਾ ਆ, ਤੇ ਜੇਕਰ ਨੈਗੇਟਿਵ ਨੂੰ ਮਿਲਦੇ ਆ ਤੇ ਅਸੀਂ ਉਦਾਂ ਦਾ ਹੀ ਸੋਚਣ ਲੱਗ ਪੈਂਦੇ ਆ। ਪਰ ਜੇਕਰ ਮੈਂ ਓਵਰਆਲ ਗੱਲ ਕਰਾਂ ਕਿ ਜ਼ਿਆਦਾਤਰ ਆਪਣੇ ਲਿਸਨਰ ਪੰਜਾਬ ਤੋਂ ਬਾਹਰ ਨੇ ਨਾ, ਚਿੰਤਤ ਨੇ ਪੰਜਾਬ ਦੇ, ਸੋ ਪੰਜਾਬ ਬਹੁਤ ਸੋਹਣਾ ਆ, ਸਟਿਲ ਬਹੁਤ ਸੋਹਣਾ ਆ, ਬਹੁਤ ਕੰਮ ਕਰਨ ਵਾਲੇ ਨੇ ਹਨਾ ਸਮੇਂ ਦੇ ਨਾਲ ਨਾਲ, ਕਿ ਅਸੀਂ ਡਿਵੈਲਪਮੈਂਟ ਦੇ ਚੱਕਰ ਦੇ ਵਿੱਚ ਚੀਜ਼ਾਂ ਖੋ ਰਹੇ ਹਾਂ ਨਾ, ਪਰ ਸਾਡੀ ਐਕਸਪੈਕਟੇਸ਼ਨ ਉੱਥੇ ਰੁਕੀ ਹੋਈ ਹੈ। ਅੱਗੇ ਅਸੀਂ ਗੱਲ ਕਰਦੇ ਹੁੰਦੇ ਸੀ ਜਿਹੜੇ ਸੰਨ ਦੇ ਵਿੱਚ ਤੁਸੀਂ ਸਾਲ ਛੱਡ ਆਪਣਾ ਮੁਲਕ ਛੱਡਿਆ, ਤੁਸੀਂ ਉਹੋ ਜਿਹਾ ਭਾਲਦੇ ਹੋ, ਉਹ ਚੱਕਰ ਦੇ ਵਿੱਚ ਜੋ ਤੁਸੀਂ ਸੋਚ ਰਹੇ ਹੋ ਤੇ ਰਿਐਲਿਟੀ ਦੇ ਵਿੱਚ ਫਰਕ ਹੁੰਦਾ, ਤਾਂ ਉੱਥੋਂ ਜਾ ਕੇ ਮਨ ਕਿਤੇ ਨਾ ਕਿਤੇ ਉਦਾਸ ਹੋ ਜਾਂਦਾ। ਬਾਕੀ ਬਹੁਤ ਹਰਾ ਭਰਿਆ ਆ ਹਨਾ, ਉਹ ਗੱਲ ਅਮਨਦੀਪ ਭਾਈ ਨੇ ਸੁਣਾਈ ਸੀ ਹਨਾ ਕਿ ਪੰਜਾਬ ਬਹੁਤ ਹਰਿਆ ਭਰਿਆ ਆ, ਕਿ ਸਾਡੇ ਵਿਚਾਰਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਉਜੜ ਰਿਹਾ ਆ, ਪਰ ਰਿਐਲਿਟੀ ਦੇ ਵਿੱਚ ਪੰਜਾਬ ਬਹੁਤ ਸੋਹਣਾ ਆ ਜੇਕਰ ਅਸੀਂ ਆਪ ਆਪਣੇ ਵਿਚਾਰ ਸਹੀ ਕਰ ਲਈਏ, ਅਸੀਂ ਆਪ ਪੋਜ਼ਿਟਿਵ ਵੇ ਨਾਲ ਚੱਲਣਾ ਸ਼ੁਰੂ ਕਰ ਦਈਏ। ਤੇ ਇੰਨਾ ਹੀ ਕਹਿੰਦਾ ਭਾਜੀ, ਮੈਨੂੰ ਦਿਓ ਇਜਾਜ਼ਤ, ਤੇ ਅਗਲੇ ਹਫ਼ਤੇ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜੁੜਨ ਦੀ, ਤੇ ਤੁਸੀਂ ਕਰੋ ਕੰਟੀਨਿਊ। ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ
ਜੀ। ਜੀ ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ, ਤੇ ਸਰੋਤਿਓ ਹੁਣ ਪ੍ਰੋਗਰਾਮ ਦੀ ਸਮਾਪਤੀ ਦੇ ਵੱਲੇ ਹੀ ਆ, ਤੇ ਅਗਲੇ ਵੀਕ ਆਪਾਂ ਫੇਰ ਜੁੜਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤੇ ਆਪਣਾ ਖਿਆਲ ਰੱਖਿਓ। ਤੇ ਮੌਸਮ ਜਿਹੜਾ ਆ ਹੁਣ ਸ਼ਾਇਦ ਥੋੜਾ ਜਿਹਾ ਬਦਲਣਾ ਸ਼ੁਰੂ ਹੋ ਜਾਵੇ, ਵਧੀਆ ਮੌਸਮ ਜਿਹੜਾ ਆ ਰਿਹਾ ਇਸ ਆਸ ਦੇ ਨਾਲ, ਰੱਬ ਰਾਖਾ।
Friday Rush Motion Pictures, Shitej Chaudhary Films and Naresh Kathuria Films presents Uraeda.
Na tere saab na, jede bande nu angrezi nahi aundi, oh banda kise kam da ni?
Bilkul nahi.
Tere papa ji nu nahi aundi.
Starring Tasneem Jassar, Neeru Bajwa, Gurpreet Kogi and BN Sharma. Directed by Shitej Chaudhary. Movie releasing on 1st February 2019.
Lao ji, Harma Radio Australia sun rahe sare jinne vi dost mitr pehn bhra saryan nu pyar bhari sat sri akaal tade veer Mandeep Singh Tillo valon. Te mere naal Taya Bishan Singh ji, Taya ji tada vi pyar bhari sat sri akaal ji aayan nu. ਸਤਿ ਸ੍ਰੀ ਅਕਾਲ ਵੀ ਜਿੰਨੇ ਵੀ ਸਾਨੂੰ ਅਮਰੀਕਾ, ਕੈਨੇਡਾ, ਹੰਗਰੀ ਫੰਗਰੀ, ਪੋਲੈਂਡ, ਹਾਲੈਂਡ, ਨੀਦਰਲੈਂਡ, ਸਵਿਟਰਲੈਂਡ, ਜਿੱਥੋਂ ਵੀ ਸਾਨੂੰ ਸੁਣਦੇ ਆ, ਉਹਨਾਂ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤਾਂ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਉੜਾ ਜਿਹੜਾ ਫਿਲਮ ਆ ਰਹੀ ਆ, ਬੜੀ ਖੂਬਸੂਰਤ ਫਿਲਮ ਆ ਜੀ, ਫਰਾਈਡੇ ਰਸ਼ ਮੋਸ਼ਨ ਪਿਕਚਰ, ਸ਼ਿਤਿਜ ਚੌਧਰੀ ਫਿਲਮਸ ਅਤੇ ਨਰੇਸ਼ ਕਟੂਰੀਆ ਫਿਲਮ ਜਿਹੜੇ ਲੈ ਕੇ ਆ ਰਹੇ ਨੇ 1 ਫਰਵਰੀ ਨੂੰ ਫਿਲਮ ਉੜਾ ਏੜਾ, ਜਿਸ ਦੇ ਮੁੱਖ ਅਦਾਕਾਰ ਨੇ ਤਰਸੇਮ ਜੱਸੜ ਸਾਹਿਬ, ਨਾਲ ਉਹਨਾਂ ਦੇ ਨੀਰੂ ਬਾਜਵਾ, ਬਹੁਤ ਖੂਬਸੂਰਤ ਅਦਾਕਾਰਾ, ਉਹ ਫਿਲਮ ਨੂੰ ਲੈ ਕੇ ਆ ਰਹੇ ਨੇ ਜੀ।
ਅੱਛਾ, ਆਹ ਤੂੰ ਦੱਸਿਆ ਸੀ ਵੀ ਉੜਾ, ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਵੀ ABC ਅੱਜ ਕੱਲ ਜੰਮਦੇ ਨਿਆਣੇ ਨੂੰ ਬੁੜੀਆਂ ਸਿਖਾਉਣ ਲੱਗ ਪੈਂਦੀਆਂ, ਉੜਾ ਏੜਾ ਤੇ ਪਿੱਛੇ ਬਹੁਤ ਰਹਿ ਗਿਆ।
ਤਾਇਆ ਜੀ, ਇਹ ਉਪਰਾਲਾ ਕੀਤਾ, ਫਿਲਮ ਜਿਹੜੀ ਬਣਾਈ ਹੈ ਨਾ, ਉਹਦੇ ਸਾਡੇ ਹੀਰੋ ਆਪਣੇ ਨਾਲ ਮੌਜੂਦ ਨੇ ਤਰਸੇਮ ਜੱਸੜ ਸਾਹਿਬ, ਉਹਨਾਂ ਤੋਂ ਆਪਾਂ ਪੁੱਛਦੇ ਆ ਕਿ ਫਿਲਮ ਕਿਸ ਤਰ੍ਹਾਂ ਦੀ ਹੈ, ਕਿਵੇਂ ਇਹ ਥੋਟ ਆਇਆ। ਆਪਣੇ ਨਾਲ ਮੌਜੂਦ ਨੇ,
ਅੱਛਾ ਸ਼ਕਰਾ ਬਾਈ, ਆਪਣੀ ਜੱਸੜ ਸਾਹਿਬ ਨਾਲ ਤਾਂ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਆ। ਆਇਓ ਜੱਸੜ ਸਾਹਿਬ, ਬਹੁਤ ਬਹੁਤ ਜੀ ਆਇਆਂ ਨੂੰ ਜੀ ਪ੍ਰੋਗਰਾਮ ਜੋ।
ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ, ਬਹੁਤ ਬਹੁਤ ਧੰਨਵਾਦ ਜੀ।
ਜੀ ਜੱਸੜ ਸਾਹਿਬ, ਜਿਵੇਂ ਫਿਲਮ ਆ, ਬੜੀ ਖੂਬਸੂਰਤ ਫਿਲਮ ਆ, ਵਿਸ਼ੇ ਵੱਖ ਵੱਖ ਦੇ ਵਿਚ ਤੁਸੀਂ ਕੰਮ ਕਰ ਰਹੇ ਹੋ, ਇਹ ਉੜਾ ਜਿਹੜਾ ਫਿਲਮ ਨੂੰ ਕਰਨ ਦਾ ਕਿਵੇਂ ਸੁਭਾਵ ਆਇਆ, ਕਿਉਂਕਿ ਅੱਜ ਕੱਲ ਸਾਰਾ ਟ੍ਰੈਂਡ ਜੋ ਚੱਲ ਰਿਹਾ ਉਹ ਦੇਖ ਰਹੇ ਆ, ਪੰਜਾਬ ਦੇ ਵਿਚ ਐਜੂਕੇਸ਼ਨ ਸਿਸਟਮ ਦਾ ਹਾਲ ਆ, ਕਿਤੇ ਨਾ ਕਿਤੇ ਤੁਹਾਡੇ ਵੀ ਜਿਹਨ ਦੇ ਵਿਚ ਸੀ ਕਿ ਇਸ ਤਰੀਕੇ ਦੇ ਵਿਸ਼ੇ ਨੂੰ ਸਾਡੇ ਪੰਜਾਬੀਆਂ ਤੱਕ ਪਹੁੰਚਾਇਆ ਜਾਵੇ?
ਦੇਖੋ, ਇਹ ਅੱਜ ਦੇ ਸਮੇਂ ਦੀ ਸੱਚਾਈ ਹੈ ਬਾਈ ਜੀ, ਤੇ ਮੈਨੂੰ ਜਦੋਂ ਆਫਰ ਆਈ ਸੀ, ਮੈਨੂੰ ਕਹਿੰਦੇ ਫਿਲਮ ਤੁਹਾਡੇ ਨਾਲ ਕਰਨੀ ਚਾਹੁੰਦੇ ਆ
ਜੀ,
ਤੇ ਫਿਲਮ ਦਾ ਨਾਮ ਆ ਜੀ ਉੜਾੜ, ਤੇ ਮੈਂ ਕਿਹਾ ਵੀ ਯਾਰ ਨਾਮ ਬੜਾ ਵਧੀਆ। ਉਹ ਤੋਂ ਬਾਅਦ ਫਿਰ ਦੱਸਿਆ ਵੀ ਦੇਸ਼ ਭਾਜੀ ਨੇ ਲਿਖੀ ਹੋਈ ਆ
ਜੀ,
ਤੇ ਸ਼ਿਤਿਸ਼ ਭਾਜੀ ਨੇ ਡਾਇਰੈਕਟ ਕਰਨੀ, ਤੇ ਜਦੋਂ ਮੈਨੂੰ ਇਹ ਫਿਲਮ ਸੁਣਾਈ ਗਈ ਜੀ, ਉਦੋਂ ਮੈਨੂੰ ਲੱਗਿਆ ਵੀ ਇਹ ਏਦੋਂ ਵਧੀਆ ਟੋਪਿਕ, ਏਦੋਂ ਵਧੀਆ ਕਨਸੈਪਟ ਨਹੀਂ ਹੋ ਸਕਦਾ, ਅੱਜ ਦੇ ਸਮੇਂ ਦੀ ਗੱਲ ਆ ਤੇ ਸਾਡੀ ਕਰਨੀ ਬਣ ਗਈ
ਜੀ।
ਤੇ ਉਹਨਾਂ ਨੇ ਇੰਨੇ ਸੋਹਣੇ ਤਰੀਕੇ ਨਾਲ, ਮਤਲਬ ਜਿਹੜੀ ਫਿਲਮ ਦੀ ਸਾਰੀ ਬੁਣਤੀ ਜਾਂ ਬਣਤਰ ਸੀਗੀ
ਜੀ,
ਤੇ ਉਹ ਸਾਰੀ ਇੰਨੇ ਹਾਸੇ ਵਾਲੀ ਤੇ ਇੰਨੇ ਵਿਅੰਗਮਈ ਤਰੀਕੇ ਨਾਲ ਬਣੀ ਹੋਈ ਸੀ, ਤਾਂ ਮੈਨੂੰ ਲੱਗਿਆ ਵੀ ਹਾਂ ਇਹ ਕਰਨੀ ਚਾਹੀਦੀ। ਤੇ ਵਿਸ਼ਾ ਹਾਂਜੀ, ਇਹ ਸਾਰੇ ਜਾਣੇ ਆਪਣੇ ਘਰ ਘਰ ਦੀ ਕਹਾਣੀ ਸਾਰਿਆਂ
ਜੀ,
ਤੇ ਸਾਰੇ ਦਿਮਾਗ ਚ ਸੀਗਾ ਪਰ ਬਣਿਆ ਨੀ ਸੀ, ਬਣਿਆ ਹੋਣਾ ਤੇ ਥੋੜਾ ਲੇਟ ਹੋ ਗਿਆ, ਮੈਨੂੰ ਲੱਗਦਾ ਹਜੇ ਵੀ ਬਣਦਾ, ਬਣਨਾ ਚਾਹੀਦਾ ਸੀ ਤੇ ਹੁਣ ਵੀ, ਪਰ ਬਣਿਆ ਤਾਂ ਬਹੁਤ ਸ਼ਲਾਘਾ ਜੋਗਾ ਜੀ।
ਅੱਛਾ, ਜਿਹੜਾ ਅੱਜ ਕੱਲ ਤੁਸੀਂ ਵੇਖਦੇ ਆ ਵੀ ਸਾਰਿਆਂ ਦੀ ਕੋਈ ਗੱਲ ਆ ਵੀ ਜਿੰਨੇ ਵੀ ਆ ਉਹ ਕਾਨਵੈਂਟ ਸਕੂਲਾਂ ਚ ਨਿਆਣੇ ਪਾਈ ਜਾਂਦੇ, ਵੇਖੋ ਵੇਖੀ ਆਂਦੇ ਵੀ ਫਲਾਨੇ ਦਾ ਬੁੜੀਆਂ ਲੜਦੀਆਂ ਕਾਹਤੋਂ, ਆਏ ਪਾਪੂ ਦੇ ਪਾਪਾ ਤੂੰ ਇੱਥੇ ਸੁੱਤਾ ਮਰਿਆ ਪਿਆ ਵਾ, ਉਹਦੇ ਅਗਲਿਆਂ ਨੇ ਨਿਆਣਾ ਵੱਡੇ ਸਕੂਲ ਚ ਪਾ ਤਾ, ਆਪਣਾ ਪ੍ਰਾਇਮਰੀ ਦੂਸਰੇ ਚ ਪਿਆ, ਉਹ ਲੜਾਈ ਅੱਧੀ ਤੇ ਇਸ ਗੱਲ ਦੀ ਹੁੰਦੀ ਆ ਵੀ ਕਿਸੇ ਨੂੰ ਨਿਆਣਾ ਦੇਖ ਕੇ ਆਪਣਾ ਵੀ ਉਥੋਂ ਹਟਾ ਲਈਦਾ।
ਬਿਲਕੁਲ ਬਿਲਕੁਲ ਸਹੀ ਗੱਲ ਹੈ।
ਤੇ ਇਹ ਜਿਹੜੀ ਫਿਲਮ ਆ ਉਹਨਾਂ ਪਰਿਵਾਰਾਂ ਦੇ ਵਿਚ ਸੁਖ ਸ਼ਾਂਤੀ ਲਿਆਊਗੀ ਵੀ ਜਿਹੜੇ ਵਿਚਾਰੇ ਦੇਖੋ ਦੇਖੀ ਦੇ ਵਿਚ ਨਿਆਣੇ ਕਦੇ ਕਿਤੇ ਪਾਲਨੇ ਕਦੇ ਕਿਤੇ ਪਾਲਨੇ, ਜਾਂ ਬਹੁਤੇ ਮਾਂ ਪਿਓ ਹੀਣ ਭਾਵਨਾ ਵਿਚ ਵਿਚਾਰੇ ਜਿੰਦਗੀ ਨੂੰ ਜੀਂਦੇ ਆ?
ਬਿਲਕੁਲ।
ਤੇ ਜੱਸੜ ਸਾਹਿਬ, ਜਿਹੜੀ ਫਿਲਮ ਦਾ ਕਨਸੈਪਟ ਆ ਸਾਰਾ ਤੁਸੀਂ ਦੇਖਿਆ, ਫਿਰ ਉਹਨੂੰ ਫਿਲਮ ਆਇਆ, ਕੁਝ ਕੁਝ ਐਸੇ ਸੀਨ ਹੈ ਸਨ ਜਿਹੜੇ ਵਾਕਿਆ ਹੀ ਤੁਹਾਨੂੰ ਦਿਲ ਨੂੰ ਜਿਹੜੇ ਪ੍ਰਭਾਵਿਤ ਕਰ ਗਿਆ ਕਿ ਹਾਂ ਯਾਰ ਐਸੇ ਮਾਂ ਬਾਪ ਦੇ ਨਾਲ ਕੀ ਹੁੰਦਾ ਹੋਊਗਾ ਜਿਹੜੇ ਐਸ ਸਿਚੁਏਸ਼ਨ ਦੇ ਵਿਚ ਲੰਘਦੇ ਨੇ?
ਜੇ ਮੈਨੂੰ ਸੱਚ ਪੁੱਛਦੇ ਤਾਂ ਮੈਨੂੰ ਜਦੋਂ ਜਿਹੜਾ ਮੇਰਾ ਕਿਰਦਾਰ ਆ ਨਾ
ਜੀ,
ਉਹ ਸਾਰਾ ਕਿਰਦਾਰ ਕਰਦੇ ਨੂੰ ਇਹ ਜੀ, ਮਤਲਬ ਹਰੇਕ ਸੀਨ ਦੇ ਵਿਚ ਇੱਕ ਚੀਜ਼ ਕੋਈ ਸਿੱਖਣ ਨੂੰ ਮਿਲਦੀ ਸੀ ਤੇ ਇੱਕ ਚੀਜ਼ ਦੇਖਣ ਨੂੰ ਮਿਲਦੀ ਸੀ ਬਹੁਤ ਨੇੜਿਓਂ
ਜੀ,
ਜ਼ਿੰਦਗੀ ਦੀ ਸੱਚਾਈ। ਮੈਂ ਇਹੀ ਸੋਚੀ ਗਿਆ, ਜੇ ਤੁਸੀਂ ਮੈਨੂੰ ਪੁੱਛਦੇ ਹੋ ਸੱਚ ਜਾਣੇ ਹੋ ਤਾਂ ਮੈਨੂੰ ਇਹ ਲੱਗਿਆ, ਮੈਂ ਇੱਕ ਬਾਪ ਦਾ ਕਿਰਦਾਰ ਪਹਿਲੀ ਵਾਰ ਕੀਤਾ ਫਿਲਮ ਦੇ।
ਅੱਛਾ,
ਹੁਣ ਤੱਕ ਮੈਂ ਮਤਲਬ ਬਾਕੀ ਕਈ ਤਰ੍ਹਾਂ ਦੇ ਐਕਟਰ ਕੀਤੇ ਨੇ, ਇੱਕ ਪੁੱਤ ਦਾ ਵੀ ਕੀਤਾ, ਰੱਬ ਦੇ ਰੇਡੀਓ ਦੇ ਵਿੱਚ ਇੱਕ ਲਵਰ ਦਾ ਵੀ ਕੀਤਾ, ਇੱਕ ਚੰਗੇ ਸਰਦਾਰ ਮੁੰਡੇ ਦਾ ਵੀ ਕੀਤਾ, ਇਹਦੇ ਵਿੱਚ ਮੈਂ ਇੱਕ ਬਾਪ ਦਾ ਕਿਰਦਾਰ ਕੀਤਾ
ਜੀ।
ਤੇ ਇਹ ਕਿਰਦਾਰ ਕਰਕੇ ਪਤਾ ਲੱਗਦਾ ਵੀ ਬਾਪ ਦੀਆਂ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਤੇ ਬਾਪ ਆਪਣੀ ਔਲਾਦ ਲਈ ਕਿੰਨਾ ਕੁਛ ਕਰਦਾ। ਤੇ ਜਦੋਂ ਮੈਨੂੰ ਇਹ ਫਿਲਮ ਦੇ ਵਿੱਚ ਇਹ ਗੱਲ ਮਹਿਸੂਸ ਹੋਈ ਵੀ ਜਦੋਂ ਕਈ ਵਾਰ ਘਰ ਦੇ ਕਹਿੰਦੇ ਹੁੰਦੇ ਨੇ ਨਾ, ਉਹ ਨਹੀਂ ਨਹੀਂ ਇਹ ਚੀਜ਼ ਨੀ ਲੈਣੀ ਹੈਗੀ,
ਹਨਾ
ਇਹ ਚੀਜ਼ ਨੀ ਲੈਣੀ ਹੈਗੀ, ਇਹ ਕੋਈ ਨਾ ਤੈਨੂੰ ਫੇਰ ਦਵਾਵਾਂਗੇ, ਵੀ ਉਹਦੇ ਪਿੱਛੇ ਜਦੋਂ ਕੋਈ ਚੀਜ਼ ਮਹਿੰਗੀ ਹੁੰਦੀ ਹੈ ਨਾ
ਜੀ,
ਜੇਬ ਤੋਂ ਵੱਡੀ ਹੁੰਦੀ ਹੈ ਜਾਂ ਮਹਿੰਗੀ ਹੁੰਦੀ ਹੈ, ਜਿਹੜੀ ਆਪਾਂ ਜਵਾਕ ਦੀ ਖੁਸ਼ੀ ਹਜੇ ਫਿਲਹਾਲ ਨਹੀਂ ਪੂਰੀ ਕਰ ਸਕਦੇ
ਜੀ,
ਤਾਂ ਉਦੋਂ ਮੈਨੂੰ ਲੱਗਦਾ ਜਵਾਕ ਨਾ ਉਹ ਜ਼ਿਆਦਾ ਦੁੱਖ ਜਿਹੜਾ ਹੁੰਦਾ ਉਹ ਮਾਪਿਆਂ ਨੂੰ ਹੁੰਦਾ ਯਾਰ, ਸਾਡੇ ਨਿਆਣੇ ਦਾ ਐਂ ਕਰਨ ਨੂੰ ਜੀ ਕਰਦਾ ਸੀ, ਅਸੀਂ ਕਰਾ ਨੀ ਸਕੇ
ਜੀ।
ਇਹ ਚੀਜ਼ਾਂ ਬਹੁਤ ਦੇਖਣ ਨੂੰ ਮਿਲੀਆਂ, ਬਹੁਤ ਨੇੜਿਓਂ ਦੇਖੀਆਂ ਵੀ ਇੱਕ ਮੰਨ ਲਓ ਮਾਪੇ ਆਪਣੇ ਬੱਚਿਆਂ ਵਾਸਤੇ ਕਿੰਨੇ ਸੈਕਰੀਫਾਈਸ ਕਰਦੇ ਤੇ ਆਪਣੀ ਜੇਬ ਨੂੰ ਆਪਣੇ ਲਈ ਘੁੱਟ ਕੇ ਰੱਖਦੇ ਤੇ ਉਹਦੇ ਲਈ ਖੋਲ ਕੇ ਰੱਖਦੇ
ਜੀ। ਵਾਕਿਆ ਇਹ ਪੁੱਤਰਾ ਵਾਕਿਆ ਸਹੀ ਗੱਲ ਆ ਵੀ ਜਦੋਂ ਕਹਿੰਦੇ ਵੀ ਪਿਓ ਪਿਓ ਆਪਾਂ ਕਹਿੰਦੇ ਸੀ ਬੜਾ ਸੁੱਖ ਲੈਂਦੇ ਸੀ ਤੇ ਆਪ ਬਾਪ ਕਹਾਇਆ ਤੇ ਵਕਤਾਂ ਨੂੰ ਹੱਥ ਪਾਇਆ, ਉਹ ਪਿਓ ਕਹਾਉਣਾ ਬੜਾ ਔਖਾ ਹੁੰਦਾ ਤੇ ਉਹਦੀ ਜਿੰਮੇਵਾਰੀ ਫੇਰ ਹੀ ਪਤਾ ਲੱਗਦੀ ਆ। ਤੇ ਫਿਲਮ ਵੀ ਮੈਨੂੰ ਲੱਗਦਾ ਜੇ ਤੁਸੀਂ ਮਹਿਸੂਸ ਕੀਤਾ ਤੇ ਜਿਹੜੇ ਸਾਨੂੰ ਵੇਖਣ ਜਾਣਗੇ ਤੁਹਾਡੀ ਫਿਲਮ ਨੂੰ, ਮੈਨੂੰ ਉਮੀਦ ਆ ਕਿ ਉਹਨਾਂ ਨੂੰ ਵੀ ਅਹਿਸਾਸ ਹੋਊਗਾ, ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ, ਤੇ ਚਲੋ ਪਿਓ ਨੂੰ ਤੇ ਮਾਂ ਪਿਓ ਨੂੰ ਤਾਂ ਹੋਣਾ ਹੀ ਆ ਵੀ ਭਾਈ ਉਹ ਤੋਂ ਸਥਿਤੀ ਚੋਂ ਲੰਘਦੇ ਹੀ ਆ। ਤਾਂ ਜੀ ਮੈਂ ਇੱਕ ਸਵਾਲ ਪੁੱਛਣਾ ਭਾਜੀ, ਫਿਲਮ ਦੇ ਜਿਹੜੇ ਗੀਤ ਨੇ ਕਿਉਂਕਿ ਤੁਹਾਡੇ ਗੀਤ ਪਸੰਦ ਬਹੁਤ ਕਰਦੀ ਹੈ ਆਡੀਅੰਸ, ਬਹੁਤ ਤੁਹਾਨੂੰ ਲਾਈਕ ਕਰਦੀ ਹੈ, ਤੁਹਾਡੇ ਜਿਹੜਾ ਤੁਸੀਂ ਵਿਸ਼ਾ ਚੁਣਦੇ ਹੋ ਨਾ ਗੀਤਾਂ ਦਾ, ਉਹ ਬੜਾ ਯੂਨੀਕ ਹੁੰਦਾ, ਵਧੀਆ ਹੁੰਦਾ। ਕਹਿੰਦੇ ਨੇ ਕਿ ਹਾਂ ਬਈ ਸਾਫ਼ ਸੁਥਰੇ ਗੀਤ ਲੈ ਕੇ ਆਉਂਦੇ ਜੱਸੜ ਸਾਹਿਬ। ਇਹ ਫਿਲਮ ਦੇ ਗੀਤ ਜਿਹੜੇ ਤੁਸੀਂ ਲਿਖੇ ਵੀ ਨੇ ਖੁਦ, ਇਹ ਸਿਚੁਏਸ਼ਨ ਦੇ ਅਕੋਰਡਿੰਗ ਫਿਰ ਤੁਹਾਨੂੰ ਦਿੱਤਾ ਜਾਂਦਾ ਸੀ ਕਿ ਏਦਾਂ ਦੀ ਸਿਚੁਏਸ਼ਨ ਆ ਤੁਸੀਂ ਏਦਾਂ ਦਾ ਗੀਤ ਸਿਰਜਣਾ?
ਹਾਂਜੀ ਬਿਲਕੁਲ ਜੀ, ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਵੀ ਕਹਾਣੀ ਕੀ ਆ, ਹਨਾ ਜੀ, ਤੇ ਕਹਾਣੀ ਦੀ ਮਤਲਬ ਜਿਹੜੀ ਉਹ ਹੈਗੀ ਆ ਵੀ ਆਪਾਂ ਕਹਿ ਸਕਦੇ ਹਾਂ ਲੋੜ ਕੀ ਆ, ਕਹਾਣੀ ਨੂੰ ਕੀ ਲੋੜ ਆ, ਕਿੱਥੇ ਕਿਹੜੇ ਗੀਤ ਦੀ ਲੋੜ ਆ। ਸਭ ਤੋਂ ਪਹਿਲਾਂ ਸਾਨੂੰ ਲੋੜ ਸੀਗੀ ਜਿਹਦੇ ਟਾਈਟਲ ਟਰੈਕ ਦੀ, ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਫਿਲਮ ਦਾ ਸਾਰਾ ਦਾਰਮਦਾਰ ਜਾਂ ਸਾਰਾ ਸਾਰ ਅੰਸ਼ ਆਪਾਂ ਉਹ ਗੀਤ ਚ ਪਾਉਣਾ ਹੁੰਦਾ ਵੀ ਸਾਡੀ ਫਿਲਮ ਹੈ ਕੀ ਆ, ਕਿਉਂਕਿ ਸਾਡੀ ਅਕਸਰ ਇਹ ਟੀਮ ਦੀ ਕੋਸ਼ਿਸ਼ ਹੁੰਦੀ ਹੈ ਵੀ ਫਿਲਮ ਦੇ ਜਿਹੜੇ ਗੀਤ ਹੋਣ ਉਹ ਫਿਲਮ ਨਾਲ ਸੰਬੰਧਿਤ ਹੋਣ ਤੇ ਫਿਲਮ ਦੇ ਲਈ ਹੋਣ, ਧੱਕੇ ਨਾ ਪਾਏ ਹੋਏ ਨਾ ਲੱਗਣ, ਕਿਉਂਕਿ ਗੀਤ ਆਪਣੇ ਫਿਲਮ ਨੂੰ ਦਰਸਾਉਣ ਤਾਂ ਹੀ ਸਵਾਦ ਆਉਂਦਾ। ਪੂਰਾ ਵਾਲਾ ਜਿਹੜਾ ਗੀਤ ਸੀਗਾ, ਮੈਂ ਪਹਿਲਾਂ ਇੱਕ ਦੋ ਜਿਹੜੇ ਗੀਤ ਲਿਖੇ ਹੋਏ ਸੀਗੇ ਕੁਛ ਆਪਣੀ ਭਾਸ਼ਾ ਨਾਲ ਸੰਬੰਧਿਤ, ਪਰ ਮੈਨੂੰ ਉਹ ਲੱਗ ਰਿਹਾ ਸੀ ਵੀ ਹਜੇ ਹੋਰ ਵਧੀਆ ਲਿਖੇ ਜਾ ਸਕਦੇ ਆ, ਨਹੀਂ, ਪਰ ਕੁਦਰਤੀ ਇਹ ਫਿਲਮ ਦੀ ਆਫਰ ਆਈ ਜਦੋਂ ਫਿਲਮ ਤੇ ਬੈਠੇ ਸੈੱਟ ਤੇ ਸੀਗੇ, ਮੈਨੂੰ ਯਾਦ ਆ ਹੁਣ ਵੀ, ਮੈਨੂੰ ਆ ਕੇ ਡਾਇਰੈਕਟਰ ਸਾਹਿਬ ਕਹਿੰਦੇ ਵੀ ਆਪਾਂ ਨੂੰ ਭਾਜੀ ਊੜੇ ਆੜੇ ਦਾ ਟਾਈਟਲ ਟਰੈਕ ਚਾਹੀਦਾ
ਜੀ,
ਤੇ ਜਿਹੜਾ ਆਪਣਾ ਸਾਰਾ ਫਿਲਮ ਦਾ ਆਹ ਕਹਾਣੀ ਹੈ ਤੁਸੀਂ ਸਾਰੀ ਸੁਣ ਲਈ, ਤੁਹਾਨੂੰ ਪਤਾ ਵੀ ਇਹ ਸਾਰਾਂਸ਼ ਹੋਵੇ, ਹਨਾ ਵੀ ਉਹਦੇ ਵਿੱਚ ਵੀ ਉਹਦੀ ਗੱਲ ਜਿਹੜੀ ਆਪਾਂ ਸਮਝਾਉਣੀ ਚਾਹੁੰਦੇ ਹਾਂ ਉਹੀ ਹੋਵੇ। ਤੇ ਕੁਦਰਤੀ ਪਰਮਾਤਮਾ ਵੱਲੋਂ ਮੈਂ ਕਹਿੰਦਾ ਮੈਂ ਸ਼ਾਰਟ ਦੇ ਕੇ ਆਇਆ ਤਾਂ 5-10 ਮਿੰਟ ਦੇ ਵਿੱਚ ਵਿੱਚ ਇਹਦਾ ਮੁਖੜਾ ਕੁਦਰਤੀ ਬਣ ਗਿਆ ਦਿਮਾਗ ਚ, ਤੇ ਮੈਂ ਅਗਲੇ ਦਿਨ ਸਟੂਡੀਓ ਗਿਆ ਜੀ, ਗਾਣਾ ਤਿਆਰ ਹੋ ਗਿਆ। ਉਹ ਤੋਂ ਬਾਅਦ ਇੱਕ ਸਾਡੀ ਸਿਚੁਏਸ਼ਨ ਸੀਗੀ ਡਿਸਕੋ ਵਾਲੇ ਸੌਂਗ ਦੀ, ਉਹ ਸੀਗਾ ਹੈਲੋਵੀਨ ਪਾਰਟੀ ਦਾ ਸੀਗਾ ਜੀ, ਜਿਵੇਂ ਅੱਜ ਕੱਲ ਮਨਾਉਂਦੇ ਆ ਆਪਾਂ ਸਾਰੇ ਹੈਲੋਵੀਨ ਪਾਰਟੀ, ਤੇ ਬਾਹਰ ਸਪੈਸ਼ਲੀ ਕਰੇਜ਼ ਹੁੰਦਾ ਬੱਚਿਆਂ ਚ ਬਹੁਤ ਹੁੰਦਾ, ਜਿਵੇਂ ਲੋਹੜੀ ਮੰਗਦੇ ਆਪਣੇ ਉਵੇਂ ਹੈਲੋਵੀਨ ਪਾਰਟੀ ਨੂੰ
ਮੰਗਦੇ, ਟੌਫੀਆਂ ਮੰਗਦੇ,
ਅੰਗਰੇਜ਼ ਬੱਚੇ ਜਾਂ ਆਪਣੇ ਬੱਚੇ ਸਾਰੇ ਜੁਆਏ। ਹੈਲੋਵੀਨ ਪਾਰਟੀ ਸੀ ਸਕੂਲ ਦੇ ਵਿੱਚ, ਤੇ ਉਹਦੇ ਗਾਣਾ ਚਾਹੀਦਾ ਸੀ, ਉਹ ਮੈਂ ਕਿਹਾ ਵੀ ਹੁਣ ਵੀ ਜਿਹੜਾ ਮੇਰਾ ਕਿਰਦਾਰ ਆ ਹਨਾ ਵੀ ਉਹਦੇ ਹਿਸਾਬ ਨਾਲ ਉਹ ਜਿਵੇਂ ਕਿਵੇਂ ਸੀਗਾ, ਉਹ ਕਿਵੇਂ ਜਾਂਦੇ ਨੇ ਔਖੇ ਹੋ ਕੇ ਆਪਣੇ ਬੱਚੇ ਕਰਕੇ ਜਾਂਦੇ
ਨੇ,
ਵੀ ਸਾਡੇ ਸਕੂਲ ਦੇ ਵਿੱਚ ਸਾਰਿਆਂ ਦੇ ਮਾਂ ਪਿਓ ਆਉਣਗੇ, ਸਾਡਾ ਬੱਚਾ ਕਿਤੇ ਆਪਣੇ ਆਪ ਨੂੰ ਇਹ ਨਾ ਫੀਲ ਕਰੇ ਵੀ ਮੇਰੇ ਮਾਂ ਪਿਓ ਆਏ ਨੀ, ਹਨਾ ਇੱਕ ਹੀਣ ਭਾਵਨਾ ਨਾ ਉਹਦੇ ਵਿੱਚ ਹੋ ਜਾਵੇ, ਉਹਦੇ ਕਰਕੇ ਅਸੀਂ ਕਰਦੇ ਹਾਂ। ਤੇ ਫਿਰ ਉਹ ਗੀਤ ਫਿਰ ਓਦਾਂ ਦਾ ਚਾਹੀਦਾ ਸੀ ਵੀ ਉਹ ਦੇਸੀ ਬੰਦਾ, ਕਿਉਂਕਿ ਉਹ ਦੇਸੀ ਆ, ਉਹਨੂੰ ਉਹ ਚੀਜ਼ਾਂ ਨੀ ਪਤਾ, ਤਾਂ ਹੀ ਫਿਰ ਉਹ ਗੀਤ ਲਿਖਿਆ ਵੀ ਕੱਢ ਦੇਣੇ ਭੂਤ ਅੱਜ ਨੱਚ ਨੱਚ, ਜਿਵੇਂ ਕਹਿੰਦੇ ਹੁੰਦੇ ਰੱਖ ਦੇਣੀ ਧੂੜ ਪੱਟ ਕੇ, ਕਹਿੰਦੀਆਂ ਕਹਾਉਂਦੀਆਂ ਫਲੈਟ ਕਰ ਦੋ, ਬਹੁਤੀ ਚੱਕਵੀ ਵੀ ਲੁਕ ਲੁਕ ਦੇਖੂਗੀ, ਭੰਗੜੇ ਨਾ ਦੇਖੀ ਅੱਜ ਚਿਬ ਕੱਢਣੇ, ਡਿਸਕੋ ਤੇਰੀ ਤਾਂ ਬੈਠੀ ਮੱਥੇ ਟੇਕੂ।
ਵਾਹ ਵਾਹ, ਆ ਗੀਤ ਸਹੀ ਗੱਲ ਆ ਵੀ ਜਿਹੜੇ ਪੰਜਾਬੀ ਨਾ ਠੇਠ ਪੰਜਾਬੀ, ਉਹ ਕਹਿੰਦੇ ਡਿਸਕੋ ਡੁਸਕੋ ਤੋਂ ਪਾਸੇ ਕਰਦੇ ਨੇ ਜਦੋਂ ਇਧਰ ਪੰਜਾਬੀਆਂ ਦਾ ਬ੍ਰੇਕ ਡਾਂਸ ਚੱਲਿਆ। ਸਹੀ ਗੱਲ। ਅੱਛਾ ਭਾਜੀ, ਨੀਰੂ ਬਾਜਵਾ ਜੀ ਇੱਕ ਉਮਦਾ ਕਲਾਕਾਰ ਨੇ, ਬਹੁਤ ਸੋਹਣੇ ਉਹਨਾਂ ਨੇ ਰੋਲ ਅਦਾ ਕੀਤੇ ਨੇ, ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਕੁਝ ਸਿੱਖਣ ਦਾ ਵੀ ਮੌਕਾ ਮਿਲਿਆ ਹੋਊਗਾ, ਕੋਈ ਨਰਵਸਨੈਸ ਵੀ ਹੈ ਸੀ ਕਿ ਐਸੇ ਕਲਾਕਾਰ ਨਾਲ ਗੱਲਬਾਤ ਕਰਨਾ, ਜਾਂ ਐਕਸਾਈਟਮੈਂਟ ਸੀ ਜ਼ਿਆਦੀ?
ਨਹੀਂ, ਨਰਵਸ ਤਾਂ ਨਹੀਂ ਸੀਗਾ ਜਿਵੇਂ ਜੀ, ਕਿਉਂਕਿ ਮਤਲਬ ਹੁਣ ਇਹ ਆ ਵੀ ਸਾਰਿਆਂ ਦਾ ਕੰਮ ਕੀਤਾ ਹੋਇਆ, ਨੀਰੂ ਜੀ ਦਾ ਵੀ ਆਲਰੇਡੀ, ਉਹਨਾਂ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਆ, ਉਹਨਾਂ ਨਾਲ ਕੰਮ ਕਰਨ ਦਾ ਮੌਕਾ ਪਹਿਲੀ ਵਾਰ ਮਿਲਿਆ, ਬਟ ਵੈਸੇ ਜਿਵੇਂ ਆਪਾਂ ਜਾਣਦੇ ਹੁੰਦੇ ਹਾਂ ਕਲਾਕਾਰਾਂ ਨੂੰ, ਸਾਰਿਆਂ ਨੂੰ ਮਿਲਦੇ ਵਰਤਦੇ ਰਹੀਦਾ ਥੋੜਾ ਬਹੁਤਾ, ਤੇ ਕੰਮ ਕਰਨ ਦਾ ਇਹ ਜ਼ਰੂਰ ਸੀਗਾ ਵੀ ਹਾਂਜੀ ਉਹ ਐਕਸਪੀਰੀਅੰਸ ਨੇ ਮੇਰੇ, ਮਤਲਬ ਮੈਨੂੰ ਲੱਗਦਾ ਵੀ ਮੇਰੇ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਮੈਂ ਜਿੰਨਿਆਂ ਜਿੰਨਿਆਂ ਨਾਲ ਕੰਮ ਕਰੀ ਜਾਂਦਾ ਹਰੇਕ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ, ਹਰੇਕ ਆਰਟਿਸਟ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ। ਨੀਰੂ ਜੀ ਦਾ ਸੁਭਾਅ ਬਹੁਤ ਵਧੀਆ, ਬਹੁਤ ਹੰਬਲ ਨੇ, ਤੇ ਸੈੱਟ ਤੇ ਬਹੁਤ ਸੋਹਣਾ ਉਹਨਾਂ ਦਾ ਹੁੰਦਾ ਸੀ ਰਵੱਈਆ, ਸਾਰਿਆਂ ਨਾਲ ਮਿਲ ਵਰਤ ਗੱਲਬਾਤ, ਤੇ ਬਹੁਤ ਵਧੀਆ ਰਿਹਾ ਜੀ, ਐਕਸਪੀਰੀਅੰਸ ਚੰਗਾ ਰਿਹਾ ਉਹਨਾਂ ਨਾਲ ਕੰਮ ਕਰਕੇ।
ਤੇ ਮੈਨੂੰ ਉਮੀਦ ਆ ਕਿ ਜਿਹੜਾ ਤੁਹਾਡੀ ਕੈਮਿਸਟਰੀ ਆ ਦੋਨਾਂ ਦੀ, ਜਾਂ ਉਹ ਲੁੱਕ ਆ ਦੋਨਾਂ ਦੀ, ਬੜੀ ਪਿਆਰੀ ਲੱਗੀ ਆ, ਤੇ ਸਾਡੇ ਜਿੰਨੇ ਵੀ ਦੇਖਣ ਵਾਲੇ ਨੇ ਫਿਲਮਾਂ ਨੂੰ ਪਸੰਦ ਕਰਨੇ, ਉਹਨਾਂ ਨੂੰ ਬਹੁਤ ਪਸੰਦ ਆਏਗਾ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਸੁਝਾਅ ਫਿਲਮ ਦੇ ਰਿਲੇਟਡ ਕੋਈ ਸੁਨੇਹਾ ਦੇਣਾ ਹੋਵੇ?
ਮੇਰੇ ਵੱਲੋਂ ਤਾਂ ਬਸ ਅਪੀਲ ਹੈ ਜੀ ਸਾਰਿਆਂ ਨੂੰ, ਤੁਸੀਂ ਇੰਜੋਏ ਕਰੋਗੇ ਫਿਲਮ ਪੂਰੀ, ਤੁਹਾਡੇ ਲਈ ਪੂਰਾ ਇੰਟਰਟੇਨਮੈਂਟ ਦਾ ਬੰਦੋਬਸਤ ਕੀਤਾ ਹੋਇਆ, ਤੁਸੀਂ ਆਪਣਾ 2-2.5 ਘੰਟੇ ਜਿਹੜੇ ਪੂਰਾ ਇੰਜੋਏ ਕਰੋਗੇ, ਆਪਣੀ ਫੈਮਿਲੀ ਨਾਲ ਜਾਓ, ਪੂਰੀ ਫੈਮਿਲੀ ਇੰਜੋਏ ਕਰੋ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੰਜੋਏ ਕਰਨਗੇ, ਇਹ ਗੱਲ ਅਸੀਂ ਕਹਿ ਸਕਦੇ ਹਾਂ ਆਪਣੇ ਵੱਲੋਂ ਮਾਣ ਨਾਲ। ਸਾਰੀ ਫਿਲਮ ਪਰਿਵਾਰਕ ਫਿਲਮ ਆ ਜੀ, ਜਿਵੇਂ ਪਹਿਲਾਂ ਹੁੰਦੀਆਂ ਨੇ, ਮੈਂ ਤੁਹਾਨੂੰ ਅਕਸਰ ਇਹ ਗੱਲ ਕਹਿਣਾ ਵੀ ਫਿਲਮ ਤੁਸੀਂ ਪਰਿਵਾਰ ਨਾਲ ਬੇਝਿਜਕ ਜਾ ਕੇ ਦੇਖ ਸਕਦੇ ਹੋ, ਇਹਦੇ ਵਿੱਚ ਤੁਹਾਨੂੰ ਬਹੁਤ ਹਸਾਵਾਂਗੇ, ਤੇ ਜਿਹੜੇ ਨਿੱਕੇ ਨਿੱਕੇ ਮੈਸੇਜ ਨੇ ਉਹ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਆਪਣੇ ਕੰਨਾਂ ਚੋਂ ਪੈ ਕੇ ਦਿਲ ਤੱਕ ਪਹੁੰਚ ਜਾਣੇ ਆ, ਤੁਸੀਂ ਪੂਰਾ ਇੰਜੋਏ ਕਰੋਗੇ, ਆਪਣੇ 2.5 ਘੰਟੇ ਨੂੰ ਇੰਜੋਏ ਕਰਨ ਲਈ ਜਾਓ, ਤੇ ਆਪਣੀ ਬੋਲੀ ਨਾਲ ਸੰਬੰਧਿਤ, ਆਪਣੀ ਭਾਸ਼ਾ ਨਾਲ ਸੰਬੰਧਿਤ ਜਿਹੜੀਆਂ ਅੱਜ ਦੇ ਟਾਈਮ ਚ ਆਪਾਂ ਨੂੰ ਦਿੱਕਤਾਂ ਆ ਰਹੀਆਂ ਉਹ ਸਾਰੀਆਂ ਦੇਖਣ ਲਈ ਆਪਾਂ ਨੂੰ ਜਾਣਾ ਬਣਦਾ 1 ਫਰਵਰੀ ਜੀ ਊੜਾੜਾ। ਬਾਕੀ ਜੀ ਤੁਸੀਂ ਆ ਮਹਿਸਾ ਵਾਲਾ ਨਿਬੇੜ ਲਓ, ਮੈਂ ਖੇਤਾਂ ਨੂੰ ਵੱਧ ਟੱਚ ਕਰਕੇ ਆਇਆ।
ਵਾਹ ਜੀ ਵਾਹ,
ਸ਼ੁਕਰੀਆ ਜੀ, ਸ਼ੁਕਰੀਆ ਤਾਇਆ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਾਰੇ ਪੰਜਾਬੀਆਂ ਦਾ ਜਿਨ੍ਹਾਂ ਨੇ ਹੁਣ ਤੱਕ ਸਾਥ ਦਿੱਤਾ ਤੇ ਹਮੇਸ਼ਾ ਸਾਥ ਦਿੰਦੇ ਰਹੇ
ਜੀ। ਬਹੁਤ ਸ਼ੁਕਰੀਆ ਜੀ। ਇਹ ਸਨ ਤਰਸੇਮ ਜੱਸੜ ਸਾਹਿਬ ਜੀ ਤਾਇਆ ਜੀ ਜਿਨ੍ਹਾਂ ਨੇ ਆਪਣਾ ਗੱਲਾਂ ਬਾਤਾਂ ਕੀਤੀਆਂ। ਫਿਲਮ ਆ ਰਹੀ ਹੈ 1 ਫਰਵਰੀ ਨੂੰ, ਫਿਲਮ ਹੈ ਜੀ ਉੜਾ ਜਿਹੜਾ, ਜਰੂਰ ਦੇਖਣ ਜਾਇਓ ਜੀ, ਅਸੀਂ ਤੇ ਜਾਵਾਂਗੇ ਜੀ ਜਰੂਰ ਤੇ ਬਹੁਤ ਬਹੁਤ ਸ਼ੁਕਰੀਆ। ਲਓ ਜੀ ਹੁਣ ਸਰੋਤਿਆਂ ਤੋਂ ਇਜਾਜ਼ਤ ਮੰਗਦੇ ਹਾਂ। ਪਿਆਰ ਭਰੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ।
ਦੱਸ ਮਾਏ ਕੀ ਨੇ ਕਿੱਕਰ ਹੁੰਦੇ, ਅੱਖਾਂ ਦੇ ਪੱਤੇ ਕੀ ਹੁੰਦੇ, ਮਿੱਸੀਆਂ ਰੋਟੀਆਂ ਨਾਲ ਕੰਡੇ ਦੇ ਆਪਣੇ ਪੱਤੇ ਕੀ ਹੁੰਦੇ, ਦੱਸ ਬਣਾ ਕੇ ਮੈਨੂੰ ਆਕਾਰ ਕੀ ਬੀਜੋ ਪਾੜੇ ਦਾ, ਇੱਕ ਕੈਦਾ ਬਾਬਾ ਨਾਨਕ ਸਾਡਾ ਬਾਲੀ, ਇਹਨੂੰ ਬੋਲਣ ਦੇ ਵਿੱਚ ਸ਼ਰਮ ਨਾ।